ਕਈ ਅਤੇ 15 ਬੰਦਗੀਆਂ ਐਰੀਜ਼ੋਨਾ ਸ਼ਹਿਰ ਵਿੱਚ ਹੋਣ ਤੇ ਮੇਰੇ ਗਲ ਵਿੱਚ ਬਹੁਤ ਹੀ ਸ਼ਾਨਦਾਰ ਸਮਾਰਿਆ। ਪ੍ਰਭੂ ਯਸੂ ਨੇ ਸਾਨੂੰ ਬਹੁਤਾਤ ਤੇ ਵੱਧ ਤੋਂ ਵੱਧ ਬਰਕਤ ਦਿੱਤੀ। ਉਹਨਾਂ ਨੇ ਪ੍ਰਭੂ ਦੇ ਢੰਗ ਤਰੀਕੇ ਨਾਲ ਥੋੜਾ ਬਹੁਤਾ ਕੰਮ ਕਰਨ ਦਾ ਯਤਨ ਕੀਤਾ। ਮੈਂ ਮੰਨਦਾ ਹਾਂ ਕਿ ਉਹ ਇਹ ਕੰਮ ਕਰਨ ਦਾ ਠੀਕ ਢੰਗ ਹੋਵੇਗਾ, ਪਹਿਲਾਂ ਜਾ ਕੇ ਤੇ ਉਸ ਜਗ੍ਹਾ ਨੂੰ ਆਤਮਕ ਢੰਗ ਨਾਲ ਤਿਆਰ ਕਰਨਾ। ਮੈਂ ਮੁਕਰਰ ਸਮੇਂ ਤੋਂ ਕਈ ਦਿਨ ਪਹਿਲਾਂ ਉੱਥੇ ਚਲਿਆ ਗਿਆ ਸਾਂ। ਮੈਂ ਫੀਨਿਕਸ ਸ਼ਹਿਰ ਦੇ ਅੰਦਰ ਸਨੀ ਸਲੋਪ, ਟੈਂਪੇ ਅਤੇ ਮੇਸਾ ਅਤੇ ਉਹਨਾਂ ਸਭਨਾ ਥਾਵਾਂ ਦੇ ਸਭ ਵੱਡੇ ਗਿਰਜਾ ਵਿੱਚ 10 ਜਾਂ 12 ਬੰਦਗੀਆਂ ਕੀਤੀਆਂ ਅਤੇ ਇੱਕ ਢੰਗ ਨਾਲ ਸਾਰਾ ਆਲਾ ਦੁਆਲਾ ਆਤਮਕ ਢੰਗ ਨਾਲ ਗਰਮ ਤੇ ਬੇਦਾਰ ਕੀਤਾ। ਅੱਜ 5 ਰਾਤਾਂ ਦੇ ਸੰਮੇਲਨ ਦੀ ਅਗਵਾਈ ਕੀਤੀ ਅਤੇ ਇਹ ਸਾਡਾ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਸੰਮੇਲਨ ਸੀ। ਇੱਕ ਬਹੁਤ ਹੀ ਮਹਾਨ ਸੀ, ਸਭ ਤੋਂ ਵੱਡਾ ਸ਼ਾਹ ਵੇਲਾ ਖਾਦਾ ਅਤੇ ਉਸ ਰਾਤ ਬਹੁਤ ਵੱਡਾ ਰਾਜਸ਼ਾਹੀ ਦਾਵਤ ਵਾਲਾ ਭੋਜਨ ਵੀ ਸੀ। ਮੈਂ ਇਹ ਨਹੀਂ ਕਹਿ ਸਕਦਾ ਕਿ ਕਿੰਨਿਆਂ ਨੇ ਪਵਿੱਤਰ ਆਤਮਾ ਪਾਇਆ। ਇਹ ਬਹੁਤ ਹੀ ਆਚਰਜ ਗੱਲ ਸੀ, ਬਹੁਤ ਸਾਰਿਆਂ ਨੇ ਪਵਿੱਤਰ ਆਤਮਾ ਪਾਇਆ ਅਤੇ ਕਿੰਨਿਆਂ ਨੇ ਸ਼ਿਫਾ ਪਾਈ ਤੇ ਬਚ ਗਏ। ਇਹ ਕਿੰਨਾ ਅਦਭੁਤ ਹੋਤਿਆ। ਜਦ ਅਸੀਂ ਸਮੇਂ ਨੂੰ ਬੀਤਦਾ ਵੇਖਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਬਹੁਤ ਸ਼ੁਕਰ ਗੁਜ਼ਾਰ ਹਾਂ। ਬਹੁਤ ਸਾਰੇ ਮਹਾਨ ਆਦਮੀ ਆਏ ਹਨ, ਕੇਵਲ ਇਹ ਬੰਦਗੀਆਂ ਬਹੁਤ ਭਲਾਈ ਪੈਦਾ ਕਰਨਗੀਆਂ। ਮੈਂ ਦੇਸ਼ ਦੇ ਸਭ ਤੋਂ ਵੱਡੇ ਪ੍ਰੈਸਬਿਟੇਰੀਅਨ ਕਾਲਜ ਦੇ ਇੱਕ ਪ੍ਰੈਸਬਿਟੇਰੀਅਨ ਸੇਵਾਦਾਰ ਨੂੰ ਆਤਮਾ ਵਿੱਚ ਨੱਚਦੇ ਵੇਖਿਆ। ਉਹ ਮੇਰਿਆ, ਇਹ ਸੱਚ ਵਿੱਚ ਕੋਈ ਗੱਲ ਸੀ, ਉਹਨੇ ਪਵਿੱਤਰ ਆਤਮਾ ਪਾਇਆ ਸੀ। ਅਤੇ ਤਦ ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਮੇਰੇ ਕੋਲ ਤੁਹਾਡੀਆਂ ਟੇਪਾਂ ਵਿੱਚੋਂ ਇੱਕ ਟੇਪ ਹੈ। ਉਹਨੇ ਕਿਹਾ ਇਹ ਬਹੁਤ ਵਧੀਆ ਤਾਂ ਨਹੀਂ ਸੀ, ਕਿਹਾ ਇਹ ਤਾਂ ਭੁੜਕਣ ਵਾਲੀ ਕਿਸਮ ਦੀ ਸੀ। ਤੂੰ ਕਿਹਾ ਕਿ ਮੈਂ ਇਹਨੂੰ ਸਿੱਧਾ ਆਪਣੇ ਕਾਲਜ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਇਹ ਵਜਾਈ। ਅਤੇ ਉਹਨੇ ਕਿਹਾ ਉੱਥੇ ਇੱਕ ਮਨੋਵਿਗਿਆਨਕ ਦਾ ਵੱਡਾ ਆਦਮੀ ਹੋਣ ਦੇ ਨਾਤੇ ਉਹਨੇ ਸਭਨਾ ਨੂੰ ਚੁੱਪ ਰੱਖਿਆ। ਚੰਗਾ ਭਾਈ, ਜਿੱਦਾਂ ਕਿੱਦਾਂ ਵੀ ਹੋਵੇ, ਉਹਨਾਂ ਇੱਕ ਵਾਰੀ ਇਹਨੂੰ ਜਰੂਰ ਸੁਣਨਾ ਹੀ ਆ। ਉਹਨੇ ਕਿਹਾ ਕਿ ਉਹਦੇ ਕੋਲ ਅਤੇ ਉਹਨੇ ਕਿਹਾ ਉਹ ਆਪਣੀ ਕਲੀਸਿਯਾ ਵਿੱਚ ਪਵਿੱਤਰ ਆਤਮਾ ਪਾਉਣ ਦੇ ਬਾਅਦ ਆਤਮਾ ਵਿੱਚ ਨੱਚਣ ਲੱਗਾ। ਅਤੇ ਉਹਨਾਂ ਕਿਹਾ ਕਿ ਆਦਰਯੋਗ ਪਾਦਰੀ ਸਾਹਿਬ, ਤੁਸੀਂ ਨਵਾਂ ਕਦਮ ਰੱਖਣਾ ਕਦੋਂ ਸਿੱਖੋਗੇ? ਕਿਹਾ ਜਦੋਂ ਮੇਰੀ ਸੰਗਤ ਇਹਨੂੰ ਸਿੱਖ ਲਵੇਗੀ। ਜਾਣਦੇ ਹੋ, ਪ੍ਰੈਸਬਿਟੇਰੀਅਨ ਗਿਰਜੇ ਦੇ ਵੱਡ ਵਡੇਰਿਆਂ ਨੇ ਸੋਚਿਆ ਇਹ ਤਾਂ ਬਹੁਤ ਹੀ ਬੱਚਿਆਂ ਵਾਲੀ ਗੱਲ ਜਾਪਦੀ ਆ। ਹਾਂਜੀ, ਉਹਨੇ ਕਿਹਾ ਜਦ ਮੇਰੀ ਮੰਡਲੀ ਇਸ ਕਦਮ ਨੂੰ ਸਿੱਖ ਲਵੇਗੀ। ਸੋ ਇਹ ਚੰਗੀ ਗੱਲ ਆ, ਛੋਟੇ ਬੱਚੇ ਵਾਂਗ ਸਿਰਫ ਨਵਾਂ ਅਤੇ ਤਦ ਵੀ ਉਹ ਰਿਹਾ ਹੈ। ਠੀਕ ਆ, ਤੁਸੀਂ ਜਾਣਦੇ ਹੋ ਕਿ ਉਹਨੇ ਕੀ ਹੋਣਾ ਸੀ। ਬੋਸਟੋਨ ਵਿੱਚ ਸਥਿਤ ਪ੍ਰੈਸਬਿਟੇਰੀਅਨ ਦੇ ਸਭ ਤੋਂ ਮਹਾਨ ਕਾਲਜ ਮਨੋਵਿਗਿਆਨ ਦਾ ਉੱਚ ਅਧਿਆਪਕ ਹੋਣਾ ਸੀ। ਠੀਕ ਆ, ਇਹ ਸ਼ਹਿਰ ਸੰਯੁਕਤ ਰਾਸ਼ਟਰ ਵਿੱਚ ਹੈ। ਮੈਂ ਅਮਰੀਕਾ ਦੇਸ਼ ਦੇ ਮਾਇਓ ਚਿਕਿਤਸਾ ਦੇ ਸਿਰ ਅਤੇ ਦਿਲ ਦੇ ਮਾਹਿਰ ਚੀਰ ਫਾੜ ਕਰਨ ਵਾਲੇ ਵੈਦ ਨੂੰ ਆਤਮਾ ਵਿੱਚ ਸੁਸਮਾਚਾਰ ਦਾ ਪ੍ਰਚਾਰ ਅਤੇ ਗੈਰ ਜ਼ਬਾਨਾਂ ਬੋਲਦੇ ਵੇਖਿਆ ਆ। ਉਹ ਮੇਰਿਆ, ਮੈਂ ਇੱਕ ਹੋਰ ਮਾਹਿਰ ਨੂੰ ਵੇਖਿਆ ਜੋ ਕਿ ਸਨਿਚਰ ਮਿਸ਼ਨ ਦਾ ਸੀ। ਉਹ ਦਿਲ ਅਤੇ ਗਲੇ ਦਾ ਮਾਹਿਰ ਵੈਦ ਸੀ ਅਤੇ ਉਸ ਬਜ਼ੁਰਗ ਆਦਮੀ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ। ਉਹਨੇ ਪਵਿੱਤਰ ਆਤਮਾ ਪਾਇਆ। ਇੱਕ ਰਾਤ ਵਿਹੜੇ ਵਿੱਚ ਮੈਂ ਉਹਦੇ ਉੱਤੇ ਹੱਥ ਧਰੇ ਤੇ ਉਹਨੇ ਪਵਿੱਤਰ ਆਤਮਾ ਪਾਇਆ। ਸਾਡੇ ਪ੍ਰਭੂ ਨੇ ਬਹੁਤ ਸਾਰੇ ਕੰਮ ਕੀਤੇ ਹਨ ਅਤੇ ਅਸੀਂ ਉਹਨਾਂ ਲਈ ਪ੍ਰਭੂ ਦੇ ਸ਼ੁਕਰਗੁਜ਼ਾਰ ਹਾਂ। ਤੇ ਖਾਸ ਤੌਰ ਉੱਤੇ ਇਸ ਸਮੇਂ ਵੱਲ ਵੇਖਦੇ ਹੋਏ, ਤਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਕਿਹੜੀ ਘੜੀ ਆ ਜਦੋਂ ਕਿ ਸੁੱਤੀਆਂ ਹੋਈਆਂ ਕੁਆਰੀਆਂ ਤੇਲ ਮੰਗਣਾ ਸ਼ੁਰੂ ਕਰਦੀਆਂ ਹਨ। ਅਤੇ ਇਹੋ ਹੀ ਸਮਾਂ ਸੀ ਜਦੋਂ ਲਾੜਾ ਆਇਆ ਤੇ ਉਹ ਲੋਕ ਜਿਹੜੇ ਤਿਆਰ ਸਨ ਉਹਦੇ ਨਾਲ ਅੰਦਰ ਗਏ। ਓ, ਮੈਂ ਇਹ ਜਾਣ ਕੇ ਬਹੁਤ ਪ੍ਰਸੰਨ ਆ, ਅਸੀਂ ਇੱਥੇ ਅੰਤ ਦੇ ਦਿਨਾਂ ਵਿੱਚ ਰਹਿ ਰਹੇ ਹਾਂ। ਵੇਖਿਆ ਜੇ, ਮੈਂ ਨੇਚਾ ਕਰਦਾ ਆ ਕਿ ਜਿਨ੍ਹਾਂ ਤੋਂ ਸੰਸਾਰ ਜਾਣੂ ਰਿਹਾ ਆ ਉਹਨਾਂ ਡਾਢੇ ਸਮਿਆਂ ਵਿੱਚੋਂ ਇੱਕ ਵਿੱਚ ਅਸੀਂ ਰਹਿ ਰਹੇ ਹਾਂ, ਪ੍ਰਭੂ ਦੀ ਆਮਦ ਦੇ ਤਿਉਹਾਰ ਦੇ ਬਿਲਕੁਲ ਨੇੜੇ। ਕੀ ਇਹ ਅਦਭੁਤ ਗੱਲ ਨਹੀਂ ਆ? ਸੋਚੋ, ਸਭਨਾ ਸਮਿਆਂ ਨਾਲੋਂ ਹੁਣ ਵਧੇਰੇ ਸਾਰੀਆਂ ਲਿਖਤਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਅਸੀਂ ਉਹਨੂੰ ਕਿਸੇ ਵੀ ਪਲ ਆ ਜਾਣ ਦੇ ਲਈ ਉਡੀਕ ਰਹੇ ਹਾਂ। ਸਾਨੂੰ ਇਸ ਕਿਸਮ ਦੀਆਂ ਉਡੀਕਾਂ ਵਿੱਚ ਰਹਿਣਾ ਚਾਹੀਦਾ ਆ ਕਿ ਉਹਦਾ ਆਉਣਾ ਕਿਸੇ ਵੀ ਸਮੇਂ ਹੋ ਸਕਦਾ ਆ। ਰੱਜ ਕੇ ਕਰਕੇ ਤੇ ਤਿਆਰ ਰਹੋ। ਕੁਝ ਅੱਜ ਦੀਆਂ ਮੁਲਾਕਾਤਾਂ ਵਿੱਚ ਮੈਂ ਫਾਰਮੋਸਾ ਦੇ ਇੱਕ ਮਿਸ਼ਨਰੀ ਨੂੰ ਮਿਲਿਆ। ਇਹ ਬਹਾਦਰ ਔਰਤ ਸੀ, 73 ਵਰਿਆਂ ਦੀ ਬਜ਼ੁਰਗ, ਲਗਭਗ ਹੋਰ 45 ਸਾਲ ਜੀਊਗੀ। ਅਤੇ ਉਹ ਅਜੇ ਵੀ ਕੁਆਰੀ ਸੀ ਤੇ ਬਹੁਤ ਹੀ ਸੋਹਣੀ ਕੁੜੀ ਰਹੀ ਹੋਵੇਗੀ। ਅਤੇ ਉਹਨੇ ਕਿਹਾ ਕਿ ਉਹਦਾ ਪਾਲਣ ਪੋਸ਼ਣ ਇੱਕ ਅਜੇ ਮਸੀਹੀ ਘਰਾਣੇ ਵਿੱਚ ਹੋਇਆ ਆ, ਜਿੱਥੇ ਹਾਂ ਦਾ ਮਤਲਬ ਹਾਂ ਤੇ ਨਾ ਦਾ ਮਤਲਬ ਨਾ ਸੀ। ਉਹ ਉਸ ਕਰੜੀ ਸਿੱਖਿਆ ਦੇ ਅਧੀਨ ਪਲੀ ਸੀ।
And she said, Brother Branham, at the age of about
ਅਤੇ ਉਹਨੇ ਕਿਹਾ ਭਾਈ ਬ੍ਰਾਨਮ ਲਗਭਗ 8 ਸਾਲ ਦੀ ਉਮਰ ਵਿੱਚ ਮੈਂ ਸੋਚਿਆ ਕਿ ਮੈਂ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੱਤਾ। ਉਹਨੇ ਕਿਹਾ ਕਿ 12 ਸਾਲ ਦੀ ਉਮਰ ਵਿੱਚ ਮੈਨੂੰ ਇੱਕ ਜਥੇਬੰਦੀ ਦੇ ਸੇਵਾਦਾਰ ਨੇ ਫਰਮਾਇਆ ਕਿ ਮੈਨੂੰ ਦੂਜੀ ਬਰਕਤ ਵੀ ਲੈਣੀ ਜ਼ਰੂਰੀ ਆ। ਅਤੇ ਉਹਨੇ ਕਿਹਾ ਕਿ ਮੈਂ ਇਹਦੇ ਵਿੱਚ ਬਹੁਤ ਧੋਖਾ ਖਾਦਾ, ਪਰ ਆਖਿਆ ਕਿ 17 ਸਾਲ ਦੀ ਉਮਰ ਵਿੱਚ ਮੈਂ ਸੱਚਮੁੱਚ ਪਵਿੱਤਰ ਆਤਮਾ ਪਾਇਆ। ਅਤੇ ਹੁਣ ਉਹ ਵਾਪਸ ਆ ਕੇ ਇੱਥੇ ਸੌ ਰਹੇ ਬੈਪਟਿਸਟ ਗਿਰਜਿਆਂ ਨੂੰ ਜਗਾਉਣ ਦਾ ਯਤਨ ਕਰ ਰਹੀ ਆ। ਉਹਨੇ ਕਿਹਾ ਕਿ ਜੇ ਉਹਨੇ ਕਦੇ ਕੁਝ ਮਰਿਆ ਹੋਇਆ ਵੇਖਿਆ ਆ, ਉਹ ਆਪ ਵੀ ਬੈਪਟਿਸਟ ਗਿਰਜੇ ਦੀ ਆ। ਉਹਨੇ ਕਿਹਾ ਇਹ ਤਾਂ ਮਰੇ ਹੋਏ ਸਭ ਬੈਪਟਿਸਟ ਗਿਰਜੇ ਹਨ, ਉਹਨੇ ਇਹਨਾਂ ਨੂੰ ਕਬਰਸਤਾਨ ਆਖਿਆ। ਮੈਂ ਕਿਹਾ ਠੀਕ ਆ, ਜਦ ਤੂੰ ਯੁੱਧ ਦੇ ਅਗਾੜੀ ਹੋਵੇਗੀ। ਮੈਂ ਸੋਚਦਾ ਆ ਕਿ ਜਰਾ ਸੋਚੋ, ਮੈਂ 52 ਸਾਲ ਦਾ ਆ, ਮੇਰੇ ਜੰਮਣ ਤੋਂ ਪਹਿਲਾਂ ਹੀ ਉਹ ਮਿਸ਼ਨਰੀ ਸੇਵਾ ਦੇ ਲਈ ਬਾਹਰ ਜਾ ਚੁੱਕੀ ਸੀ। ਤਦ ਮੈਂ ਸੋਚਦਾ ਆ ਕਿ ਮੈਂ ਤਾਂ ਬਹੁਤ ਬਜ਼ੁਰਗ ਸੇਵਾ ਦੇ ਮੈਦਾਨ ਵਿੱਚ ਜਾਣ ਦੇ ਲਈ ਹਾਂ। ਅਤੇ ਮੈਂ ਕਿਹਾ ਮੇਰੇ ਪ੍ਰਭੂ ਮੈਨੂੰ ਮਾਫ ਕਰੀ। ਉਹ ਤਾਂ ਠੀਕ ਠਾਕ ਤੇ ਚਮਕਦੀ ਦਮਕਦੀ ਤੇ ਉਦਾਂ ਹੀ ਹੁਸ਼ਿਆਰ ਸੀ ਜਿਵੇਂ ਉਹ ਹੋ ਸਕਦੀ ਸੀ। ਤਦ ਉਹਨੇ ਮਾਰਗ ਦੇ ਸਾਰੇ ਅਨੁਭਵ ਮੈਨੂੰ ਦੱਸੇ ਅਤੇ ਕਿਵੇਂ ਫਾਰਮੋਸਾ, ਚੀਨ, ਜਪਾਨ ਵਗੈਰਾ ਵਿੱਚ ਸੁਸਮਾਚਾਰ ਦੇ ਪ੍ਰਚਾਰ ਦੀ ਲੋੜ ਸੀ। ਸੋ ਉਹਨਾਂ ਨੇ ਉਹਨੂੰ ਸੇਵਾ ਦੇ ਮੈਦਾਨ ਤੋਂ ਵਾਪਸ ਭੇਜ ਦਿੱਤਾ ਆ ਅਤੇ ਕਿਹਾ ਹੈ ਕਿ ਜਦੋਂ ਤੁਹਾਡੀ ਉਮਰ 70 ਸਾਲ ਦੀ ਹੋ ਜਾਂਦੀ ਆ, ਤੁਸੀਂ ਸੇਵਾ ਦੇ ਮੈਦਾਨ ਵਿੱਚ ਨਹੀਂ ਜਾ ਸਕਦੇ, ਤੁਸੀਂ ਜਾਣਦੇ ਹੋ। ਸੋ ਉਹਨਾਂ ਨੇ ਉਹਨੂੰ ਵਾਪਸ ਘੱਲ ਦਿੱਤਾ। ਪਰ ਉਹ ਤਾਂ ਚੁੱਪ ਰਹਿਣ ਵਾਲੀ ਨਹੀਂ ਆ, ਪਰ ਉਹ ਤਾਂ ਇਹਨਾਂ ਸਭ ਬੈਪਟਿਸਟ ਸੰਮੇਲਨਾਂ ਵਿੱਚ ਜਾ ਰਹੀ ਆ। ਅਤੇ ਉਹਨੇ ਕਿਹਾ ਕਿ ਬਿਲੀ ਗ੍ਰਾਮ ਨੇ ਆਖਿਆ ਆ ਕਿ ਜਿੱਦਾਂ ਉਹ ਬੈਪਟਿਸਟ ਸੰਦੇਸ਼ ਲੈ ਕੇ ਜਾ ਰਿਹਾ ਆ, ਇਹ ਬੈਪਟਿਸਟ ਗਿਰਜੇ ਦੇ ਲਈ ਇੱਕ ਕਰਜ਼ਾ। ਕਿਹਾ ਉਹ ਉਹਨਾਂ ਨੂੰ ਪਵਿੱਤਰ ਆਤਮਾ ਪਾਉਣ ਤੱਕ ਦੀ ਦੂਰੀ ਤੱਕ ਨਹੀਂ ਲੈ ਕੇ ਜਾਂਦਾ। ਉਹਨੇ ਕਿਹਾ ਉਹ ਭੈਣ ਜੀ ਤੁਸੀਂ ਠੀਕ ਉੱਥੇ ਟਿਕੇ ਰਹੋ, ਇਹ ਠੀਕ ਠਾਕ ਆ। ਉਹਨੇ ਕਿਹਾ ਕਿ ਉਹਨਾਂ ਚੀਨੀ ਭਰਾਵਾਂ ਨੂੰ ਸਿਰਫ ਇਦਾਂ ਹੀ ਨਹੀਂ ਜਾਣ ਦਿੰਦੀ ਕਿ ਉਹ ਜਾ ਕੇ ਇਹ ਆਖਣ ਕਿ ਅਸੀਂ ਯਸੂ ਮਸੀਹ ਵਿੱਚ ਨੇਚਾ ਕਰਦੇ ਆ। ਕਿਹਾ ਇਹ ਠੀਕ ਸੀ, ਪਰ ਉਹਨੇ ਕਿਹਾ ਕਿ ਉਹਨੇ ਉਹਨਾਂ ਨੂੰ ਉੱਥੇ ਰੋਕੀ ਰੱਖਿਆ ਜਿੰਨਾ ਚਿਰ ਤੱਕ ਕੁਝ ਨਾ ਵਾਪਰਿਆ ਅਤੇ ਤਦ ਉਹ ਸੱਚੇ ਮਸੀਹੀ ਬਣੇ। ਮੈਂ ਕਿਹਾ ਭੈਣ, ਸੱਚੇ ਮਸੀਹ ਬਣਨ ਦਾ ਅਸਲ ਵਿੱਚ ਇਹੋ ਹੀ ਤਰੀਕਾ ਆ, ਸਿਰਫ ਉਹਨਾਂ ਨੂੰ ਮਸੀਹ ਬਾਰੇ ਦੱਸੋ ਤੇ ਉਹਨਾਂ ਨੂੰ ਠਹਿਰੇ ਰਹਿਣ ਦਿਓ ਜਿੰਨਾ ਚਿਰ ਤੱਕ ਕੁਝ ਨਹੀਂ ਵਾਪਰਦਾ। ਜੇ ਭਲਾ ਚੇਲੇ 9 ਦਿਨਾਂ ਦੇ ਬਾਅਦ ਆਖਦੇ ਸਾਨੂੰ ਨੇਚਾ ਆ ਕਿ ਅਸਾਂ ਪਵਿੱਤਰ ਆਤਮਾ ਪਾ ਲਿਆ ਆ, ਵੇਖਿਆ ਜੇ ਆਓ ਹੁਣ ਇਹਨੂੰ ਨੇਚਾ ਨਾਲ ਸਵੀਕਾਰ ਕਰ ਲੋ ਤੇ ਆਪਣੇ ਸੇਵਾ ਦੇ ਕੰਮ ਵਿੱਚ ਅਗਾਂਹ ਵਧੋ। ਵੇਖੋ ਇਹ ਗੱਲ ਕਦੇ ਵੀ ਕਾਮਯਾਬ ਨਾ ਹੁੰਦੀ। ਉਹਨਾਂ ਉੱਥੇ ਉਡੀਕਿਆ ਜਦ ਤੱਕ ਜਾਣ ਨਹੀਂ ਲਿਆ ਕਿ ਕੁਝ ਵਾਪਰਿਆ ਆ। ਸਾਡੀ ਵੀ ਅੱਜ ਇਹੋ ਹੀ ਔਕੜਿਆ ਕਿ ਅਸਾਂ ਬਹੁਤਾ ਚਿਰ ਤੱਕ ਪ੍ਰਭੂ ਲਈ ਉਡੀਕਿਆ ਨਹੀਂ ਆ। ਠੀਕ ਆ ਜੀ, ਇਹੋ ਹੀ ਕਾਰਨ ਆ ਕਿ ਉਹਦੇ ਬਾਅਦ ਅਸੀਂ ਕਿੱਦਾਂ ਦਾ ਵੀ ਜੀਵਨ ਗੁਜ਼ਾਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਇਹ ਗੱਲ ਸਾਨੂੰ ਪਰੇਸ਼ਾਨ ਨਹੀਂ ਕਰਦੀ ਕਿਉਂਕਿ ਅਸਾਂ ਉੱਥੇ ਪ੍ਰਭੂ ਦੇ ਸਨਮੁਖ ਵਧੇਰੇ ਸਮੇਂ ਤੱਕ ਨਹੀਂ ਠਹਿਰਿਆ ਆ। ਜਦ ਅਸੀਂ ਪ੍ਰਭੂ ਦੇ ਅੰਦਰ ਹਾਂ ਅਤੇ ਕੱਲ ਨੂੰ ਪ੍ਰਭੂ ਤੋਂ ਬਾਹਰ ਹੁੰਦੇ ਆ, ਕਦੇ ਇਸ ਢੰਗ ਨਾਲ ਤੇ ਕਦੇ ਉਸ ਢੰਗ ਨਾਲ ਜਿਉਂਦੇ ਹਾਂ। ਜੇ ਤੁਸੀਂ ਬੂਹਾ ਬੰਦ ਕਰਕੇ ਬਹੁਤਾ ਸਮਾਂ ਟਿਕੇ ਰਹੋ ਤਾਂ ਤੁਸੀਂ ਪ੍ਰਭੂ ਵਿੱਚ ਬਣੇ ਰਹੋਗੇ। ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲਾ ਦਿੱਤੀ ਗਈ ਆ। ਮੈਨੂੰ ਉਸ ਗੱਲ ਦੀ ਬਹੁਤ ਖੁਸ਼ੀ ਆ। ਜਿੱਦਾਂ ਮੈਂ ਕਿਹਾ ਕਿ ਖਾੜੀ ਅਤੇ ਫਿਊਨਿਕ ਸ਼ਹਿਰ ਦੇ ਵਿੱਚ ਸਾਡਾ ਸਮਾਂ ਬਹੁਤ ਹੀ ਮਹਾਨ ਸੀ। ਬਹੁਤ ਸਾਰੇ ਮਸੀਹੀ ਲੋਕਾਂ ਨੂੰ ਵੇਖਿਆ ਜਿਨ੍ਹਾਂ ਆਪਣੇ ਪਿਆਰੇ ਜੀਵਨ ਨੂੰ ਫੜਿਆ ਹੋਇਆ ਸੀ। ਮੈਂ ਦੱਖਣੀ ਪਹਾੜ ਤੇ ਗਿਆ ਤੇ ਪਤਨੀ ਪਿਛਾਂ ਹੀ ਰਹਿ ਗਈ ਸੀ। ਇੱਕ ਦਿਨ ਜਦ ਮਿੱਤਰ ਮੇਰੇ ਡਾਕਟਰ ਭਾਈ ਨੇ ਦੋਵਾਂ ਕੁੜੀਆਂ ਨੂੰ ਸਾਂਭ ਲਿਆ ਸੀ ਅਤੇ ਭਾਈ ਅਤੇ ਭੈਣ ਵੁੱਡ ਨੇ ਮੁੰਡੇ ਨੂੰ ਰੱਖ ਲਿਆ ਸੀ ਤੇ ਮੇਰੀ ਪਤਨੀ ਦਾ ਇਹ ਦੂਜਾ ਮੌਜ ਮੇਲੇ ਦਾ ਸਮਾਂ ਸੀ, ਭਾਵ ਹਨੀਮੂਨ ਸੀ। ਤੇ ਪਤਨੀ ਨੇ ਕਿਹਾ ਬਿਲ, ਤੁਸੀਂ ਜਾਣਦੇ ਹੋ ਕਿ ਵਿਆਹ ਤੋਂ ਬਾਅਦ ਦਾ ਮੌਜ ਮੇਲਾ ਇਹ ਸਮਾਂ ਪਹਿਲੇ ਹਨੀਮੂਨ ਭਾਵ ਮੌਜ ਮੇਲੇ ਨਾਲੋਂ ਕਿਤੇ ਵਧੇਰੇ ਚੰਗਾ ਸੀ। ਉਹਨੇ ਕਿਹਾ ਪਹਿਲੀ ਵਾਰੀ ਜਦ ਅਸੀਂ ਮੌਜ ਮੇਲੇ ਦੇ ਲਈ ਗਏ ਸੀ, ਮੈਂ ਜੋ ਕੰਮ ਕੀਤਾ ਉਹ ਤਾਂ ਇਹ ਸੀ ਕਿ ਮੈਂ ਡੇਰੇ ਵਿੱਚ ਬੈਠ ਕੇ ਤੁਹਾਡਾ ਸ਼ਿਕਾਰ ਤੋਂ ਵਾਪਸੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਤੁਸੀਂ ਅੰਦਰ ਆਓ। ਮੈਂ ਇੱਕ ਦਾ ਖੇਡਿਆ ਸੀ, ਤੁਸੀਂ ਜਾਣਦੇ ਹੋ। ਮੈਂ ਸੋਚਿਆ ਠੀਕ ਆ, ਮੇਰੇ ਕੋਲ ਬਹੁਤਾ ਪੈਸਾ ਤਾਂ ਨਹੀਂ ਆ ਤੇ ਮੈਂ ਸ਼ਿਕਾਰ ਦੇ ਦੌਰੇ ਤੇ ਜਾਣ ਜੋਗਾ ਪੈਸਾ ਮਿੱਠੇ ਸੋਡੇ ਵਾਲੇ ਡੱਬੇ ਦੀ ਗੋਲਕ ਵਿਚ ਬਚਾ ਲਿਆ ਸੀ ਤੇ ਤਦ ਵੀ ਉਸ ਪਤਝੜ ਵਾਲੇ ਮੌਸਮ ਵਿਚ ਮੇਰਾ ਵਿਆਹ ਵੀ ਹੋਣਾ ਸੀ ਸੋ ਮੈਂ ਸੋਚਿਆ ਕਿ ਇਹ ਸ਼ਿਕਾਰ ਦਾ ਦੌਰਾ ਤੇ ਵਿਆਹ ਤੋਂ ਬਾਅਦ ਦਾ ਮੌਜ ਮੇਲਾ ਤੁਸੀਂ ਜਾਣਦੇ ਹੋ ਮੈਂ ਇਹਨੂੰ ਇਕੱਠਿਆਂ ਹੀ ਕਰ ਦਿੱਤਾ ਤੇ ਜਦ ਮੈਂ ਸ਼ਿਕਾਰ ਖੇਡਣ ਲਈ ਜਾਵਾਂਗਾ ਤੇ ਇਹ ਵਿਆਹ ਦਾ ਮੌਜ ਮੇਲਾ ਵੀ ਹੋ ਜਾਵੇਗਾ ਤੁਸੀਂ ਜਾਣਦੇ ਹੋ ਕਿ ਅਸੀਂ ਇਹਨੂੰ ਇਕੱਠਿਆਂ ਹੀ ਮਿਲਾ ਦਿੱਤਾ ਪਰ ਇਸ ਵਾਰੀ ਤਾਂ ਅਸੀਂ ਸੱਚਮੁੱਚ ਹੀ ਇਹਦੇ ਲਈ ਪੈਸਾ ਖਰਚਿਆ ਤੇ ਹਕੀਕਤ ਵਿਚ ਬਾਹਰ ਘੁੰਮਣ ਫਿਰਨ ਗਏ ਤੇ ਬਹੁਤ ਹੀ ਸ਼ਾਨਦਾਰ ਸਮਾਂ ਰਿਹਾ ਉਹਨਾਂ ਵਿਚੋਂ ਬਹੁਤੇ ਇਸ ਬ੍ਰਾਨਮ ਡੇਰੇ ਵਿਚੋਂ ਵੀ ਆਏ ਸਨ ਮੇਰਾ ਭਰੋਸਾ ਆ ਕਿ ਭਾਈ ਸਾਊਥਮੈਨ ਤੇ ਉਹਨਾਂ ਦਾ ਪਰਿਵਾਰ ਜਿਹੜਾ ਪਿਛਾਂਹ ਬੈਠਾ ਹੋਇਆ ਆ ਅਤੇ ਭਾਈ ਟੌਮ ਸਿੰਪਸਨ ਅਤੇ ਉਹ ਸਭ ਅਤੇ ਭਾਈ ਮੈਗਿਓਰ ਪ੍ਰਭੂ ਵਿਚ ਸਾਡਾ ਸਭਨਾਂ ਦਾ ਮਹਾਨ ਸਮਾਂ ਰਿਹਾ ਸੋ ਅਸੀਂ ਦੱਖਣੀ ਪਹਾੜ ਉੱਤੇ ਗਏ ਜੋ ਕਿ ਫੀਨਿਕਸ ਦੇ ਦੱਖਣ ਵਿਚ ਹੈ ਅਤੇ ਉਸ ਦਬਾਅ ਤੋਂ ਉਤਾਂਹ ਚਲੇ ਗਏ ਉਹ ਆਧੁਨਿਕ ਸ਼ਹਿਰ ਦਾ ਦਬਾਅ ਕੋਈ ਅਚਰਜ ਨਹੀਂ ਜਦ ਲੋਕ ਧਰਤੀ ਤੇ ਵਧਣ ਲੱਗ ਜਾਂਦੇ ਹਨ ਤਦ ਪਾਪ ਅਤੇ ਹਿੰਸਾ ਆ ਜਾਂਦੀ ਆ ਮੈਂ ਉਤਾਂਹ ਦੀ ਵੱਲ ਵੇਖਿਆ ਬਹੁਤ ਉਤਾਂਹ ਬੈਠੇ ਹੋਏ ਅਸੀਂ ਫੀਨਿਕਸ ਦੀ ਵਾਦੀ ਨੂੰ ਵੇਖ ਸਕਦੇ ਸਾਂ ਮੈਂ ਪਤਨੀ ਨੂੰ ਕਿਹਾ ਮੈਨੂੰ ਹੈਰਾਨੀ ਆ ਕਿ ਜਦੋਂ ਦੇ ਅਸੀਂ ਬੈਠੇ ਹਾਂ ਇਹਨਾਂ 15 ਮਿੰਟਾਂ ਵਿਚ ਪ੍ਰਭੂ ਦਾ ਨਾਮ ਇਸ ਸ਼ਹਿਰ ਵਿਚ ਵਿਅਰਥ ਲਿਆ ਜਾਂਦਾ ਹੈ ਕਿਆ ਵੱਡੇ ਸ਼ਹਿਰਾਂ ਦੇ ਇਲਾਕੇ ਵਿਚ ਜਿੱਦਾਂ ਕਿ ਟੈਂਪੇ ਤੇ ਸਨੀ ਸਲੋਪ ਸ਼ਹਿਰਾਂ ਦੇ ਵਿਚੋਂ ਦੇ ਮੇਰਾ ਅੰਦਾਜ਼ਾ ਆ ਕਿ ਠੀਕ ਉਸ ਖਾੜੀ ਵਿਚ 1 ਕਰੋੜ ਲੋਕਾਂ ਦੀ ਤਾਦਾਦ ਆ ਮੈਂ ਕਿਹਾ 300 ਸਾਲ ਪਹਿਲਾਂ ਉੱਥੇ ਕੁਝ ਵੀ ਨਹੀਂ ਸੀ ਉੱਥੇ ਤਾਂ ਥੋੜ ਤੇ ਕੰਡਿਆਂ ਵਾਲੇ ਬੂਟੇ ਸਨ ਤੇ ਸ਼ਾਇਦ ਪ੍ਰਭੂ ਦੀ ਨਜ਼ਰ ਵਿਚ ਤਾਂ ਚੰਗਾ ਹੋਵੇਗਾ ਕਿ ਜੇ ਇਹ ਪਹਿਲੀ ਹੀ ਦਸ਼ਾ ਵਿਚ ਆ ਜਾਵੇ ਇਹ ਬਿਲਕੁਲ ਠੀਕ ਆ ਭਾਵੇਂ ਉਹ ਮਹਾਨ ਸ਼ਹਿਰ ਜਿਹੜਾ ਉਹਨਾਂ ਨੇ ਉੱਥੇ ਉਸਾਰਿਆ ਆ ਸੁੰਦਰ ਘਰ ਅਤੇ ਵਗੈਰਾ ਵਗੈਰਾ ਸੋਹਣਾ ਆ ਪਰ ਇਹ ਚੰਗਾ ਹੋਵੇਗਾ ਇਹ ਬਹੁਤ ਹੀ ਸੋਹਣੀ ਗੱਲ ਹੋਵੇਗੀ ਜੇ ਆਦਮੀ ਅਤੇ ਔਰਤਾਂ ਗਲੀਆਂ ਵਿਚ ਤੁਰਦੇ ਫਿਰਦੇ ਆਪਣੇ ਹੱਥ ਹਵਾ ਵਿਚ ਉਤਾਂਹ ਉਠਾ ਕੇ ਪਰਮੇਸ਼ਰ ਦੀ ਵਡਿਆਈ ਤੇ ਉਹਦਾ ਧੰਨਵਾਦ ਕਰਨ ਪਰ ਬਜਾਏ ਉਸ ਦੇ ਉਹ ਸ਼ਰਾਪ ਦਿੰਦੇ ਸ਼ਰਾਬਾਂ ਪੀਂਦੇ ਤੇ ਇਦਾਂ ਹੀ ਜੀਵਨ ਗੁਜ਼ਾਰਦੇ ਹਨ ਕੇਵਲ ਸਭਿਆਤਾ ਨੂੰ ਆਉਣ ਦਿਓ ਬਦਕਾਰੀ ਉੱਥੇ ਆ ਹੀ ਜਾਵੇਗੀ ਮੈਂ ਕਿਹਾ ਕਿੰਨੇ ਵਿਭਚਾਰ ਇਸ ਸ਼ਹਿਰ ਵਿਚ ਪਿਛਲੀ ਸ਼ਾਮ ਜਾਂ ਪਿਛਲੀ ਰਾਤ ਹੋਏ ਹਨ ਕਿੰਨਿਆਂ ਨੇ ਸ਼ਰਾਬਾਂ ਪੀਤੀਆਂ ਹਨ ਕਿੰਨੇ ਘਰ ਇਸ ਮਹਾਨ ਸ਼ਹਿਰ ਵਿਚ ਪਿਛਲੀ ਘੜੀ ਵਿਚ ਕਿੰਨੇ ਮਾੜੇ ਕੰਮ ਹੋ ਚੁੱਕੇ ਹਨ ਪਤਨੀ ਨੇ ਮੈਨੂੰ ਏਦਾਂ ਦਾ ਕੁਝ ਕਿਹਾ ਜਿਵੇਂ ਮੈਂ ਸੋਚਿਆ ਫਿਰ ਇੱਥੇ ਆਉਣ ਦਾ ਕੀ ਲਾਭ ਆ ਫਿਰ ਤੁਸੀਂ ਇੱਥੇ ਆਉਣ ਲਈ ਘਰ ਕਿਉਂ ਛੱਡਿਆ ਤਦ ਮੈਂ ਕਿਹਾ ਇੱਥੇ ਇਹ ਗੱਲ ਆ ਇਹਨਾਂ ਸਭ ਗੱਲਾਂ ਦੇ ਬਾਵਜੂਦ ਵੀ ਜੋ ਕਿ ਯਕੀਨਨ ਭੀੜਾਂ ਦੇ ਵਿਚ ਹੈ ਪਰ ਉਸੇ ਹੀ ਸ਼ਹਿਰ ਵਿਚ ਇਕ ਛੋਟਾ ਝੁੰਡ ਵੀ ਆ ਕਿੰਨੀਆਂ ਵਫਾਦਾਰੀ ਦੀਆਂ ਪ੍ਰਾਰਥਨਾਵਾਂ ਕੱਲ ਸ਼ਾਮ ਉਥੋਂ ਉਤਾਂਹ ਪਹੁੰਚੀਆਂ ਹਨ ਤੇ ਸੇਵਾ ਲਈ ਆ ਰਹੀਆਂ ਹਨ ਅਤੇ ਪਰਮੇਸ਼ਰ ਸਾਡੇ ਨਾਲ ਇੰਨਾ ਚੰਗਾ ਸੀ ਕਿ ਗਿਰਜੇ ਸੂਰਜ ਦੇ ਡੁੱਬਣ ਤੋਂ ਪਹਿਲਾਂ ਭਰੇ ਹੋਏ ਸਨ ਕਿ ਤੁਸੀਂ ਉਸ ਗਿਰਜੇ ਦੇ ਵਿਹੜੇ ਜਾਂ ਆਂਗਣ ਵਿਚ ਨਹੀਂ ਵੜ ਸਕਦੇ ਅਤੇ ਉਹ ਜਥੇਬੰਦੀਆਂ ਵਗੈਰਾ ਤੇ ਪ੍ਰਭੂ ਨੇ ਆਪਣਾ ਆਤਮਾ ਉਹਨਾਂ ਉੱਤੇ ਪਾ ਕੇ ਤੇ ਬਰਕਤ ਦਿੱਤੇ ਮੈਂ ਕੋਈ ਖਿੱਚੋ ਤਾਣੀ ਨਹੀਂ ਕੀਤੀ ਕੇਵਲ ਸੁਸਮਾਚਾਰ ਦਾ ਪ੍ਰਚਾਰ ਹੀ ਕਰਦਾ ਰਿਹਾ ਆ ਅਤੇ ਕਦੇ ਕਦੇ ਬੇਸ਼ੱਕ ਬਹੁਤ ਹੀ ਖੁਰਦਰਾ ਇਹ ਹੁੰਦਾ ਆ ਪਰ ਇਹੋ ਹੀ ਸਖਤ ਤਰੀਕਾ ਮੈਂ ਜਾਣਦਾ ਆ ਇੱਥੇ ਇਹ ਬਹੁਤ ਹੀ ਸਖਤ ਆ ਪਰ ਇਹ ਤਾਂ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਤਾਂ ਬਹੁਤ ਹੀ ਸਖਤ ਹੋਵੇਗਾ ਜਿੱਥੇ ਅਸਾਂ ਖੜੇ ਹੋਣਾ ਆ ਸੋ ਮਿਲ ਜੁਲ ਕੇ ਬਹੁਤ ਹੀ ਸ਼ਾਨਦਾਰ ਗੱਲ ਸੀ ਅਸੀਂ ਇਸ ਕਲੀਸਿਆ ਦਾ ਸਾਨੂੰ ਦੁਆ ਵਿਚ ਯਾਦ ਕਰਨ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਸਾਨੂੰ ਸਲੀਬ ਦੇ ਨੇੜੇ ਰੱਖਿਆ ਇੱਥੇ ਘਰ ਵਾਪਸ ਪਰਤ ਆਉਣ ਤੇ ਅੱਜ ਸਵੇਰ ਸ਼ਾਇਦ ਮੈਨੂੰ ਕੁਝ ਬਿਮਾਰਾਂ ਦੇ ਉੱਤੇ ਪ੍ਰਾਰਥਨਾ ਕਰਨ ਲਈ ਹੇਠਾਂ ਜਾਣਾ ਆ ਬਹੁਤ ਸਾਰੇ ਮੇਰੇ ਨਾਲ ਮੁਲਾਕਾਤ ਲਈ ਉਡੀਕ ਰਹੇ ਹਨ ਬਹੁਤ ਸਾਰੇ ਮਾਮਲੇ ਬਹੁਤ ਦਿਨਾਂ ਤੋਂ ਮੇਰੇ ਕੋਲ ਹਨ ਜਦੋਂ ਮੈਂ ਇੱਥੇ ਹਾਂ ਤੇ ਮਹੀਨੇ ਤੋਂ ਉਡੀਕ ਰਹੇ ਹਨ ਜਦੋਂ ਦਾ ਮੈਂ ਗਿਆ ਹਾਂ ਤੇ ਜਿੰਨੀ ਚੱਲਦੇ ਹੋ ਸਕੇ ਉਹ ਉਹਨਾਂ ਨੂੰ ਅੰਦਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਕਿਤੇ ਵੀ ਉਹ ਸਥਿਤ ਹਨ ਅਤੇ ਪ੍ਰਭੂ ਨੇ ਚਾਹਿਆ ਤਾਂ ਲਗਭਗ 2 ਹਫ਼ਤਿਆਂ ਵਿਚ ਮੈਂ ਟੁਸਾਨ ਜਾਵਾਂਗਾ ਜੋ ਕਿ ਹੇਠਲਾ ਹਿੱਸਾ ਆ ਇਸ ਵਾਰੀ ਬਿਜਨਸ ਮੈਨਾ ਦੀ ਸਭਾ ਆ ਤੁਸੀਂ ਇਹਦੇ ਲਈ ਪ੍ਰਾਰਥਨਾ ਕਰ ਸਕਦੇ ਹੋ ਮੈਂ ਕੁਝ ਵੀ ਕਰਨਾ ਨਹੀਂ ਚਾਹੁੰਦਾ ਜਦ ਤੱਕ ਪਹਿਲਾਂ ਮੈਂ ਇਹ ਵਿਸ਼ਵਾਸ ਨਾ ਕਰ ਲਵਾਂ ਕਿ ਇਹ ਪ੍ਰਭੂ ਦੀ ਮਰਜ਼ੀ ਆ ਹੁਣ ਅਗਲਾ ਮਸੀਹੀ ਸੰਮੇਲਨ ਮੋਡੈਸਟੋ ਸ਼ਹਿਰ ਵਿਚ ਹੋ ਰਿਹਾ ਆ ਤੇ ਉਹਦੇ ਬਾਅਦ ਵਾਸ਼ਿੰਗਟਨ ਵਿੱਚ, ਵਾਸ਼ਿੰਗਟਨ ਦੇਸ਼ ਵਿੱਚ, ਤਦ ਜੁਰੀਚ ਵਿੱਚ ਅਤੇ ਤਦ ਫਲਿਸਟੀਨ ਦੇਸ਼ ਵਿੱਚ ਅਤੇ ਤਦ ਦੱਖਣੀ ਅਫਰੀਕਾ ਵਿੱਚ ਅਤੇ ਇਹ ਸਭ ਹੁਣ ਤੋਂ ਲੈ ਕੇ ਜੂਨ ਮਹੀਨੇ ਦੇ ਵਿੱਚ ਵਿੱਚ ਅਤੇ ਮੈਨੂੰ ਇਹਨਾਂ ਸੰਮੇਲਨਾਂ ਵਿੱਚ ਬੁਲਾਰੇ ਦੇ ਤੌਰ ਤੇ ਸੱਦਾ ਦਿੱਤਾ ਗਿਆ ਆ। ਮੇਰੇ ਲਈ ਇੱਕ ਹੋਰ ਮੌਕਾ ਦੱਖਣੀ ਅਫਰੀਕਾ ਵਿੱਚ ਵੜਨ ਦਾ ਹੋਵੇਗਾ। ਉਹਨਾਂ ਦਾ ਸੱਦਾ ਹਰੇਕ ਮਹੀਨੇ ਉਹ ਸਾਨੂੰ ਸੱਦਾ ਦਿੰਦੇ ਹਨ, ਪਰ ਜੇ ਇੱਕ 35 ਗਿਰਜਾ ਵਿੱਚ ਬਹੁਤ ਵੱਡਾ ਬਖੇੜਾ ਪਿਆ ਹੋਇਆ ਆ, ਜੇ ਤੁਸੀਂ ਇੱਕ ਬੰਨੇ ਵੱਲ ਜਾਓਗੇ ਤਾਂ ਦੂਜੇ ਬੰਨੇ ਵਾਲਿਆਂ ਦਾ ਇਹਦੇ ਨਾਲ ਕੋਈ ਵਾਹ ਨਹੀਂ ਆ ਅਤੇ ਉਹ ਇੱਕ ਦੂਜੇ ਨਾਲ ਕੋਈ ਸਹਿਯੋਗ ਨਹੀਂ ਰੱਖਦੇ। ਤੇ ਮੈਂ ਹੁਣ 5 ਸਾਲਾਂ ਤੋਂ ਇੱਕ ਬੁਲਾਹਟ ਨੂੰ ਦਿਲ ਵਿੱਚ ਲੈ ਕੇ ਉੱਥੇ ਜਾਣ ਦੀ ਉਡੀਕ ਵਿੱਚ ਹਾਂ, ਅਤੇ ਹੁਣ ਜੇ ਹੋ ਸਕਿਆ ਤਾਂ ਬਿਜ਼ਨਸਮੈਨ ਮੈਨੂੰ ਅੰਦਰ ਖੜਨਗੇ ਤੇ ਸਥਾਪਿਤ ਹੋਣ ਲਈ ਇੰਨਾ ਹੀ ਕਾਫੀ ਆ। ਇਹ ਦੋਵਾਂ ਪਾਸਿਆਂ ਤੋਂ ਹੀ ਹੋਵੇਗਾ, ਤੁਹਾਨੂੰ ਸਮਝ ਲੱਗੀ? ਏਦਾਂ ਉਹ ਸਾਡੇ ਇਸ ਕੰਮ ਲਈ ਆ ਜਾਣਗੇ, ਉਹਨਾਂ ਸਭਨਾਂ ਨੂੰ ਉਹਦੇ ਸਹਿਯੋਗ ਲਈ ਆਉਣਾ ਹੀ ਪੈਣਾ ਆ, ਕਿਉਂਕਿ ਉਹਨਾਂ ਦੇ ਗਿਰਜਿਆਂ ਦੀਆਂ ਆਰਥਿਕ ਲੋੜਾਂ ਹਨ। ਤੁਹਾਨੂੰ ਸਮਝ ਲੱਗੀ? ਉਹਨਾਂ ਨੂੰ ਆਪਣਾ ਨੱਕ ਨਮੂਜ ਰੱਖਣ ਲਈ ਆਉਣਾ ਹੀ ਪੈਣਾ ਆ। ਸੋ ਹੋ ਸਕਦਾ ਆ ਕਿ ਇਹ ਪ੍ਰਭੂ ਦੀ ਮਰਜ਼ੀ ਹੋਵੇ, ਜਿੱਦਾਂ ਵੀ ਹੋਵੇ, ਮੈਂ ਨਹੀਂ ਜਾਣਦਾ। ਇਹ ਚੰਗਾ ਤਾਂ ਜਾਪਦਾ ਆ, ਪਰ ਮੈਨੂੰ ਨਹੀਂ ਪਤਾ। ਇਸ ਸਾਲ ਦੇ ਲਈ ਭਾਈ ਬਾਰਡਰਸ ਮੈਨੂੰ ਯਾਤਰਾ ਦੇ ਸਾਰੇ ਸੱਦੇ ਦਿੰਦੇ ਹਨ, ਅਤੇ ਇਮਾਨਦਾਰੀ ਨਾਲ ਮੈਂ ਕਹਿੰਦਾ ਆ ਕਿ ਪਿਛਲੇ ਵੱਡੇ ਦਿਨ ਤੋਂ ਲੈ ਕੇ ਜਿਹੜੇ ਸੱਦੇ ਆਲੇ ਦੁਆਲੇ ਤੋਂ ਆਏ ਹਨ, ਉਹਨਾਂ ਦੀ ਇਹ ਦੋਹਰੀ ਮੋਟੀ ਕਿਤਾਬ ਬਣਦੀ ਆ, ਅਤੇ ਮਨੁੱਖੀ ਦਿਮਾਗ ਦੇ ਲਈ ਇਹਦਾ ਹੱਲ ਕਰਨਾ ਤਾਂ ਬਹੁਤ ਹੀ ਔਖਾ ਆ। ਮੈਂ ਉਹਨਾਂ ਵਿੱਚੋਂ ਇੱਕ ਵੀ ਅਜੇ ਤੱਕ ਨਹੀਂ ਪ੍ਰਵਾਨ ਕੀਤਾ। ਮੈਂ ਤਾਂ ਇੱਕ ਸਭਾ ਲਾਵਾਂਗਾ ਤੇ ਉਡੀਕ ਕਰਕੇ ਦੇਖਾਂਗਾ ਕਿ ਉੱਥੋਂ ਪ੍ਰਭੂ ਮੈਨੂੰ ਕਿੱਥੇ ਜਾਣ ਲਈ ਆਖਦਾ ਆ, ਤਦ ਉੱਥੋਂ ਅਗਲੀ ਸਭਾ ਤੇ ਫੇਰ ਅਗਲੀ ਸਭਾ ਲਾਉਣ ਲਈ ਤੇ ਜਿੱਥੇ ਕਿਤੇ ਉਹ ਮੈਨੂੰ ਜਾਣ ਲਈ ਆਖੇ। ਸੋ ਤੁਸੀਂ ਮੇਰੇ ਲਈ ਪ੍ਰਾਰਥਨਾ ਕਰਦੇ ਰਿਹਾ ਕਰੋ। ਮੈਨੂੰ ਯਾਦ ਆ ਪਿਛਲੇ ਸਾਲ ਭਾਈ ਜਾਂ ਭੈਣ ਕਾਕਸ ਉੱਥੇ ਸਨ, ਜਦ ਭਾਈ ਅਰਗਨ ਬ੍ਰਾਈਟ ਨੇ ਮੈਨੂੰ ਐਂਕੋਰੇਜ ਦੇ ਦੌਰੇ ਤੱਕ ਜਾਣ ਲਈ ਸੱਦਿਆ। ਜੇ ਭਲਾ ਮੈਂ ਆਪਣੀ ਸੋਚ ਨਾਲ ਚਲਿਆ ਜਾਂਦਾ ਕਿ ਕੋਈ ਗੱਲ ਨੀ, ਇਹ ਠੀਕ ਠਾਕ ਹੀ ਆ। ਮੈਂ ਸੋਚ ਰਿਹਾ ਸਾਂ ਕਿ ਤਾਂ ਆਪਣੇ ਹੀ ਵਿਚਾਰ ਨਾਲ ਜਾਣਾ ਹੋਵੇਗਾ। ਮੈਂ ਇਸ ਵਿਸ਼ੇ ਉੱਤੇ ਪ੍ਰਚਾਰ ਵੀ ਕਰ ਚੁੱਕਿਆ ਹਾਂ। ਜਦ ਮੈਂ ਉੱਥੇ ਗਿਆ ਤੇ ਟੇਪਾਂ ਭਰਨ ਵਾਲੇ ਮੁੰਡਿਆਂ ਨੂੰ ਦੱਸਿਆ, ਕੋਈ ਟੇਪ ਨਾ ਲਓ, ਟੇਪਾਂ ਲਈ ਬਾਹਰ ਨਾ ਜਾਓ, ਮੈਂ ਉਸੇ ਵਿਸ਼ੇ ਉੱਤੇ ਬੋਲਾਂਗਾ ਜਿਹੜਾ ਮੈਂ ਇੱਥੇ ਬੋਲਿਆ ਸੀ। ਮੇਰਾ ਵਿਚਾਰ ਆ ਕਿ ਮੈਂ ਉਹੋ ਹੀ ਪ੍ਰਚਾਰ ਕੀਤਾ ਜੋ ਇੱਥੇ ਕੀਤਾ ਸੀ, ਤੇ ਬਾਕੀ ਦੇ ਸਭ ਨਵੇਂ ਵਿਸ਼ੇ ਸਨ, ਅਤੇ ਭਾਈ ਮੈਗੁਰੇ ਨੇ ਉਹਨਾਂ ਸਭਨਾਂ ਨੂੰ ਪ੍ਰਾਪਤ ਕਰ ਲਿਆ ਆ। ਅੰਦਾਜ਼ਾ ਲਾਉਣਾ, ਜੇ ਮੈਂ ਉੱਥੇ ਅੰਦਾਜ਼ਾ ਲਾ ਕੇ ਚਲਿਆ ਜਾਂਦਾ, ਜ਼ਰੂਰੀ ਸੀ ਕਿ ਇਹ ਬੰਦਗੀਆਂ ਹੁਣ ਨਾਲੋਂ ਕਿਤੇ ਵੱਖਰੀਆਂ ਹੁੰਦੀਆਂ ਤੇ ਦਰਸ਼ਨ ਪੂਰਾ ਨਾ ਹੁੰਦਾ, ਪਰ ਦਰਸ਼ਨ ਪੂਰਾ ਹੋਇਆ। ਤੁਸੀਂ ਸਭ ਇਹਨੂੰ ਜਾਣਦੇ ਹੋ ਕਿ ਕਿਵੇਂ ਪ੍ਰਭੂ ਨੇ ਬਰਕਤ ਦਿੱਤੀ। ਹੁਣ ਇੱਕ ਹੋਰ ਗੱਲ ਮੇਰੇ ਦਿਲ ਉੱਤੇ ਆ ਜਿਹੜੀ ਬਹੁਤ ਸਮੇਂ ਤੋਂ ਆ, ਤੇ ਕਲੀਸਿਆ ਇਹਦੇ ਲਈ ਪ੍ਰਾਰਥਨਾ ਕਰੇ।
All you people here know
ਤੁਸੀਂ ਸਭ ਲੋਕ ਜਾਣਦੇ ਹੋ ਕਿ ਮੈਂ ਮੁੰਡਪੁਣੇ ਤੋਂ ਹੀ ਇਸ ਦੇਸ਼ ਵਿੱਚ ਰਹਿ ਕੇ ਸੰਤੁਸ਼ਟ ਨਹੀਂ ਹੋਇਆ। ਮੇਰਾ ਸਾਰਾ ਦਿਲ ਹਮੇਸ਼ਾ ਹੀ ਪੱਛਮ ਦੀ ਵੱਲ ਜਾਣ ਵਾਸਤੇ ਲੋਚਦਾ ਰਿਹਾ ਆ। ਮੈਨੂੰ ਯਾਦ ਆ ਕਿ ਜਦ ਮੈਂ ਉੱਥੇ ਆਪਣੀ ਸੱਸ ਦਾ ਘਾਹ ਵੱਢ ਰਿਹਾ ਸਾਂ, ਉਸ ਥਾਂ ਵਿੱਚ, ਉਹ ਥਾਂ ਜਿਹੜੀ ਇੱਥੇ ਦੇ ਗਿਰਜੇ ਨਾਲ ਸੰਬੰਧ ਰੱਖਦੀ ਆ, ਮੈਂ ਪੌੜੀਆਂ ਉੱਤੇ ਬੈਠਾ ਹੋਇਆ ਸੀ ਤੇ ਪਵਿੱਤਰ ਆਤਮਾ ਨੇ ਮੇਰੇ ਨਾਲ ਗੱਲ ਕੀਤੀ। ਉਹਨੇ ਕਿਹਾ, ਮੈਂ ਤੈਨੂੰ ਅਗਾਂਹ ਤੋਂ ਪੂਰੀ ਤਰ੍ਹਾਂ ਬਰਕਤ ਨਹੀਂ ਦੇ ਸਕਦਾ ਜੇ ਤੂੰ ਅਬਰਾਹਮ ਦੀ ਨਾਈ ਪੂਰੀ ਤਰ੍ਹਾਂ ਮੇਰੀ ਆਗਿਆ ਨੂੰ ਨਾ ਮੰਨੇ। ਵੇਖਿਆ ਜੇ ਅਬਰਾਹਮ ਨੂੰ ਪਰਮੇਸ਼ਵਰ ਨੇ ਆਖਿਆ ਸੀ ਕਿ ਆਪਣੇ ਆਪ ਨੂੰ ਵੱਖਰਿਆਂ ਕਰਕੇ ਵੱਖਰੀ ਥਾਂ ਤੇ ਚਲਾ ਜਾ, ਅਤੇ ਜਦੋਂ ਉਹਨੇ ਇੰਜ ਕੀਤਾ ਤਾਂ ਉਹਨੇ ਆਪਣੇ ਨਾਲ ਆਪਣਾ ਪਿਤਾ ਤੇ ਭਤੀਜਾ ਵੀ ਲੈ ਲਿਆ। ਤੇ ਜਦ ਤੱਕ ਅਬਰਾਹਮ ਨੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਨਾ ਮੰਨਿਆ, ਅਤੇ ਤਦ ਜਿਹਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਹੋਇਆ, ਅਤੇ ਬੰਨਣ, ਸਭ ਤੋਂ ਮੁੱਖ ਬੰਨਣ ਜਿਹਨੇ ਮੈਨੂੰ ਇੱਥੇ ਬੰਨ ਕੇ ਰੱਖਿਆ ਹੋਇਆ ਸੀ, ਉਹ ਮੇਰੀ ਮਾਂ ਸੀ। ਤੁਸੀਂ ਇਹ ਜਾਣਦੇ ਹੋ ਤੇ ਹੁਣ ਮੇਰੀ ਮਾਂ ਪ੍ਰਭੂ ਦੇ ਕੋਲ ਪਹੁੰਚ ਗਈ ਆ। ਮੈਂ ਨਹੀਂ ਜਾਣਦਾ ਕਿ ਕਿੱਧਰ ਨੂੰ ਮੁੜਨਾ ਆ ਤੇ ਕੀ ਕਰਨਾ ਆ, ਸੋ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ। ਭਾਈ ਨੇਵਲ, ਮੈਂ ਮੰਚ ਉੱਤੇ ਤੁਰ ਕੇ ਗਿਆ, ਮੈਂ ਸੋਚਿਆ ਠੀਕ ਆ ਮੈਂ ਉੱਥੇ ਜਾਵਾਂਗਾ। ਕੋਈ ਮੈਨੂੰ ਮਿਲਿਆ ਤੇ ਆਖਿਆ, ਉਹ ਮੇਰਾ ਉਹਨਾਂ ਦੀ ਬੰਦਗੀ ਅੱਜ ਰਾਤ ਬੜੀ ਮਹਾਨ ਬੰਦਗੀ ਆ, ਤੇ ਆਖਿਆ ਉਹ ਅੱਜ ਪ੍ਰਚਾਰ ਸਭਾ, ਗੀਤਾਂ ਦੀ ਸਭਾ, ਪ੍ਰਾਰਥਨਾ ਸਭਾ ਲਾਉਣਗੇ ਅਤੇ ਤਦ ਚੰਦਾ ਲੈਣਗੇ। ਅਤੇ ਤਦ ਕਿਹਾ ਕਿ ਪੈਰ ਧੋਣਾ ਅਸ਼ਾਇਰਵਾਨੀ ਅਤੇ ਬਪਤਿਸਮੇ ਵੀ ਹੋਣਗੇ। ਮੈਂ ਸੋਚਿਆ ਉਹ ਨਿਤਾਣੇ ਭਾਈ ਮੇਰਿਆ ਉਹ ਸਭ ਕੁਝ ਮੈਂ ਜਾਣਦਾ ਆ ਕਿ ਉਹ ਕੀ ਹੈ। ਸ਼ਾਇਦ ਅੱਜ ਸਵੇਰੇ ਬਹੁਤ ਜ਼ਿਆਦਾ ਪ੍ਰਚਾਰ ਕਰਨ ਦੇ ਬਾਅਦ ਮੈਂ ਸੋਚਿਆ ਮੈਂ ਇੱਕ ਬੰਨੇ ਨੂੰ ਚਲਿਆ ਜਾਵਾਂਗਾ। ਹੋ ਸਕਦਾ ਆ ਕਿ ਉਹ ਚਾਹੁੰਦੇ ਹਨ ਕਿ ਮੈਂ ਅਸ਼ਾਇਰ ਬਾਣੀ ਦਵਾਂ। ਅਤੇ ਉਹਨੇ ਕਿਹਾ ਜੇ ਤੁਹਾਨੂੰ ਆਤਮਾ ਦੀ ਅਗਵਾਈ ਮਿਲੇ ਤਾਂ ਕੀ ਤੁਸੀਂ ਅੱਜ ਰਾਤ ਸਾਡੇ ਲਈ ਬੋਲੋਗੇ। ਸੋ ਮੈਂ ਜਾਣਦਾ ਆ ਕਿ ਇਹਦਾ ਕੀ ਮਤਲਬ ਆ। ਤਦ ਮੈਂ ਵਾਪਸ ਜਾ ਕੇ ਕੁਝ ਲਿਖਤਾਂ ਤੇ ਪੁਰਚੇ ਲਿਆਂਦੇ। ਹੋ ਸਕਦਾ ਆ ਕਿ ਪ੍ਰਭੂ ਮੇਰੀ ਸਹਾਇਤਾ ਇਸ ਛੋਟੇ ਸੰਦੇਸ਼ ਨੂੰ ਪ੍ਰਚਾਰ ਕਰਨ ਲਈ ਕਰੇ ਜਿਹੜਾ ਕਿ ਲਗਭਗ 4 ਘੰਟਿਆਂ ਦਾ ਆ। ਤੇ ਤਦ ਅਸੀਂ ਆਪਣੇ ਪੈਰ ਧੋਵਾਂਗੇ ਤੇ ਫਿਰ ਸ਼ਾਇਰਬਾਨੀ ਲਵਾਂਗੇ। ਤੇ ਹੋ ਸਕਦਾ ਆ ਮੈਂ ਉਹਨਾਂ ਕਾਰਵਾਈਆਂ ਤੋਂ ਪਹਿਲਾਂ ਆਪਣਾ ਕੰਮ ਮੁਕਾ ਲਵਾਂਗਾ। ਨਹੀਂ ਜੀ, ਮੈਂ ਤਾਂ ਕੇਵਲ ਤੁਹਾਨੂੰ ਛੇੜ ਰਿਹਾ ਸਾਂ। 20-30 ਮਿੰਟਾਂ ਦੇ ਤਕਰੀਬਨ ਬਾਅਦ ਅਸੀਂ ਬਪਤਿਸਮੇ ਜਾਂ ਇਹਦੇ ਬਾਅਦ ਕੀ ਆ ਅਸ਼ਾਇਰਬਾਨੀ ਇਹਦੇ ਬਾਅਦ ਆ ਤੇ ਤਦ ਬਪਤਿਸਮੇ ਹੋਣਗੇ। ਹੁਣ ਅਸੀਂ ਖੁਸ਼ ਆ ਕਿ ਤੁਹਾਨੂੰ ਬਪਤਿਸਮਾ ਦਿੱਤਾ ਜਾਵੇਗਾ। ਹੁਣ ਜੇ ਪਰਮੇਸ਼ਰ ਚਾਹੇ ਤੇ ਇਹ ਗੱਲ ਉਹਨੂੰ ਖੁਸ਼ ਕਰੇ ਤੇ ਪਾਸਬਾਨ ਅਤੇ ਜਮਾਤ ਦੇ ਨਾਲ ਜੇ ਇਹ ਠੀਕ ਜਾਪੇ ਅਗਲੇ ਐਤਵਾਰ ਮੈਂ ਬਿਮਾਰਾਂ ਦੇ ਲਈ ਪ੍ਰਾਰਥਨਾ ਤੇ ਪ੍ਰਚਾਰ ਕਰਾਂਗਾ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਆਉਣ ਵਾਲੇ ਐਤਵਾਰ, ਕਿਉਂਕਿ ਸ਼ਾਇਦ ਉਹਦੇ ਬਾਅਦ ਵਾਲੇ ਐਤਵਾਰ ਮੈਂ ਫਿਰ ਚਲਿਆ ਜਾਵਾਂਗਾ। ਹੁਣ ਜਦ ਮੈਂ ਇੱਥੇ ਹਾਂ ਤਾਂ ਮੈਂ ਆਣ ਕੇ ਬੋਲਣਾ ਚਾਹੁੰਦਾ ਹਾਂ, ਕਿਉਂਕਿ ਅਸੀਂ ਸਭ ਇੱਥੇ ਭਾਈਆਂ ਦੀ ਤਰ੍ਹਾਂ ਜੁੜੇ ਹੋਏ ਹਾਂ। ਮੈਂ ਅਤੇ ਭਾਈ ਨੈਵਲ, ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਇੱਕ ਦੂਜੇ ਦੇ ਨੇੜੇ ਰਹਿ ਕੇ ਇੱਕ ਦੂਜੇ ਦੀ ਮਦਦ ਕਰਨਾ ਚਾਹੁੰਦੇ ਹਾਂ। ਇਹ ਗੱਲ ਫੋਕੀ ਤਾਂ ਜਾਪਦੀ ਆ, ਪਰ ਉਮੀਦ ਆ ਕਿ ਇਹ ਤੁਹਾਨੂੰ ਏਦਾਂ ਨਹੀਂ ਜਾਪਦੀ। ਮਿਸਟਰ ਕੋਰੀ ਨੇ ਇੱਕ ਵਾਰੀ ਆਖਿਆ ਕਿ ਉਹ ਇੱਕ ਵਾਰੀ ਬਲਬਾਂ ਦੀ ਮਸ਼ਹੂਰੀ ਵਾਸਤੇ ਜਲੂਸ ਵਿੱਚ ਜਾ ਕੇ ਆਪਣੀ ਕੰਪਨੀ ਵਾਸਤੇ ਬਲਬ ਵੇਚ ਰਿਹਾ ਸੀ ਤੇ ਉਹਨੇ ਇੱਕ ਵਧੀਆ ਕਿਸਮ ਦਾ ਬਲਬਾਂ ਦਾ ਢੇਰ ਖਰੀਦ ਲਿਆ ਜਿਹੜਾ 4-5 ਸਾਲ ਤੱਕ ਚੱਲਣਾ ਸੀ। ਮੈਂ ਘੁੰਮ ਕੇ ਉਹਦੇ ਕੋਲੋਂ ਹੋਰ ਖਰੀਦ ਲਿਆ। ਉਹਨੇ ਕਿਹਾ ਬਿੱਲੀ, ਮੇਰਾ ਭਰੋਸਾ ਆ ਕਿ ਅਸੀਂ ਸਿਰਫ ਇੱਕ ਦੂਜੇ ਦੀ ਕੰਡ ਖੁਰਕ ਰਹੇ ਹਾਂ। ਸੋ ਇਹ ਚੰਗੀ ਗੱਲ ਆ, ਗਰਜ ਦੇ ਸਮੇਂ ਇੱਕ ਦੂਜੇ ਦੀ ਮਦਦ ਦਾ ਇੱਕ ਢੰਗ ਆ। ਸੋ ਇਹ ਠੀਕ ਗੱਲ ਆ, ਅਸੀਂ ਜਾਣਦੇ ਹਾਂ ਕਿ ਕਿਵੇਂ ਇੱਕ ਦੂਜੇ ਦੇ ਬਚਾ ਲਈ ਆ ਕੇ ਮਦਦ ਕਰਨੀ ਆ। ਹੁਣ ਆਓ ਇਹਦੇ ਖਰੇ ਤੇ ਵਫਾਦਾਰੀ ਵਾਲੇ ਹਿੱਸੇ ਵੱਲ ਜਾਈਏ। ਅਤੇ ਜੇ ਮੈਂ ਗਲਤੀ ਨਾ ਕਰਾਂ ਤਾਂ ਮੈਂ ਇੱਕ ਹੋਰ ਸੇਵਾਦਾਰ ਭਾਈ ਬਿਲਰ ਨੂੰ ਪਿਛਾਂ ਬੈਠੇ ਹੋਇਆ ਵੇਖਦਾ ਹਾਂ। ਅਤੇ ਜਦ ਮੈਂ ਅੱਜ ਲੰਘਿਆ ਤਾਂ ਮੈਂ ਭਾਈ ਜੂਨੀ ਜੈਕਸਨ ਨੂੰ ਬਾਹਰ ਵਿਹੜੇ ਵਿੱਚ ਭਾਈ ਕ੍ਰੀਚ ਨਾਲ ਖਲੋਤੇ ਵੇਖਿਆ ਕਿ ਉਹ ਕਿਸੇ ਵੇਲੇ ਇੱਥੇ ਸਭਾ ਲਾਉਣੀ ਚਾਹੁੰਦੇ ਹਨ। ਮੈਂ ਸਮਝਦਾ ਹਾਂ ਕਿ ਬਪਤਿਸਮੇ ਦੇਣੇ ਚਾਹੁੰਦੇ ਹਨ। ਠੀਕ ਆ, ਅਸੀਂ ਪਾਣੀ ਤਿਆਰ ਕਰ ਸਕਦੇ ਹਾਂ ਜੇ ਉਹ ਬਪਤਿਸਮਾ ਲੈਣ ਵਾਲਿਆਂ ਨੂੰ ਲਿਆਉਣ, ਸਾਡੇ ਕੋਲ ਪਾਣੀ ਆ। ਠੀਕ ਆ, ਸੋ ਹੁਣ ਇਹ ਹੁਣ ਤੇ ਅਸੀਂ ਅਸ਼ਾਇਰਬਾਨੀ ਲਵਾਂਗੇ। ਮੈਂ ਸੋਚਿਆ ਕਿ ਇਹ ਚੰਗਾ ਹੋਵੇਗਾ ਜੇ ਮੈਂ ਅਸ਼ਾਇਰਬਾਨੀ ਉੱਤੇ ਕੁਝ ਪਲਾਂ ਵਾਸਤੇ ਗੱਲਬਾਤ ਕਰਾਂ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਬਚਨ ਦੀ ਵੱਲ ਮੁੜੀਏ, ਆਓ ਸਭ ਕਾਸੇ ਨੂੰ ਲਾਂਭੇ ਰੱਖ ਦਈਏ ਆਪਣੇ ਬੱਚਿਆਂ ਵਾਲੇ ਤੌਰ ਤਰੀਕੇ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਦੇ ਨਾਲ ਜਾਈਏ। ਆਓ ਪ੍ਰਾਰਥਨਾ ਕਰੀਏ। ਆਪਣੇ ਸਿਰਾਂ ਨੂੰ ਝੁਕਾਏ ਹੋਏ, ਮੇਰਾ ਭਰੋਸਾ ਆ ਕਿ ਦਿਲ ਵੀ ਝੁਕੇ ਹੋਏ ਹਨ। ਜੇ ਕੋਈ ਤੁਹਾਡੀ ਬੇਨਤੀ ਹੋਵੇ ਜਿਹੜੀ ਤੁਸੀਂ ਪਰਮੇਸ਼ਰ ਨੂੰ ਜਾਣੂ ਕਰਾਉਣੀ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਅੱਗੇ ਯਾਦ ਕਰਾਂ, ਕੀ ਤੁਸੀਂ ਪਰਮੇਸ਼ਰ ਦੇ ਸਨਮੁਖ ਆਪਣੇ ਹੱਥ ਖੜੇ ਕਰਕੇ ਦੱਸੋਗੇ? ਪਰਮੇਸ਼ਰ, ਹਰੇਕ ਦੀ ਬੇਨਤੀ ਤੇ ਅਰਦਾਸ ਨੂੰ ਮਨਜ਼ੂਰ ਕਰ। ਸਰਬ ਸ਼ਕਤੀਮਾਨ ਪਰਮੇਸ਼ਰ, ਸਾਡੇ ਪ੍ਰਭੂ ਯਸੂ ਮਸੀਹ ਦੇ ਪਿਤਾ, ਜਿਹਨੇ ਉਹਨੂੰ ਮੁਰਦਿਆਂ ਵਿੱਚੋਂ ਜਿੰਦਾ ਕਰਕੇ ਤੇ ਪਰਮ ਪ੍ਰਧਾਨ ਦੇ ਸੱਜੇ ਹੱਥ ਬਿਠਾ ਦਿੱਤਾ, ਸਦਾ ਜਿਉਂਦਾ ਆ ਤੇ ਉਹਨਾਂ ਗੱਲਾਂ ਦਾ ਜਿਨ੍ਹਾਂ ਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹਨੇ ਕੀਤੀਆਂ ਤੇ ਇਕਰਾਰ ਕਰਦੇ ਹਾਂ ਕਿ ਇਹ ਏਦਾਂ ਹੀ ਹਨ, ਦੀ ਵਿਚੋਲਗੀ ਕਰਦਾ ਆ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਪਰਮੇਸ਼ਰ ਅੱਜ ਰਾਤ ਨੂੰ ਸਾਡੇ ਪਾਪਾਂ ਨੂੰ ਮਾਫ਼ ਕਰੇਗਾ। ਅਸੀਂ ਹਰ ਸਮੇਂ ਯਸੂ ਦੇ ਲਹੂ ਦੇ ਥੱਲੇ ਰਹਿਣਾ ਚਾਹੁੰਦੇ ਹਾਂ। ਸੋ ਅਸੀਂ ਨਹੀਂ ਜਾਣਦੇ ਕਿ ਕੀ ਹੋ ਜਾਵੇਗਾ। ਪ੍ਰਭੂ, ਸਭ ਚੀਜ਼ਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਕੱਠੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਪ੍ਰਭੂ ਦੀ ਆਮਦ ਬਿਲਕੁਲ ਨਿਕਟਿਆ ਤੇ ਸਾਡੀ ਯਾਤਰਾ ਸ਼ੁਰੂ ਹੋਣ ਹੀ ਵਾਲੀ ਆ। ਅਤੇ ਜਦ ਅਸੀਂ ਯਾਤਰਾ ਦੀ ਬਾਬਤ ਸੋਚਦੇ ਹਾਂ ਤਾਂ ਅਸੀਂ ਸੂਟਕੇਸਾਂ ਤੇ ਵਾਧੂ ਕੱਪੜਿਆਂ ਤੇ ਜੁੱਤੀਆਂ ਦੇ ਬਾਰੇ ਸੋਚਦੇ ਹਾਂ। ਪਰ ਇਸ ਦੁਨਿਆਵੀ ਯਾਤਰਾ ਦੇ ਨਾਲੋਂ ਕਿੰਨੀ ਫਰਕ ਇਹ ਯਾਤਰਾ ਹੈ। ਇਹ ਤਾਂ ਯਾਤਰਾ ਲਈ ਸਮਾਨ ਬੰਨਣਾ ਨਹੀਂ ਆ, ਪਰ ਸੱਖਣੇ ਹੁਣ ਆਇਆ ਸਭ ਚੀਜ਼ਾਂ ਨੂੰ ਲਾਂਭੇ ਰੱਖਦੇ ਹੋਏ, ਜਿੱਦਾਂ ਤੇਰੇ ਮਹਾਨ ਸੇਵਕ ਸੰਤ ਪੌਲਸ ਨੇ ਇਬਰਾਨੀਆਂ ਨੂੰ ਉਹਦੇ 12 ਬਾਬ ਵਿੱਚ ਆਖਿਆ ਆ। ਆਓ ਅਸੀਂ ਵੀ ਹਰੇਕ ਭਾਰ ਅਤੇ ਬੇਪ੍ਰਤੀਤੀ ਨੂੰ ਜਿਹੜੀ ਸਹਿਜ ਨਾਲ ਸਾਨੂੰ ਫਸਾ ਲੈਂਦੀ ਆ, ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਆ, ਸਬਰ ਨਾਲ ਦੌੜੀਏ। ਅਸੀਂ ਇਸ ਆਧੁਨਿਕ ਯੁੱਗ ਨਾਲ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰ ਸਕਦੇ। ਸਿਰਫ ਆਤਮਾ ਦੇ ਦੁਆਰਾ ਜਿਹੜੀ ਗੱਲ ਅਸੀਂ ਕਹਿ ਸਕਦੇ ਹਾਂ ਉਹ ਹੈ ਸਦਮਾ, ਦੁਰਘਟਨਾ, ਮੁਸੀਬਤਾਂ, ਭੂਚਾਲ, ਮਹਾਨ ਜਵਾਰ ਭਾਟੇ ਦੀਆਂ ਲਹਿਰਾਂ, ਸੂਰਜ ਤੇ ਚੰਦ ਡੁੱਬ ਰਹੇ ਹਨ ਅਤੇ ਕਲੀਸਿਆ ਲਾਓਦੀਕੀਏ ਦੇ ਯੁੱਗ ਵਿੱਚ ਹੈ। ਮਸੀਹ ਬੂਹੇ ਤੋਂ ਬਾਹਰ ਖਲੋਤਾ ਅੰਦਰ ਆਉਣ ਦੀ ਕੋਸ਼ਿਸ਼ ਵਿੱਚ ਖਟਖਟਾ ਰਿਹਾ ਆ। ਓਏ ਖੁਦਾਇਆ, ਓਦਾਂ ਹੀ ਜਿੱਦਾਂ ਪੁਰਾਣੇ ਨੇਮ ਦਾ ਮੀਕਾ, ਉਹ ਕਿਵੇਂ ਅਹਾਬ ਨੂੰ ਬਰਕਤ ਦੇ ਸਕਦਾ ਸੀ ਜਦਕਿ ਅਗੰਮ ਵਾਕ ਉਹਦੇ ਵਿਰੁੱਧ ਸੀ, ਜਦੋਂ ਮਹਾਨ ਬਲਵੰਤ ਨਬੀ ਏਲੀਆ ਉਹਦੇ ਕੋਲ ਤੁਰ ਕੇ ਗਿਆ, ਕਿਉਂਕਿ ਉਸ ਅਹਾਬ ਨੇ ਉਸ ਨਿਰਦੋਸ਼ ਆਦਮੀ ਨਾਬੋਥ ਦੀ ਜਾਨ ਲਈ ਸੀ। ਸੋ ਉਹਨੇ ਕਿਹਾ, ਕੁੱਤੇ ਤੇਰਾ ਲਹੂ ਚੱਟਣਗੇ। ਤਦ ਕਿਵੇਂ ਮੀਕਾ ਚੰਗੀਆਂ ਗੱਲਾਂ ਦਾ ਅਗੰਮ ਵਾਕ ਕਰ ਸਕਦਾ ਸੀ? ਕਿਵੇਂ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਪਰਮੇਸ਼ਰ ਦੇ ਬੱਚੇ ਅੱਜ ਪਾਪੀਆਂ, ਕੱਬੇ ਲੋਕਾਂ ਦੇ ਲਈ ਜਿਨ੍ਹਾਂ ਪ੍ਰਭੂ ਨੂੰ ਬਾਹਰ ਧੱਕ ਦਿੱਤਾ ਆ, ਚੰਗੀਆਂ ਗੱਲਾਂ ਦਾ ਅਗੰਮ ਵਾਕ ਕਰ ਸਕਦੇ ਹਨ? ਇਹ ਪਰਮੇਸ਼ਰ, ਅਸੀਂ ਤਾਂ ਕੇਵਲ ਨਿਆਂ ਦੀ ਕੁੜੱਤਨ ਹੀ ਅਗਾਂਹ ਵੇਖਦੇ ਹਾਂ ਤੇ ਉਹ ਜਿਹੜੇ ਠੀਕ ਠਾਕ ਚਾਲ ਨਹੀਂ ਚੱਲ ਰਹੇ ਹਨ ਉਹਨਾਂ ਲਈ ਚੀਕ ਪੁਕਾਰ ਰਹੇ ਹਾਂ ਕਿ ਪ੍ਰਭੂ ਦੇ ਕੋਲ ਭੱਜੋ, ਕਿਉਂਕਿ ਉਹ ਹੁੱਸੀ ਹੋਈ ਧਰਤੀ ਵਿੱਚ ਚਟਾਨ ਆ ਤੇ ਤੂਫਾਨ ਦੇ ਵੇਲੇ ਉਹ ਸ਼ਰਨ ਸਥਾਨ ਆ ਤੇ ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜਿਆ ਧਰਮੀ ਭੱਜ ਕੇ ਉਹਦੇ ਵਿੱਚ ਜਾਂਦਾ ਆ ਤੇ ਬਚਿਆ ਰਹਿੰਦਾ ਆ। ਕਿਵੇਂ ਅਸੀਂ ਉਹਨਾਂ ਮਹਾਨ ਸ਼ਹਿਰਾਂ ਦੇ ਬਾਰੇ ਸੋਚ ਸਕਦੇ ਹਾਂ ਜੋ ਕਿ ਸ਼ਰਨ ਲੈਣ ਲਈ ਬਣਾਏ ਗਏ ਸਨ, ਤੇ ਜਦ ਆਦਮੀ ਦਾ ਪਿੱਛਾ ਕਰਨ ਵਾਲਾ ਤੇ ਜਦ ਉਹ ਆਦਮੀ ਬੁਰਜ ਵਿੱਚ ਵੜ ਜਾਂਦਾ ਸੀ ਉਹ ਸੁਰੱਖਿਅਤ ਆ, ਉਹਨੂੰ ਹੁਣ ਕੋਈ ਵੀ ਕੁਝ ਨਹੀਂ ਕਰ ਸਕਦਾ। ਓ ਖੁਦਾਇਆ, ਆਓ ਅਸੀਂ ਭੱਜੀਏ ਤੇ ਜਲਦੀ ਨਾਲ ਪ੍ਰਭੂ ਦੇ ਕੋਲ ਜਾਈਏ, ਕਿਉਂਕਿ ਉਹ ਸਾਡੀ ਸ਼ਰਨ ਤੇ ਜੋਰ ਆ, ਮੁਸੀਬਤ ਦੇ ਸਮੇਂ ਵਿੱਚ ਸਹਿਜ ਨਾਲ ਮਿਲ ਜਾਣ ਵਾਲੀ ਮਦਦ ਆ। ਉਕਾਬ ਵਾਲੀ ਅੱਖ ਨਾਲ ਵੇਖਣ ਉੱਤੇ ਜਿਵੇਂ ਕਿ ਇਹ ਸੀ ਮੁਸੀਬਤਾਂ ਆ ਰਹੀਆਂ ਹਨ, ਬੱਦਲ ਛਾ ਰਹੇ ਹਨ, ਨਿਆਂ ਦੀ ਗਰਜ ਤੇ ਲਿਸ਼ਕ ਧਰਤੀ ਦੀ ਵੱਲ ਵੇਖ ਰਹੀ ਆ, ਅਸੀਂ ਜਾਣਦੇ ਹਾਂ ਕਿ ਤੂਫਾਨ ਨਿਕਟਿਆ। ਅੱਜ ਰਾਤ ਪ੍ਰਭੂ, ਅਸੀਂ ਇਹਨਾਂ ਲਈ ਜਿਨ੍ਹਾਂ ਨੇ ਆਪਣੇ ਹੱਥ ਖੜੇ ਕੀਤੇ ਹਨ ਪ੍ਰਾਰਥਨਾ ਕਰਦੇ ਹਾਂ। ਪਿਤਾ, ਮੈਂ ਨਹੀਂ ਜਾਣਦਾ ਕਿ ਉਹਨਾਂ ਨੂੰ ਕੀ ਚਾਹੀਦਾ ਆ, ਪਰ ਤੂੰ ਜਾਣਦਾ ਆ। ਮੇਰੀ ਬੇਨਤੀ ਆ ਕਿ ਤੂੰ ਹਰੇਕ ਉਹ ਚੀਜ਼ ਜਿਨ੍ਹਾਂ ਦੇ ਲਈ ਉਹਨਾਂ ਨੇ ਹੱਥ ਖੜਾ ਕੀਤਾ ਆ ਉਹਨਾਂ ਦੀਆਂ ਅਮੋਲਕ ਰੂਹਾਂ ਦੇ ਲਈ ਬਖਸ਼ ਦੇਵੇਂਗਾ। ਪ੍ਰਭੂ, ਇਹ ਬਖਸ਼ ਦੇ, ਬਿਮਾਰਾਂ ਨੂੰ ਚੰਗੇ ਕਰ ਤੇ ਹੁੱਸਿਆਂ ਹੋਇਆਂ ਨੂੰ ਹੌਸਲਾ ਦੇ, ਮੁਸੀਬਤ ਜਦਾਂ ਨੂੰ ਆਨੰਦ ਨਾਲ ਭਰ ਦੇ, ਹੁੱਸੇ ਹੋਏ ਨੂੰ ਸ਼ਾਂਤੀ ਬਖਸ਼ ਤੇ ਭੁੱਖੇ ਨੂੰ ਭੋਜਨ, ਤਿਹਾਏ ਨੂੰ ਪੀਣ ਲਈ ਦੇ, ਉਦਾਸ ਮਨ ਨੂੰ ਖੁਸ਼ੀ ਬਖਸ਼ ਦੇ,
ਪਾਵਰ ਟੂ ਦ ਚਰਚ
ਤੇ ਕਲੀਸਿਆ ਨੂੰ ਸ਼ਕਤੀ ਦੇ। ਪ੍ਰਭੂ, ਸਾਡੇ ਵਿਚਾਲੇ ਅੱਜ ਰਾਤ ਯਸੂ ਨੂੰ ਲਿਆ, ਜਿਵੇਂ ਕਿ ਅਸੀਂ ਅਸ਼ਾਇਰ ਬਾਣੀ ਲੈਣ ਵਾਲੇ ਹਾਂ ਜੋ ਉਹਦੇ ਟੁੱਟੇ ਬਦਨ ਨੂੰ ਦਰਸਾਉਂਦਾ ਆ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਉਹ ਸਾਡੇ ਵਿੱਚ ਅਜੀਬ ਢੰਗ ਨਾਲ ਆਵੇਗਾ। ਇਸ ਮੰਡਲੀ ਨੂੰ ਬਰਕਤ ਦੇ, ਇਹਦੇ ਪਾਸਬਾਨ ਪਿਆਰੇ ਭਾਈ ਨੈਵਲ ਅਤੇ ਉਹਦੇ ਪਰਿਵਾਰ ਨੂੰ ਬਰਕਤ ਦੇ, ਅਤੇ ਡੀਕਨਜ਼, ਟ੍ਰਸਟੀਜ਼ ਅਤੇ ਹਰੇਕ ਵਿਅਕਤੀ ਨੂੰ ਜੋ ਕਿ ਹਾਜ਼ਰ ਆ। प्रभु सब नू संसार दे आले दुआले बरकत दे जो प्रभु दी आमद दा आनंद नाल इंतजार कर रहे हन जिन्हां ने अपने दीवियां दीआं बत्तियां शांगलियां ते शीशे चमका ले हन ते हनेरे थावां विच सुसमाचार दी लो चमक रही आ और प्रभु इन्हां कुछ शब्दां दे नाल मेरी मदद कर जो असीं इहनूं पढ़दे आं बरकत दे अते सानू विशा बख्श दे क्योंकि असीं यसू दे नाम विच मंगदे आं आमीन। ਹੁਣ ਅਸੀਂ ਪਵਿੱਤਰ ਸ਼ਾਸਤਰ ਵਿਚ ਯੋਹਾਨਾ ਦੀ ਅੰਜੀਲ ਤੇ ਉਹਦੇ 6ਵੇਂ ਬਾਬ ਵੱਲ ਮੁੜੀਏ। ਇਹ ਚੰਗਾ ਹੋਵੇਗਾ ਕਿ ਘਰ ਜਾ ਕੇ ਸਾਡੇ ਵਿਚੋਂ ਹਰ ਇੱਕ ਇਹ ਸਾਰੇ ਦਾ ਸਾਰਾ ਹੀ ਅਧਿਆਇ ਪੜ੍ਹੇ। ਮੈਂ 47 ਆਇਤ ਤੋਂ ਪੜ੍ਹਨਾ ਸ਼ੁਰੂ ਕਰਕੇ 59 ਆਇਤ ਤੱਕ ਪੜਾਂਗਾ ਸਿਰਫ ਅਸ਼ਾਇਰ ਬਾਣੀ ਦੇ ਮਜਮੂਨ ਨੂੰ ਬਣਾਉਣ ਦਾ ਇਹੋ ਹੀ ਤਰੀਕਾ ਆ। ਯਸੂ ਹੁਣ ਪਸਾਹ ਦੇ ਤਿਉਹਾਰ ਤੇ ਬੋਲ ਰਿਹਾ ਸੀ। ਇਹ ਤਿਉਹਾਰ ਬੜੇ ਹੀ ਮਹਾਨ ਸਮਾਂ ਲਿਆਉਂਦੇ ਸਨ। ਉਹਨਾਂ ਨੇ ਚਟਾਨ ਵਿਚੋਂ ਪਾਣੀ ਪੀਤਾ ਜਿਹੜੀ ਚਟਾਨ ਬਿਆਬਾਨ ਵਿਚ ਸੀ ਉਹਨੂੰ ਇਹ ਦਰਸਾਉਂਦੀ ਸੀ ਉਸ ਮਨ ਦੀ ਯਾਦਗਰੀ ਵਿਚ ਜਿਹੜਾ ਕਈ ਸੈਂਕੜੇ ਸਾਲ ਪਹਿਲਾਂ ਉਤਰਿਆ ਸੀ ਉਹ ਇਹਨਾਂ ਤਿਉਹਾਰਾਂ ਤੇ ਖਾਂਦੇ ਸਨ। ਇਹ ਕੇਵਲ ਪਸਾਹ ਦਾ ਤਿਉਹਾਰ ਸੀ ਜਿੱਦਾਂ ਕਿ ਅੱਜ ਰਾਤ ਅਸੀਂ
ਕਰਾਂਗੇ।
ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨੇਚਾ ਕਰਦਾ ਆ ਸਦੀਪਕ ਜੀਵਨ ਉਸੇ ਦਾ ਹੈ। ਜਿਉਣ ਦੀ ਰੋਟੀ ਮੈਂ ਹਾਂ। ਤੁਹਾਡਿਆਂ ਪਿਓ ਦਾਦਿਆਂ ਨੇ ਉਜਾੜ ਵਿਚ ਮਨ ਖਾਦਾ ਅਤੇ ਮਰ ਗਏ। ਜਿਹੜੀ ਰੋਟੀ ਸੁਰਗੋਂ ਉਤਰਦੀ ਆ ਭਾਈ ਮਨੁੱਖ ਉਸ ਵਿਚੋਂ ਖਾ ਕੇ ਨਾ ਮਰੇ ਸੋ ਇਹੋ ਹੈ। ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੱਕ ਜਿਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਆ ਜਿਹੜਾ ਜਗਤ ਦੇ ਜਿਉਣ ਲਈ ਮੈਂ ਦਿਆਂਗਾ। ਇਸ ਲਈ ਯਹੂਦੀ ਆਪਸ ਵਿਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਸ ਕੀਕਰ ਸਾਨੂੰ ਖਾਣ ਲਈ ਦੇ ਸਕਦਾ ਹੈ। ਤਦ ਯਸੂ ਨੇ ਉਨ੍ਹਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿਚ ਜਿਉਣ ਨਹੀਂ ਆ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਆ ਸਦੀਪਕ ਜਿਉਣ ਉਸੇ ਦਾ ਹੈ। ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਆ ਸੋ ਮੇਰੇ ਵਿਚ ਰਹਿੰਦਾ ਆ ਔਰ ਮੈਂ ਉਸ ਵਿਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਆ ਸੋ ਮੇਰੇ ਕਾਰਨ ਜੀਏਗਾ। ਜੋ ਰੋਟੀ ਸੁਰਗੋਂ ਉਤਰੀ ਸੋ ਇਹੋ ਹੈ। ਜਿਵੇਂ ਵੱਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਆ ਉਹ ਸਦਾ ਜਿਉਂਦਾ ਰਹੇਗਾ। ਉਹਨੇ ਕਫਰਨਹੂਮ ਦੀ ਇੱਕ ਸਮਾਜ ਵਿਚ ਉਪਦੇਸ਼ ਦਿੰਦਿਆਂ ਇਹ ਗੱਲਾਂ ਆਖੀਆਂ।
ਮੇ ਦ ਲਾਰਡ ਬਲੈਸ ਹਿਸ ਵਰਡ।
ਕਾਸ਼ ਕਿ ਪ੍ਰਭੂ ਆਪਣੇ ਬਚਨ ਨੂੰ ਬਰਕਤ ਦੇਵੇ।
ਆਈ ਵਾਂਟ ਟੂ ਜਸਟ
ਮੈਂ ਕੁਝ ਪਲਾਂ ਦੇ ਵਾਸਤੇ ਅਸ਼ਾਇਰ ਬਾਣੀ ਦੇ ਵਿਸ਼ੇ ਤੇ ਬੋਲਣਾ ਚਾਹੁੰਦਾ ਆ। ਅਸ਼ਾਇਰ ਬਾਣੀ ਸ਼ਬਦ ਦਾ ਅਰਥ ਕੀ ਆ? ਅਸ਼ਾ ਦਾ ਮਤਲਬ ਆ ਗੱਲਬਾਤ ਕਰਨਾ। ਅਸ਼ਾ ਨੂੰ ਲੈਣ ਦਾ ਅਸਲੀ ਮਤਲਬ ਆ ਸੰਗਤ ਕਰਨਾ ਜਾਂ ਇੱਕ ਦੂਜੇ ਨਾਲ ਗੱਲਬਾਤ ਕਰਨਾ। ਜੇ ਤੁਸੀਂ ਟੈਲੀਫੋਨ ਉੱਤੇ ਕਿਸੇ ਨਾਲ ਗੱਲਬਾਤ ਕਰੋ ਤੁਸੀਂ ਗੁਫ਼ਤਗੂ ਕਰਦੇ ਹੋ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੋ। ਅਤੇ ਜੇ ਅਸੀਂ ਇੱਕ ਪਾਸੇ ਵੱਲ ਨੂੰ ਆਈਏ ਤੇ ਇਮਾਰਤ ਦੇ ਪਛਵਾੜੇ ਆਣ ਕੇ ਖਲੋ ਜਾਈਏ ਕੋਈ ਜਣਾ ਅਤੇ ਪਾਸਬਾਨ ਜਾਂ ਕੋਈ ਵੀ ਦੋ ਜਣੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਤੁਸੀਂ ਰੇਡੀਓ ਜਾਂ ਟੈਲੀਵਿਜ਼ਨ ਦੇ ਦੁਆਰਾ ਗੱਲਬਾਤ ਨਹੀਂ ਕਰਦੇ ਕਿਉਂਕਿ ਤੁਸੀਂ ਵਾਪਸੀ ਗੱਲਬਾਤ ਨਹੀਂ ਕਰ ਸਕਦੇ ਪਰ ਤੁਸੀਂ ਟੈਲੀਫੋਨ ਨਾਲ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹੋ। ਇਹ ਕੇਵਲ ਇੱਕ ਪਾਸਾ ਨਹੀਂ ਆ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਵਾਪਸੀ ਗੱਲਬਾਤ ਨਹੀਂ ਕਰਦੇ ਹੋ। ਸੋ ਗੱਲਬਾਤ ਕਰਨਾ ਇੱਕ ਸੇਵਾਦਾਰ ਨੂੰ ਸੰਦੇਸ਼ ਪ੍ਰਚਾਰ ਕਰਦੇ ਹੋਏ ਆਣ ਕੇ ਸੁਣਨਾ ਨਹੀਂ ਆ। ਏਦਾਂ ਆਣ ਕੇ ਇਕੱਠੇ ਗੱਲਬਾਤ ਕਰਨਾ ਨਹੀਂ ਹੋਵੇਗਾ। ਗੱਲਬਾਤ ਇਹ ਨਹੀਂ ਹੋਵੇਗੀ। ਜੇ ਤੁਸੀਂ ਸੇਵਾਦਾਰ ਨਾਲ ਗੱਲਬਾਤ ਕਰਨ ਆਏ ਹੋ ਤਾਂ ਤੁਸੀਂ ਉਹਨੂੰ ਇੱਕ ਪਾਸੇ ਸੱਦੋਗੇ ਜਾਂ ਕਿਸੇ ਵੀ ਜਣੇ ਦੇ ਨਾਲ ਜਾਂ ਕਿਸੇ ਵੀ ਭੈਣ ਭਰਾ ਦੇ ਨਾਲ ਗੱਲਬਾਤ ਕਰਨ ਲਈ। ਪਰ ਅਸੀਂ ਸ਼ਾਇਰ ਬਾਣੀ ਦੇ ਲਈ ਕਿਉਂ ਆਉਂਦੇ ਹਾਂ? ਤਾਂ ਕਿ ਸਾਡੇ ਵਿੱਚੋਂ ਹਰੇਕ ਵਿਅਕਤੀਗਤ ਮਸੀਹ ਨਾਲ ਗੱਲਬਾਤ ਕਰ ਸਕੇ। ਇਹ ਆ ਅਸ਼ਾਇਰ ਰੱਬਾਨੀ। ਤਦ ਅਸ਼ਾਇਰ ਬਾਣੀ ਇਹ ਨਹੀਂ ਆ ਕਿ ਇੱਕ ਜਣਾ ਹੀ ਗੱਲ ਕਰੇ, ਅਸੀਂ ਸਾਰੇ ਹੀ ਗੱਲਬਾਤ ਕਰੀਏ, ਪਰ ਉਡੀਕ ਕੇ ਵੇਖੀਏ ਕਿ ਉਹ ਸਾਡੇ ਨਾਲ ਵਾਪਸੀ ਕੀ ਗੱਲਬਾਤ ਕਰੇਗਾ। ਇੱਥੇ ਹੀ ਕਈ ਵਾਰ ਅਸੀਂ ਆਪਣੀਆਂ ਮਹਾਨ ਗਲਤੀਆਂ ਕਰਦੇ ਹਾਂ। ਅਸੀਂ ਹੀ ਸਾਰੀ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਉਹਨੂੰ ਮੌਕਾ ਹੀ ਨਹੀਂ ਦਿੰਦੇ ਕਿ ਉਹ ਸਾਡੇ ਨਾਲ ਵਾਪਸੀ ਗੱਲ ਕਰ ਸਕੇ। ਅਸੀਂ ਕਦੇ ਕਦੇ ਜਾਂਦੇ ਹਾਂ ਤੇ ਆਖਦੇ ਹਾਂ, ਪ੍ਰਭੂ ਮੈਂ ਚਾਹੁੰਦਾ ਹਾਂ ਕਿ ਤੂੰ ਫਲਾਣੀ ਫਲਾਣੀ ਅਤੇ ਆ ਆ ਕੰਮ ਕਰੀ, ਆਮੀਨ, ਤੇ ਉੱਠ ਕੇ ਚਲੇ ਜਾਂਦੇ ਹਾਂ। ਹੁਣ ਇਹ ਤਾਂ ਸੱਚਮੁੱਚ ਸੰਗਤ ਨਹੀਂ ਆ। ਇਹ ਤਾਂ ਜਾਣਾ ਤੇ ਆਪਣੇ ਲਈ ਕਿਰਪਾ ਮੰਗਣਾ ਹੈ। ਪਰ ਜਦ ਤੁਸੀਂ ਵਧੇਰੇ ਸਮੇਂ ਤੱਕ ਠਹਿਰੇ ਰਹਿੰਦੇ ਹੋ ਕਿ ਉਹ ਜਵਾਬ ਦੇਵੇ, ਇਹ ਆ ਉਹ ਸਮਾਂ ਜਦ ਤੁਸੀਂ ਗੱਲਬਾਤ ਕਰਦੇ ਹੋ, ਪ੍ਰਭੂ ਦੇ ਨਾਲ ਗੱਲਬਾਤ ਕਰਦੇ ਹੋ। ਤੇ ਮਹਾਨ ਢੰਗ ਗੱਲਬਾਤ ਕਰਨ ਦਾ ਇਹ ਹੈ ਜਦ ਅਸੀਂ ਮੰਨ ਲੈਂਦੇ ਹਾਂ। ਤੁਹਾਨੂੰ ਜ਼ਰੂਰ ਕੁਝ ਗੱਲਾਂ ਮੰਨਣੀਆਂ ਚਾਹੀਦੀਆਂ ਹਨ। ਇਹ ਅਜੀਬ ਤੇ ਹੈਰਾਨੀ ਦੀ ਗੱਲ ਆ ਕਿ ਜਦ ਸਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਹਨ, ਖਾਣਾ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਆ। ਤੁਸੀਂ ਵਪਾਰੀਆਂ ਨੂੰ ਲਓ, ਜਦ ਉਹ ਵਪਾਰ ਦਾ ਕੋਈ ਮਾਮਲਾ ਤੈਅ ਕਰਨਾ ਚਾਹੁੰਦੇ ਹਨ ਤਾਂ ਉਹ ਕਿਸੇ ਭੋਜਨ ਦੀ ਦਾਵਤ ਦੇਣਗੇ। ਜਦ ਉਹ ਖਾਣ ਲਈ ਬੈਠ ਜਾਣਗੇ ਤਦ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਤੇ ਇੱਕ ਚੰਗਾ ਵਪਾਰੀ ਉਹ ਕਿਸੇ ਨਾਲ ਭੁੱਖੇ ਢਿੱਡ ਗੱਲਬਾਤ ਨਹੀਂ ਕਰ ਸਕਦਾ। ਇਹ ਹਮੇਸ਼ਾ ਹੀ ਚੰਗਾ ਆ ਕਿ ਉਡੀਕਿਆ ਜਾਵੇ ਕਿ ਕਦੋਂ ਉਹ ਚੰਗਾ ਮਹਿਸੂਸ ਕਰਦਾ ਆ ਤੇ ਜਦ ਉਹਨੇ ਆਪਣਾ ਸ਼ਾਹ ਵੇਲਾ ਛਕ ਲਿਆ ਹੋਵੇ, ਉੱਥੇ ਜਾ ਕੇ ਤੇ ਉਹਨੂੰ ਬਿਸਤਰੇ ਵਿੱਚੋਂ ਨਾ ਉਠਾਓ ਤੇ ਆਖੋ ਜੋ ਤੁਸੀਂ ਵੇਚਣਾ ਉਹ ਉਹਨੂੰ ਨਾ ਦੱਸੋ। ਪਰ ਉਡੀਕੋ ਜਦ ਤੱਕ ਉਹ ਆਪਣਾ ਸ਼ਾਹ ਵੇਲਾ ਛੱਕ ਨਾ ਲਵੇ ਤੇ ਉਹਦੀ ਹਾਲਤ ਠੀਕ ਠਾਕ ਨਾ ਹੋ ਜਾਵੇ। ਉਸ ਦਿਨ ਜਿਸ ਔਰਤ ਨੇ ਯਸੂ ਦੇ ਪੈਰ ਧੋਏ, ਉਹਦੇ ਉੱਤੇ ਪ੍ਰਚਾਰ ਕਰਦੇ ਬੋਲਦਿਆਂ ਹੋਇਆ, ਕੈਨੇਡਾ ਦੇਸ਼ ਵਿੱਚ ਮੈਂ ਇਹਦੇ ਉੱਤੇ ਬੋਲ ਰਿਹਾ ਸਾਂ, ਇਹ ਕਹਿ ਰਿਹਾ ਸਾਂ ਕਿ ਜਦ ਪ੍ਰਾਹੁਣਾ ਦੂਜੇ ਨੂੰ ਮਿਲਣ ਲਈ ਆਉਂਦਾ ਸੀ, ਇਸ ਜਨ ਨੂੰ ਕੁਝ ਖਾਸ ਵਿਧੀਆਂ ਦੇ ਵਿੱਚੋਂ ਦੀ ਲੰਘਣਾ ਹੁੰਦਾ ਸੀ ਇਸ ਤੋਂ ਪਹਿਲਾਂ ਕਿ ਉਹ ਸੱਚ ਵਿੱਚ ਆਪਣੇ ਆਪ ਨੂੰ ਗੱਲਬਾਤ ਕਰਨ ਦੇ ਯੋਗ ਮਹਿਸੂਸ ਕਰਨ। ਮਿਲਣਾ ਇੱਕ ਗੱਲਬਾਤ ਕਰਨਾ ਹੀ ਆ। ਉਹ ਸੱਦਾ ਦੇਣ ਵਾਲੇ ਦੇ ਕੋਲ ਆਉਣਗੇ। ਪਹਿਲੀ ਗੱਲ, ਤੁਹਾਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਆ। ਤਾਂ ਤੁਸੀਂ ਬੂਹੇ ਉੱਤੇ ਆਓਗੇ ਤੇ ਨੌਕਰ ਤੁਹਾਡੇ ਪੈਰ ਧੋਵੇਗਾ, ਕਿਉਂਕਿ ਸਫ਼ਰ ਵਿੱਚ ਤੁਹਾਡੇ ਪੈਰਾਂ ਵਿੱਚੋਂ ਡੰਗਰਾਂ ਵਗੈਰਾ ਦੇ ਨਾਲ ਲੱਗ ਕੇ ਬੋ ਆਉਣ ਲੱਗ ਪੈਂਦੀ। ਉਹ ਸਭ ਲੋਕ ਉਸੇ ਰਾਹ ਵਿੱਚ ਡੰਗਰਾਂ ਨਾਲ ਸਫ਼ਰ ਕਰਦੇ ਸਨ। ਤਦ ਉਸ ਰਾਹ ਵਿੱਚ ਬੋ ਤੇ ਘੱਟਾ ਮਿੱਟੀ ਹੁੰਦਾ ਸੀ ਅਤੇ ਫਲਸਤੀਨੀ ਵਸਤਰ ਇਹਨਾਂ ਨੂੰ ਲੱਗ ਜਾਂਦੇ ਸਨ ਤੇ ਉਹ ਬੋ ਅਤੇ ਮਿੱਟੀ ਘੱਟਾ ਇਹਨਾਂ ਉੱਤੇ ਬਹਿ ਜਾਂਦਾ ਸੀ ਲੱਤਾਂ ਦੇ ਮੁੜਕੇ ਉੱਤੇ ਅਤੇ ਚਿਹਰੇ ਉੱਤੇ ਜਿਹੜਾ ਹਿੱਸਾ ਨੰਗਾ ਹੁੰਦਾ ਸੀ ਅਤੇ ਹੱਥਾਂ ਉੱਤੇ ਤੇ ਨੌਕਰ ਪ੍ਰਾਹੁਣਿਆਂ ਦੇ ਪੈਰ ਫੜ ਕੇ ਬੂਹੇ ਉੱਤੇ ਧੋਂਦਾ ਹੁੰਦਾ ਸੀ ਤੇ ਦੂਜਾ ਆਦਮੀ ਤੌਲੀਆ ਤੇ ਅਤਰਦਾਨੀ ਦੇ ਨਾਲ ਉੱਥੇ ਖੜਾ ਹੁੰਦਾ ਸੀ ਤੇ ਉਹ ਇਹ ਅਤਰ ਫੁਲੇਲ ਹੱਥਾਂ ਤੇ ਛਿੜਕਦੇ ਸਨ ਤੇ ਏਦਾਂ ਕਰਕੇ ਉਹਨੂੰ ਰਗੜਦੇ ਤੇ ਮੂੰਹ ਤੇ ਵੀ ਘਸਾ ਲੈਂਦੇ ਸਨ ਤੇ ਤਦ ਤੌਲੀਆ ਲੈ ਕੇ ਉਹ ਮੂੰਹ ਪੂੰਝਦੇ ਸਨ ਤੇ ਇਹ ਕਾਰਵਾਈ ਸਾਰਾ ਘੱਟਾ ਮਿੱਟੀ ਤੇ ਬਦਬੂ ਨੂੰ ਲਾ ਸੁੱਟਦੀ ਸੀ ਅਤੇ ਇਹਦੇ ਵਿੱਚ ਕੋਈ ਅਜਿਹੀ ਚੀਜ਼ ਹੁੰਦੀ ਸੀ ਜਿਹੜੀ ਕਿ ਪੁਦੀਨੇ ਦੇ ਸੱਤ ਵਾਂਗ ਤਾਜ਼ਗੀ ਦਿੰਦੀ ਸੀ ਤੇ ਉਹ ਬਹੁਤ ਤਾਜ਼ੇ ਤੇ ਵਧੀਆ ਮਹਿਸੂਸ ਕਰਦੇ ਸਨ। ਜਦ ਉਹ ਅੰਦਰ ਚਲੇ ਜਾਂਦੇ ਸਨ ਉਹਨਾਂ ਗੰਦੀਆਂ ਜੁੱਤੀਆਂ ਨਾਲ ਨਹੀਂ, ਉਹਨਾਂ ਵਧੀਆ ਗਲੀਚਿਆਂ ਤੇ, ਉਹ ਇੱਕ ਕਿਸਮ ਦੀਆਂ ਘਰ ਵਿੱਚ ਪਾਉਣ ਵਾਲੀਆਂ ਚਪਲਾਂ ਪਾਉਂਦੇ ਸਨ ਤੇ ਤਦ ਉਹ ਅੰਦਰ ਵੜਦੇ ਸਨ। ਤਦ ਪ੍ਰਾਹੁਣਾ ਅੰਦਰ ਵੜਦਾ ਸੀ ਤੇ ਤਦ ਘਰ ਦਾ ਮਾਲਕ ਉਹਨਾਂ ਨੂੰ ਜੀ ਆਇਆਂ ਦੇ ਬੋਸੇ ਦਿੰਦਾ ਸੀ। ਅਤੇ ਵੇਖੋ ਤੁਸੀਂ ਆਪਣੇ ਆਪ ਦਾ ਚੁੰਮਾ ਨਹੀਂ ਲੈਣ ਦਵੋਗੇ ਜੇ ਤੁਹਾਡੇ ਕੋਲੋਂ ਬੋ ਆਉਂਦੀ ਹੋਵੇ। ਤੁਸੀਂ ਗੰਦੇ ਪੈਰਾਂ ਨਾਲ ਉਹਨਾਂ ਆਲੀਸ਼ਾਨ ਗਲੀਚਿਆਂ ਤੇ ਤੁਰਨਾ ਨਹੀਂ ਚਾਹੋਗੇ। ਤਦ ਤੁਹਾਨੂੰ ਜਜਮਾਨ ਜੀ ਆਇਆਂ ਦੇ ਚੁੰਮੇ ਨਾਲ ਸਵਾਗਤ ਕਰੇਗਾ ਤੇ ਤਦ ਤੁਸੀਂ ਘਰ ਵਾਲਿਆਂ ਵਿੱਚੋਂ ਇੱਕ ਵਰਗੇ ਹੋ ਜਾਂਦੇ ਹੋ। ਹੁਣ ਪਰਮੇਸ਼ਰ ਕੋਲ ਵੀ ਅਜਿਹੀਆਂ ਹੀ ਚੀਜ਼ਾਂ ਹਨ। ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਰ ਦੇ ਨਾਲ ਭੋਜ ਕਰਨ ਲਈ ਸੱਚ ਵਿੱਚ ਤਿਆਰ ਹੋਈਏ, ਸਾਡਾ ਪਹਿਲਾਂ ਬਚਨ ਦੇ ਪਾਣੀਆਂ ਨਾਲ ਧੋਤਾ ਜਾਣਾ ਜ਼ਰੂਰੀ ਆ। ਜੁਦਾਈ ਦੇ ਪਾਣੀ ਜਿਹੜੇ ਸਾਨੂੰ ਪਾਪਾਂ ਤੋਂ ਜੁਦਾ ਕਰਦੇ ਹਨ। ਹੁਣ ਪਹਿਲਾਂ ਤੁਸੀਂ ਪਰਮੇਸ਼ਰ ਨਾਲ ਗੱਲਬਾਤ ਨਹੀਂ ਕਰ ਸਕਦੇ ਤੇ ਨਾ ਹੀ ਤੁਸੀਂ ਉਹਦੇ ਨਾਲ ਭੋਜਨ ਕਰ ਸਕਦੇ ਹੋ। ਪਹਿਲਾਂ ਤਾਂ ਤੁਹਾਨੂੰ ਉਹਨਾਂ ਕੰਮਾਂ ਤੋਂ ਜੋ ਤੁਸੀਂ ਕੀਤੇ ਹਨ ਤੋਬਾ ਕਰਨੀ ਪਵੇਗੀ, ਕਿਉਂਕਿ ਤੁਸੀਂ ਠੀਕ ਤਰ੍ਹਾਂ ਨੇਚਾ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਤੋਬਾ ਨਹੀਂ ਕੀਤੀ। ਪ੍ਰਭੂ ਮੇਰੀ ਬੇਪ੍ਰਤੀਤੀ ਨੂੰ ਖਿਮਾ ਕਰ, ਵੇਖਿਆ ਜੇ ਮੇਰੀ ਬੇਪ੍ਰਤੀਤੀ ਮਾਫ ਕਰ। ਤੁਹਾਨੂੰ ਪਹਿਲਾਂ ਤੋਬਾ ਕਰਨੀ ਪੈਣੀ ਆ ਅਤੇ ਜਦ ਤੁਸੀਂ ਤੋਬਾ ਕਰਦੇ ਹੋ ਤਾਂ ਤੁਹਾਡੇ ਪਿਛਲੇ ਪਾਪ ਮਾਫ ਹੁੰਦੇ ਹਨ, ਤਦ ਤੁਸੀਂ ਬਪਤਿਸਮਾ ਲੈਣ ਵਾਲੇ ਵਿਅਕਤੀ ਬਣਦੇ ਹੋ। ਹੁਣ ਤਦ ਉਹਨੇ ਬਪਤਿਸਮੇ ਦੇ ਬਾਅਦ ਪਵਿੱਤਰ ਆਤਮਾ ਦਾ ਵਾਅਦਾ ਕੀਤਾ ਆ। ਹੁਣ ਗੱਲ ਇਹ ਆ ਕਿ ਅਸਾਂ ਪਤਾ ਲਾਇਆ ਕਿ ਇਸ ਅਸ਼ਾਇਰ ਬਾਣੀ ਦੇ ਨਾਲ ਪੈਰ ਧੋਣਾ ਅਤੇ ਹੋਰ ਗੱਲਾਂ ਵੀ ਜੁੜੀਆਂ ਹੋਈਆਂ ਹਨ। ਆਪਣੇ ਪੈਰ ਧੋਣੇ ਪਵਿੱਤਰ ਆਤਮਾ ਦੀ ਸਫਾਈ ਦਾ ਪ੍ਰਤੀਕ ਆ। ਹੁਣ ਤਦ ਜ਼ਰੂਰੀ ਆ ਕਿ ਕੁਝ ਆਪਸੀ ਭਾਵਨਾਵਾਂ ਵੀ ਹੋਣ। ਜੇ ਤੁਸੀਂ ਆਪਣੇ ਜਜਮਾਨ ਦੇ ਨਾਲ ਕੰਡੇ ਤੇ ਹੋ ਤਦ ਤੁਸੀਂ ਸੰਗਤ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਉਹਦੇ ਨਾਲ ਰਜਾਮੰਦ ਨਹੀਂ ਹੋ। ਪਰ ਜੇ ਤੁਸੀਂ ਰਜਾਮੰਦੀ ਵਿੱਚ ਹੋ ਤਾਂ ਤੁਸੀਂ ਸੰਗਤ ਕਰ ਸਕਦੇ ਹੋ। ਸੋ ਇਹੋ ਹੀ ਤਰੀਕਾ ਉਦੋਂ ਵੀ ਹੈ ਜਦੋਂ ਅਸੀਂ ਪ੍ਰਭੂ ਦੀ ਮੇਜ਼ ਉੱਤੇ ਆਉਂਦੇ ਹਾਂ। ਅਸੀਂ ਉਹਦੇ ਬਚਨ ਦੀ ਰਜਾਮੰਦੀ ਵਿੱਚ ਹੋਣਾ ਆ। ਵੇਖਿਆ ਜੇ ਸਾਡਾ ਨਵਾਂ ਜਨਮ ਜ਼ਰੂਰੀ ਹੋਣਾ ਚਾਹੀਦਾ ਆ। ਸਾਡੇ ਅੰਦਰ ਪਰਮੇਸ਼ਰ ਦੇ ਆਤਮਾ ਨੇ ਹਰੇਕ ਸ਼ਬਦ ਉੱਤੇ ਆਮੀਨ ਆਖਣਾ ਆ ਜੋ ਉਹਨੇ ਲਿਖਿਆ ਆ, ਤਦ ਅਸੀਂ ਉਹਦੇ ਨਾਲ ਸੰਗਤ ਕਰ ਸਕਦੇ ਹਾਂ। ਇਹ ਅਸੀਂ ਪਰਮੇਸ਼ਰ ਤੋਂ ਪਾਇਆ ਆ। ਜੇ ਸਾਡੇ ਦਿਲ ਸਾਨੂੰ ਦੋਸ਼ ਨਹੀਂ ਠਹਿਰਾਉਂਦੇ ਤਦ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਅਸੀਂ ਕਿਰਪਾ ਪਾਉਂਦੇ ਆ। ਅਸੀਂ ਜਾਣਦੇ ਆ ਕਿ ਸਾਨੂੰ ਸਾਡੀਆਂ ਬੇਨਤੀਆਂ ਤੇ ਦਰਖਾਸਤਾਂ ਦਾ ਜਵਾਬ ਮਿਲਦਾ ਆ ਕਿਉਂਕਿ ਸਾਡੇ ਦਿਲ ਸਾਨੂੰ ਦੋਸ਼ ਨਹੀਂ ਠਹਿਰਾਉਂਦੇ। ਹੁਣ ਜੇ ਪਰਮੇਸ਼ਰ ਸਾਨੂੰ ਆਖਦਾ ਆ ਕਿ ਸਾਨੂੰ ਨਵਾਂ ਜਨਮ ਲੈਣਾ ਚਾਹੀਦਾ ਆ ਅਤੇ ਅਸਾਂ ਨਵਾਂ ਜਨਮ ਨਹੀਂ ਪਾਇਆ ਆ, ਤਦ ਅਸੀਂ ਥੋੜਾ ਜਿਹਾ ਉਹਦੇ ਕੋਲ ਜਾ ਕੇ ਉਹਨੂੰ ਇਹਦੇ ਬਾਰੇ ਕੁਝ ਪੁੱਛਣ ਲਈ ਅਜੀਬ ਜਿਹਾ ਮਹਿਸੂਸ ਕਰਾਂਗੇ। ਵੇਖੋ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਉਹਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਤਦ ਤਾਂ ਫਿਰ ਇੱਕੋ ਹੀ ਗੱਲ ਆ ਤੇ ਉਹ ਹੈ ਪਾਪੀ ਦੀ ਪ੍ਰਾਰਥਨਾ। ਪਰ ਉਹਦੇ ਨਾਲ ਅਸੀਂ ਗੱਲਾਂ ਕਰਦੇ ਹਾਂ ਜਦ ਅਸੀਂ ਉਹਦੇ ਨਾਲ ਸੰਗਤ ਵਿੱਚ ਹੁੰਦੇ ਹਾਂ ਤੇ ਏਦਾਂ ਭੋਜ ਹੁੰਦਾ ਆ। ਹੁਣ ਸੰਗਤ ਕਰਨ ਦੇ ਇਸ ਤਰੀਕੇ ਦੇ ਬਾਰੇ ਮੈਂ ਥੋੜੇ ਚਿਰ ਲਈ ਵਿਆਖਿਆ ਕਰਾਂਗਾ। ਹੁਣ ਅਸੀਂ ਜੋ ਲੈਂਦੇ ਹਾਂ ਜਾਂ ਜਿਹਨੂੰ ਅਸੀਂ ਸ਼ਾਇਰ ਬਾਣੀ ਆਖਦੇ ਹਾਂ ਉਹ ਰੋਟੀ ਅਤੇ ਦਾਖ ਰਸ ਹੈ। ਹੁਣ ਇਹਨੂੰ ਅਜਿਹਾ ਪੇਸ਼ ਕੀਤਾ ਗਿਆ ਆ ਕਿ ਇਹਦੇ ਬਾਰੇ ਵਿੱਚ ਬੋਲਣਾ ਵੀ ਚੰਗਾ ਨਹੀਂ ਲੱਗਦਾ। ਉਹ ਕਿਵੇਂ ਇਹ ਗਲਤ ਢੰਗ ਨਾਲ ਸਾਲਾਂ ਬਦੀ ਪੇਸ਼ ਕੀਤਾ ਗਿਆ ਆ। ਉਹ ਅਸਲ ਵਿੱਚ ਅਸ਼ਾਇਰ ਬਾਣੀ ਨਹੀਂ ਆ, ਇਹ ਤਾਂ ਕੇਵਲ ਹੁਕਮ ਦਾ ਮੰਨਣਾ ਹੀ ਆ। ਵੇਖਿਆ ਜੇ ਹੁਣ ਇਹਨੂੰ ਅਸ਼ਾਇਰ ਬਾਣੀ ਕਹਿਣ ਦਾ ਕਾਰਨ ਹੈ ਉਹ ਇਹ ਆ ਕਿ ਇਹ ਕੈਥੋਲਿਕ ਮਤ ਦੇ ਪ੍ਰਭੂ ਭੋਜ ਦੇ ਪਦਾਰਥਾਂ ਦੇ ਨਾਲ ਜੁੜਿਆ ਹੋਇਆ ਆ, ਜੋ ਕਿ ਪ੍ਰਤੱਖ ਤੌਰ ਤੇ ਪ੍ਰਭੂ ਯਸੂ ਦਾ ਬਦਨ ਆ। ਪਰ ਇਹ ਪਦਾਰਥ ਯਸੂ ਦੀ ਦੇਹ ਨਹੀਂ ਆ, ਇਹ ਤਾਂ ਕੇਵਲ ਉਹਦੀ ਦੇਹ ਦੀ ਯਾਦਗਾਰ ਵਿੱਚ ਹੈ। ਮੈਨੂੰ ਇਹਦੀ ਪਰਵਾਹ ਨਹੀਂ ਕਿ ਕਿੰਨੇ ਜਾਜਕ ਪ੍ਰਚਾਰਕ ਜਾਂ ਜੋ ਕੋਈ ਵੀ ਇਹਦੇ ਉੱਤੇ ਬਰਕਤ ਦਿੰਦਾ ਆ, ਇਹ ਤਾਂ ਅਜੇ ਵੀ ਦਾਖਰਸ ਤੇ ਰੋਟੀ ਹੀ ਹੈ। ਕੋਈ ਜਾਜਕ ਨਹੀਂ ਆ ਜਿੱਦਾਂ ਕਿ ਉਹ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਵਚਨ ਬਾਧਿਆ ਕਿ ਉਹ ਪਾਦਰੀ ਦੀ ਸੁਣੇ ਜਦ ਉਹ ਅਸ਼ਾਇਰ ਬਾਣੀ ਨੂੰ ਬਦਲਦਾ ਆ, ਜਿਹਨੂੰ ਉਹ ਅਸ਼ਾਇਰ ਬਾਣੀ ਆਖਦੇ ਹਨ ਉਸ ਪਦਾਰਥ ਨੂੰ ਪ੍ਰਭੂ ਯਸੂ ਦੀ ਸੱਚੀ ਮੁੱਚੀ ਦੇ ਵਿੱਚ ਤਬਦੀਲ ਕਰੇ। ਤਦ ਨੇਚਾਵਾਨ ਉਹਨੂੰ ਖਾਂਦਾ ਆ ਤੇ ਉਹ ਅਸ਼ਾਇਰ ਬਾਣੀ ਆ, ਇਹ ਗਲਤ ਗੱਲ ਆ। ਸੰਗਤ ਦਾ ਭਾਵ ਇੱਕ ਦੂਜੇ ਨਾਲ ਗੱਲਬਾਤ ਕਰਨਾ ਆ, ਜਿਸ ਨਾਲ ਤੁਸੀਂ ਬੋਲ ਸਕੋ ਤੇ ਉਹ ਤੁਹਾਡੇ ਨਾਲ ਵਾਪਸ ਬੋਲੇ। ਇਹ ਹੈ ਸੰਗਤ ਕਰਨਾ। ਉਹ ਪਤਾਸੇ ਵਰਗੀ ਰੋਟੀ ਤੁਹਾਡੇ ਨਾਲ ਵਾਪਸ ਨਹੀਂ ਬੋਲ ਸਕਦੀ। ਸੋ ਸੱਚ ਵਿਚ ਅਸਲੀ ਸੰਗਤ ਜਾਂ ਅਸ਼ਾਇਰ ਬਾਣੀ ਤਾਂ ਉਹ ਪਵਿੱਤਰ ਆਤਮਾ ਆ ਜੋ ਤੁਹਾਡੇ ਨਾਲ ਵਾਪਸ ਬੋਲੇ। ਜਦ ਤੁਸੀਂ ਉਹਨੂੰ ਪੁੱਛਦੇ ਹੋ ਤਾਂ ਉਹ ਤੁਹਾਡੇ ਨਾਲ ਬੋਲਦਾ ਆ, ਇਹ ਠੀਕ ਢੰਗ ਦਾ ਪ੍ਰਭੂ ਭੋਜ ਆ। ਇਹ ਤਾਂ ਉਹਦੀ ਸਲੀਬੀ ਮੌਤ ਤੇ ਉਹਦੇ ਜੀ ਉੱਠਣ ਦੀ ਯਾਦਗਾਰ ਆ, ਅਤੇ ਇਹ ਕੋਈ ਭੋਜ ਨਹੀਂ ਆ। ਕੋਈ ਅਸੀਂ ਇਹਨੂੰ ਆਖਦੇ ਤਾਂ ਹਾਂ, ਪਰ ਅਸਲ ਵਿਚ ਇਹ ਹੈ ਨਹੀਂ। ਇਹ ਤਾਂ ਕੈਥੋਲਿਕ ਗਿਰਜੇ ਦੀ ਵੱਲੋਂ ਆਇਆ ਆ। ਇਹ ਤਾਂ ਪਤਾਸੇ ਵਰਗੀ ਰੋਟੀ ਨੂੰ ਲੈਣਾ, ਜਿੱਦਾਂ ਅਸੀਂ ਉਸ ਦਿਨ ਇਹਦੇ ਬਾਰੇ ਵਿਚ ਵਿਚਾਰਿਆ ਸੀ, ਤੇ ਇਹਦੇ ਬਾਰੇ ਵਿਚ ਮੂਰਤੀ ਪੂਜਾ ਦੇ ਮੁਕਾਬਲੇ ਮਸੀਹਤ ਨਾਮੇ ਸੰਦੇਸ਼ ਵਿਚ ਗੱਲਬਾਤ ਕੀਤੀ ਸੀ, ਕਿਵੇਂ ਇਹ ਗੋਲ ਰੋਟੀ ਯਸੂ ਦਾ ਸੱਚਮੁੱਚ ਬਦਨ ਹੈ। ਹੁਣ ਕੈਥੋਲਿਕ ਗਿਰਜਾ ਇਹਦੇ ਵਿਚ ਨੀਚਾ ਕਰਦਾ ਆ। ਤੁਸੀਂ ਕਦੇ ਉਹਨਾਂ ਦੇ ਗਿਰਜੇ ਦੇ ਗਾੜੀਓ ਲੰਘਦੇ ਧਿਆਨ ਦਿੱਤਾ ਆ, ਉਹ ਆਪਣੇ ਆਪ ਨੂੰ ਉਥੋਂ ਦੀ ਲੰਘਾਉਂਦੇ ਹਨ, ਆਪਣੇ ਟੋਪਾਂ ਤੇ ਚੀਜ਼ਾਂ ਕੱਢਦੇ ਹਨ ਵਗੈਰਾ ਵਗੈਰਾ। ਇਹ ਕਲੀਸਿਆ ਜਾਂ ਗਿਰਜਾ ਨਹੀਂ ਆ, ਇਹ ਤਾਂ ਉਹ ਪਤਾਸੇ ਵਰਗੀ ਰੋਟੀ ਆ ਜੋ ਉੱਥੇ ਹੈ, ਉਹ ਦੇ ਜਿਹਨੂੰ ਪੁਰੋਹਿਤ ਨੇ ਪਤਾਸੇ ਵਰਗੀ ਰੋਟੀ ਤੋਂ ਮਸੀਹ ਦੀ ਸੱਚੀ ਮੁੱਚੀ ਦੇ ਵਿਚ ਬਦਲਿਆ ਆ, ਜਿੱਥੋਂ ਕਿ ਚੂਹੇ ਅਤੇ ਚੂਹੀਆਂ ਉਹਨੂੰ ਚੁੱਕ ਕੇ ਲੈ ਜਾ ਸਕਦੀਆਂ ਹਨ। ਕਿਉਂ ਤੁਸੀਂ ਨਹੀਂ ਸੋਚਦੇ ਜਾਂ ਸੁਚੱਜੇ ਢੰਗ ਨਾਲ ਸੋਚ ਨਹੀਂ ਸਕਦੇ, ਅਤੇ ਸੋਚਦੇ ਹੋ ਕਿ ਰੋਟੀ ਦਾ ਟੁਕੜਾ ਪ੍ਰਭੂ ਯਸੂ ਦੀ ਦੇਹ ਹੋਵੇਗਾ? ਉਹ ਇਹ ਨਹੀਂ ਹੋ ਸਕਦਾ। ਸੰਗਤ ਦਾ ਮਤਲਬ ਆ ਗੱਲਬਾਤ ਕਰਨੀ, ਅਤੇ ਇਹ ਵੀ ਵਾਪਸ ਗੱਲਬਾਤ ਕਰਦਾ ਆ। ਉਹ ਕੁਝ ਜਿਹਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਤੇ ਕਮਿਊਨ ਸ਼ਬਦ ਦਾ ਅਰਥ ਹੀ ਆ ਗੱਲਬਾਤ ਕਰਨਾ ਜਾਂ ਅਜਿਹੀ ਚੀਜ਼ ਨਾਲ ਸੰਬੰਧ ਕਰਨਾ ਜੋ ਤੁਹਾਡੇ ਨਾਲ ਵਾਪਸ ਗੱਲਬਾਤ ਕਰ ਸਕੇ। ਅਤੇ ਪਰਮੇਸ਼ਰ ਤੁਹਾਡੇ ਨਾਲ ਵਾਪਸ ਗੱਲਬਾਤ ਕਰਦਾ ਆ, ਸੰਗਤ ਕਰਦਾ ਆ। ਅਤੇ ਇਹ ਅਜੇ ਵੀ ਰੋਟੀ ਅਤੇ ਦਾਖਲਾ ਸੀ ਹੈ ਜਿਹਨੂੰ ਅਸੀਂ ਅਸ਼ਾਇਰ ਬਾਣੀ ਆਖਦੇ ਹਾਂ। ਹੁਣ ਯਸੂ ਨੇ ਇੱਥੇ ਆਖਿਆ, ਜਿਵੇਂ ਕਿ ਮੈਂ ਪੜ੍ਹਦਾ ਹਾਂ, ਮੇਰਾ ਸਰੀਰ ਖਾਣ ਦੀ ਤੇ ਮੇਰਾ ਲਹੂ ਪੀਣ ਦੀ ਚੀਜ਼ ਆ, ਸਰੀਰ ਅਤੇ ਲਹੂ ਖਾਣ ਦੀ ਤੇ ਪੀਣ ਦੀ ਚੀਜ਼ ਆ। ਹੁਣ ਅਸੀਂ ਯਸੂ ਦੇ ਬਾਰੇ ਸੋਚਣਾ ਚਾਹੁੰਦੇ ਹਾਂ ਅਤੇ ਉਹਦੇ ਨਾਲ ਸੰਬੰਧ ਜੋੜਨਾ ਚਾਹੁੰਦੇ ਹਾਂ ਕਿ ਉਹ ਕੀ ਸੀ, ਉਹਦੀ ਦੇਹ ਕੀ ਹੈ, ਮਸੀਹ ਦੀ ਦੇਹ ਕੀ ਹੈ। ਇਹ ਤਾਂ ਨੇਚਾਵਾਨਾਂ ਦੀ ਦੇਹ ਆ ਜਿਹੜੇ ਉਹਦੇ ਨਾਲ ਪਵਿੱਤਰ ਆਤਮਾ ਵਿਚ ਜੁੜੇ ਹੋਏ ਹਨ। ਕੋਈ ਬੁੱਤ ਨਹੀਂ ਜਾਂ ਰੋਟੀ ਦਾ ਟੁਕੜਾ ਨਹੀਂ, ਪਰ ਆਤਮਾ ਜੋ ਨੇਚਾਵਾਨ ਦੇ ਦਿਲ ਵਿਚ ਹੈ ਅਤੇ ਉਹ ਇਕੱਠੇ ਜੁੜੇ ਹੋਏ ਹਨ। ਜਦ ਮਨੁੱਖ ਅਤੇ ਪਰਮੇਸ਼ਰ ਇੱਕ ਦੂਜੇ ਨਾਲ ਇਕੱਠੇ ਗੱਲਬਾਤ ਕਰ ਸਕਦੇ ਹਨ, ਪਰਮੇਸ਼ਰ ਦੇ ਪੁੱਤਰ ਤੇ ਪੁੱਤਰੀਆਂ, ਮਰਨਹਾਰ ਮਨੁੱਖ ਲਹੂ ਵਹਾਉਣ ਨਾਲ ਪਾਪਾਂ ਦੀ ਮਾਫੀ ਆਈ, ਅਤੇ ਇਹ ਮਨੁੱਖ ਅਤੇ ਇਹ ਔਰਤ, ਮੁੰਡਾ ਜਾਂ ਕੁੜੀ ਜਿਨ੍ਹਾਂ ਦੀ ਸੰਗਤ ਮਸੀਹ ਦੇ ਨਾਲ ਆ, ਉਹਦੇ ਨਾਲ ਗੱਲਬਾਤ ਕਰਦੇ ਹਨ ਜੋ ਕਿ ਦੇਹ ਹੈ। ਪਤੀ ਅਤੇ ਪਤਨੀ ਵਾਂਗ ਬੈਠ ਕੇ ਗੱਲਬਾਤ ਕਰਦੇ ਹਨ, ਜਾਂ ਮੁੰਡਾ ਤੇ ਉਹਦੀ ਮਸ਼ੂਕ, ਅਸੀਂ ਤੇ ਉਹਦੀ ਕਲੀਸਿਆ ਇਕੱਠੇ ਸੰਗਤ ਕਰ ਰਹੇ ਹਨ। ਇਹੋ ਹੀ ਕਾਰਨ ਆ ਕਿ ਅਸੀਂ ਉਹਦੇ ਕੋਲੋਂ ਸੁਣ ਸਕਦੇ ਹਾਂ, ਇਸ ਤੋਂ ਪਹਿਲਾਂ ਕਿ ਉਹ ਚੀਜ਼ ਆਵੇ ਉਹਨੂੰ ਵੇਖ ਲੈਂਦੇ ਆ, ਅਤੇ ਭਵਿੱਖ ਨੂੰ ਦੱਸ ਸਕਦੇ ਹਾਂ ਕਿ ਇਹ ਸੰਪੂਰਨ ਆ, ਕਿਉਂਕਿ ਅਸੀਂ ਪਰਮੇਸ਼ਰ ਦੇ ਨਾਲ ਸੰਗਤ ਕਰਦੇ ਹਾਂ ਜਿਹਦੇ ਹੱਥ ਵਿਚ ਸਦੀਪ ਕਾਲ ਆ। ਮਸੀਹ ਦੇ ਇੱਕ ਦੂਏ ਨਾਲ ਗੱਲਬਾਤ ਕਰਦੀ ਆ। ਜਲਾਲੀ ਮਸੀਹ ਦਾ ਆਤਮਕ ਬਦਨ, ਇਹ ਕਿਸੇ ਵੀ ਤਰ੍ਹਾਂ ਦੇ ਬੁੱਤ ਨਾਲ ਜੁੜਿਆ ਨਹੀਂ ਆ, ਜਾਂ ਰੋਟੀ ਜਾਂ ਦਾਖਰਸ ਦੇ ਨਾਲ, ਪਰ ਆਤਮਕ ਰੂਪ ਵਿਚ ਜੁੜਿਆ ਹੋਇਆ ਹੈ। ਹੁਣ ਯਸੂ ਨੇ ਵੀ ਉਹ ਹੀ ਗੱਲ ਆਖੀ। ਤੁਸੀਂ ਸੰਤ ਯੂਹੰਨਾ ਦਾ ਚੌਥਾ ਅਧਿਆਇ ਲਓ, ਜਿੱਥੇ ਉਹ ਖੂਹ ਤੇ ਔਰਤ ਨਾਲ ਗੱਲਬਾਤ ਕਰ ਰਿਹਾ ਸੀ। ਉਹ ਕੁਝ ਅਜਿਹੀ ਗੱਲ ਤੇ ਬੋਲ ਰਹੀ ਸੀ ਜਿਵੇਂ ਕਿ ਸਾਡੇ ਪਿਤਰਾਂ ਨੇ ਇਸ ਖੂਹ ਤੋਂ ਪੀਤਾ ਅਤੇ ਯਾਕੂਬ ਨੇ ਇਹ ਖੂਹ ਪੁੱਟਿਆ ਤੇ ਆਪਣੇ ਬੱਚਿਆਂ ਤੇ ਪਸ਼ੂਆਂ ਨੂੰ ਇਹ ਪਾਣੀ ਪਿਆਇਆ, ਅਤੇ ਤੂੰ ਆਖਦਾ ਆ ਕਿ ਇੱਕ ਖਾਸ ਸ਼ਹਿਰ ਵਿੱਚ ਭਗਤੀ ਕਰੋ, ਤੇ ਦੂਜੇ ਆਖਦੇ ਹਨ ਕਿ ਇਸ ਪਹਾੜ ਉੱਤੇ ਯਸੂ ਨੇ ਜਿੰਨਾ ਵੀ ਆਖਿਆ ਤੇ ਕਿਹਾ ਇੱਕ ਪਲ ਠਹਿਰ, ਅਸੀਂ ਯਹੂਦੀਆਂ ਤੇ ਅਸੀਂ ਸਮਝਦੇ ਹਾਂ ਕਿ ਭਗਤੀ ਦਾ ਕੀ ਮਤਲਬ ਆ, ਔਰ ਇਸਤਰੀ ਇਹ ਗੱਲ ਸੁਣ, ਉਹ ਘੜੀ ਆਉਂਦੀ ਆ ਤੇ ਹੁਣ ਵੀ ਆ ਕਿ ਸੱਚੇ ਭਗਤ ਪਰਮੇਸ਼ਵਰ ਦੀ ਭਗਤੀ ਆਤਮਾ ਤੇ ਸੱਚਾਈ ਵਿੱਚ ਕਰਨਗੇ। ਤੇਰਾ ਬਚਨ ਸੱਚਾਈ ਆ ਤੇ ਪਿਤਾ ਅਜੇ ਲੋਕਾਂ ਨੂੰ ਭਾਲਦਾ ਆ ਜੋ ਕਿ ਉਹਦੀ ਭਗਤੀ ਆਤਮਾ ਤੇ ਬਚਨ ਵਿੱਚ ਕਰਨਗੇ ਜੋ ਕਿ ਸੱਚ ਆ। ਤੇ ਤੇਰਾ ਬਚਨ ਸੱਚ ਆ। ਉਹਨੇ ਇਹ ਗੱਲ ਉਸ ਇਸਤਰੀ ਨੂੰ ਆਖੀ, ਵੇਖੋ ਮਸੀਹ ਪਰਮੇਸ਼ਰ ਇੱਕ ਆਤਮਾ ਆ। ਮਸੀਹ ਦਾ ਮਤਲਬ ਆ ਮਸਾ ਕੀਤਾ ਹੋਇਆ, ਉਹ ਮਨੁੱਖ ਜੋ ਪਰਮੇਸ਼ਰ ਦੇ ਨਾਲ ਮਸਾ ਹੋਵੇ, ਜਿਹਨੇ ਕਿ ਉਹਨੂੰ ਮਸੀਹ ਬਣਾਇਆ। ਹੁਣ ਮਸੀਹ ਨੇ ਆਖਿਆ ਕਿ ਮੈਂ ਖਾਣ ਤੇ ਪੀਣ ਦੀ ਚੀਜ਼ ਆ, ਗੋਲ ਰੋਟੀ ਨਹੀਂ, ਉਹ ਪਤਾਸੇ ਵਰਗੀ ਰੋਟੀ ਨਹੀਂ ਜਿਹੜੀ ਅਸੀਂ ਇੱਥੇ ਖਾਂਦੇ ਆ, ਇਹ ਮਸੀਹ ਨਹੀਂ ਆ। ਜਿਹੜੀ ਦਾਖਰਸ ਅਸੀਂ ਕੁਰਬਾਨ ਕਰਕੇ ਪੀਂਦੇ ਆ ਉਹ ਮਸੀਹ ਨਹੀਂ ਆ। ਇਹ ਤਾਂ ਉਹਨੂੰ ਸ਼ਕਲ ਦੇ ਤੌਰ ਤੇ ਦਰਸਾਉਂਦਾ ਆ, ਪਰ ਮਸੀਹ ਤਾਂ ਪਵਿੱਤਰ ਆਤਮਾ ਆ, ਉਹ ਮਸਾ ਜੋ ਕਿ ਕਲੀਸਿਆ ਦੇ ਉੱਤੇ ਆ, ਉਹ ਹੈ ਮਾਸ ਅਤੇ ਲਹੂ। ਸੰਸਾਰ ਵਿੱਚ ਜੋ ਸਭ ਤੋਂ ਵੱਡੀ ਦੁਹਾਈ ਆ, ਮੈਂ ਆਸ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕਿਸੇ ਨੇ ਇਹਨੂੰ ਨਹੀਂ ਸੁਣਿਆ, ਪਰ ਜੇ ਤੁਸੀਂ ਕਦੇ ਸੁਣਿਆ ਵੀ ਆ ਤਾਂ ਭੁੱਖ ਦੀ ਦੁਹਾਈ ਨਾਲ ਦੀ ਕੋਈ ਦੁਹਾਈ ਨਹੀਂ ਆ। ਜਦ ਤੁਸੀਂ ਮਾਂ ਨੂੰ ਬੱਚੇ ਨਾਲ ਵੇਖੋ ਤੇ ਉਹ ਤੁਰ ਨਹੀਂ ਸਕਦੀ ਕਿਉਂਕਿ ਉਹ ਬਹੁਤ ਕਮਜ਼ੋਰ ਆ, ਅਤੇ ਛੋਟਾ ਬੱਚਾ ਮਰ ਰਿਹਾ ਆ ਤੇ ਉਹਦਾ ਢਿੱਡ ਭੁੱਖ ਨਾਲ ਸੁੱਜ ਗਿਆ ਆ। ਉਹਨਾਂ ਹੌਕਿਆਂ ਨੂੰ ਸੁਣਨਾ ਜੋ ਕਿ ਮਾਂ ਦੇ ਦਿਲ ਵਿੱਚੋਂ ਆ ਰਹੇ ਹਨ। ਵੇਖੋ ਉਸ ਬੱਚੇ ਦੀਆਂ ਗੱਲਾਂ ਅੰਦਰ ਵੜ ਗਈਆਂ ਹਨ ਤੇ ਹੁਣ ਸਿਰਫ ਹੱਡੀਆਂ ਤੇ ਚਮੜੀ ਰਹਿ ਗਈ ਆ, ਤੇ ਉਹਦੇ ਛੋਟੇ ਮਸੂੜੇ ਚਮਕ ਰਹੇ ਹਨ, ਤੇ ਹੁਣ ਉਹ ਰੋ ਵੀ ਨਹੀਂ ਸਕਦਾ ਤੇ ਉਹਦੇ ਆਨੇ ਭੁੱਖ ਨਾਲ ਬਾਹਰ ਆ ਗਏ ਹਨ। ਭੁੱਖ ਤੇ ਨਾਲ ਦੀ ਕੋਈ ਦੁਹਾਈ ਨਹੀਂ ਆ। ਮਾਰੂਥਲ ਵਿੱਚ ਕਿੰਨਿਆਂ ਲੋਕਾਂ ਆਪਣਾ ਜੀਵਨ ਤੇ ਨਾਲ ਗਵਾ ਲਿਆ ਆ। ਕਈ ਕਹਾਣੀਆਂ ਹਨ, ਮੈਂ ਤੁਹਾਨੂੰ ਮਾਰੂਥਲ ਦੀਆਂ ਸੱਚੀਆਂ ਕਹਾਣੀਆਂ ਸੁਣਾ ਕੇ ਸਾਰੀ ਰਾਤ ਬਿਠਾ ਸਕਦਾ ਆ, ਕਿਵੇਂ ਜਦ ਤੁਸੀਂ ਤਿਹਾਈ ਹੁੰਦੇ ਹੋ ਤੇ ਲੱਗਦੀ ਆ ਤੇ ਕਿਵੇਂ ਸ਼ੈਤਾਨ ਤੁਹਾਨੂੰ ਮ੍ਰਿਗ ਤ੍ਰਿਸ਼ਨਾ ਦਿੰਦਾ ਆ। ਤੁਸੀਂ ਉਹਨਾਂ ਨੂੰ ਇੱਥੇ ਹੀ ਵੇਖਿਆ ਆ, ਉਹਨਾਂ ਨੂੰ ਵੇਖਣ ਲਈ ਤੁਹਾਨੂੰ ਪੱਛਮ ਵੱਲ ਜਾਣ ਦੀ ਲੋੜ ਨਹੀਂ ਆ। ਤੁਸੀਂ ਰਾਹ ਵਿੱਚ ਚੱਲੋ ਤਾਂ ਇਦਾਂ ਜਾਪਦਾ ਆ ਕਿ ਰਾਹ ਵਿੱਚ ਕਿਤੇ ਪਾਣੀ ਆ। ਤੁਹਾਡੇ ਵਿੱਚੋਂ ਹਰੇਕ ਨੇ ਉਹ ਵੇਖਿਆ ਆ ਜਿਨ੍ਹਾਂ ਨੇ ਪੈਂਡਾ ਕੀਤਾ ਤੇ ਰਾਜ ਮਾਰਗਾਂ ਤੇ ਗਏ ਹਨ, ਉਹ ਝੂਠਾ ਪਾਣੀ ਦਾ ਤਲਾਬ ਮ੍ਰਿਗ ਤ੍ਰਿਸ਼ਨਾ ਹੁੰਦੀ ਆ। ਇੱਥੇ ਕੁਝ ਸਮਾਂ 3 ਜਾਂ 4 ਸਾਲ ਪਹਿਲਾਂ ਮੈਂ ਪੜਿਆ ਕਿ ਜਿੱਥੇ ਕੁਝ ਬੱਤਖਾਂ ਜੋ ਦੇਸ਼ ਦੇ ਪਾਰ ਉੱਡ ਰਹੀਆਂ ਹਨ ਉਹਨਾਂ ਨੇ ਇਹ ਝੂਠਾ ਤਲਾਬ ਵੇਖਿਆ ਤੇ ਰਾਹ ਵਿੱਚ ਡਿੱਗ ਪਈਆਂ, ਇਹ ਸੋਚਦੇ ਹੋਏ ਕਿ ਉਹ ਪਾਣੀ ਦੇ ਕੋਲ ਅਪੜ ਗਈਆਂ ਹਨ, ਤੇ ਉਹਨਾਂ ਦੇ ਟੋਟੇ ਟੋਟੇ ਹੋ ਗਏ। ਉਹਨਾਂ ਪੱਕੀ ਸੜਕ ਨੂੰ ਆਣ ਟੱਕਰ ਮਾਰੀ ਇਹ ਸੋਚਦੇ ਹੋਏ ਕਿ ਉਹ ਪਾਣੀ ਤੇ ਉਤਰ ਰਹੀਆਂ ਹਨ ਜੋ ਕਿ ਝੂਠਾ ਤਲਾਬ ਸੀ। ਕਿੰਨੀ ਵਾਰੀ ਸ਼ੈਤਾਨ ਨੇ ਲੋਕਾਂ ਨਾਲ ਵੀ ਅਜਿਹੀ ਗੱਲ ਕੀਤੀ ਆ, ਉਹਨਾਂ ਨੂੰ ਵੀ ਝੂਠਾ ਹੀ ਮ੍ਰਿਗ ਜਲ ਦਿੱਤਾ ਆ ਜਿੱਥੇ ਕਿ ਕੁਝ ਵੀ ਨਹੀਂ ਆ ਪਰ ਬਨਾਉਟੀ ਵਿਸ਼ਵਾਸ। ਬਹੁਤ ਸਾਰੇ ਲੋਕ ਅੱਜ ਬਨਾਉਟੀ ਵਿਸ਼ਵਾਸ ਵਾਲਾ ਧਰਮ ਰੱਖਦੇ ਹਨ, ਕੁਝ ਬਣਾਉਣ ਦਾ ਯਤਨ ਕਰਦੇ ਹਨ ਜਾਂ ਇਹ ਸੋਚਣ ਦਾ ਯਤਨ ਕਰਦੇ ਹਨ ਕਿ ਉੱਥੇ ਕੁਝ ਹੈ ਜਦਕਿ ਏਦਾਂ ਨਹੀਂ ਆ। ਜਿੱਦਾਂ ਕਿ ਇੱਕ ਮਿਸ਼ਨਰੀ ਇਸਤਰੀ ਨੇ ਆਖਿਆ ਕਿ ਉਹਨੇ ਉਡੀਕਿਆ ਜਦਕਿ ਇਹ ਗੱਲ ਅਸਲੀ ਤੇ ਪੱਕੀ ਨਾ ਹੋ ਗਈ। ਸਾਨੂੰ ਵੀ ਏਦਾਂ ਹੀ ਕਰਨਾ ਚਾਹੀਦਾ ਆ। ਤੁਸੀਂ ਵਾਪਸ ਆਣ ਕੇ ਫੇਰ ਇਹਦਾ ਯਕੀਨ ਨਹੀਂ ਕਰ ਸਕਦੇ। ਤੁਹਾਨੂੰ ਇੱਕ ਮੌਕਾ ਮਿਲਿਆ ਆ ਤੇ ਤੁਹਾਡੇ ਕੋਲ ਨਕਸ਼ਾ ਆ, ਸੋ ਸਾਨੂੰ ਨਿਸ਼ਾਨੇ ਦੀ ਸੀਧ ਵਿੱਚ ਹੀ ਜਾਣਾ ਚਾਹੀਦਾ ਹੈ। ਭੁੱਖ ਦੀ ਦੁਹਾਈ ਸੁਣੋ, ਇਹ ਬਹੁਤ ਹੀ ਵੱਡੀ ਦੁਹਾਈ ਆ ਕਿਉਂਕਿ ਮੁਸੀਬਤਾਂ ਨਾਲ ਭਰੀ ਹੋਈ ਦੁਹਾਈ ਆ। ਉਹ ਵਿਅਕਤੀ ਮਰ ਰਿਹਾ ਆ। ਜੇ ਅਸੀਂ ਉਸ ਥਾਂ ਤੇ ਪਹੁੰਚ ਜਾਈਏ ਜੇ ਕੌਮ ਉਸ ਥਾਂ ਤੇ ਪਹੁੰਚ ਜਾਏ ਜਿੱਥੇ ਪਰਮੇਸ਼ਰ ਲਈ ਬਹੁਤ ਭੁੱਖ ਰੱਖਦੇ ਹੋਣ, ਪਰ ਇਹ ਕੌਮ ਤਾਂ ਬਹੁਤ ਹੀ ਭੈੜੀ ਭੁੱਖਮਰੀ ਦੀ ਹਾਲਤ ਵਿਚ ਆ, ਜਿੱਦਾਂ ਕਿ ਹਿੰਦੁਸਤਾਨ ਵਰਗੀ ਕੌਮ ਭੌਤਿਕ ਢੰਗ ਨਾਲ ਭੁੱਖਿਆ ਮਰ ਰਹੀ ਆ, ਇਹ ਉਹਦੇ ਨਾਲੋਂ ਵੀ ਜ਼ਿਆਦਾ ਆ। ਇਹ ਕੌਮ ਆਤਮਕ ਢੰਗ ਦੀ ਭੁੱਖਮਰੀ ਵਿਚ ਹੈ, ਪਰ ਜਦ ਤੁਸੀਂ ਬਹੁਤੇ ਚਿਰ ਤੱਕ ਭੁੱਖੇ ਰਹਿੰਦੇ ਹੋ ਤਾਂ ਫੇਰ ਤੁਸੀਂ ਅਜਿਹੀ ਜਗ੍ਹਾ ਪਹੁੰਚ ਜਾਂਦੇ ਹੋ ਜਦ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਭੁੱਖੇ ਹੋ। ਉਦਾਂ ਹੀ ਜਿੱਦਾਂ ਕਿ ਜਮਣਾ ਆ, ਜਦ ਤੁਸੀਂ ਬਰਫ਼ ਵਿਚ ਬਹੁਤ ਚਿਰ ਤੱਕ ਚੱਲਦੇ ਰਹਿੰਦੇ ਹੋ ਤੇ ਜੰਮਦੇ ਜਾਂਦੇ ਹੋ, ਤੁਸੀਂ ਬਹੁਤ ਠੰਡੇ ਹੋ ਜਾਂਦੇ ਹੋ ਤੇ ਕੁਛ ਚਿਰ ਬਾਅਦ ਤੁਸੀਂ ਗਰਮ ਹੋ ਜਾਂਦੇ ਹੋ, ਤੇ ਜਿਸ ਘੜੀ ਤੁਸੀਂ ਗਰਮ ਹੁੰਦੇ ਹੋ ਉਦੋਂ ਤੁਸੀਂ ਮਰਦੇ ਹੋ। ਤੇ ਅੱਜ ਰਾਤ ਵੀ ਇਹੋ ਹੀ ਗੱਲ ਆ, ਕਲੀਸਿਯਾਵਾਂ ਇੰਨੀਆਂ ਠੰਡੀਆਂ ਹੋ ਚੁੱਕੀਆਂ ਹਨ ਕਿ ਉਹ ਜੰਮ ਰਹੀਆਂ ਹਨ ਤੇ ਸੋਚਦੇ ਹਨ ਕਿ ਉਹ ਮੈਂਬਰਸ਼ਿਪ ਦੇ ਦੁਆਰਾ ਗਰਮ ਹਨ, ਤੇ ਆਤਮਕ ਢੰਗ ਨਾਲ ਮਰ ਰਹੇ ਹਨ, ਮਰ ਰਹੀਆਂ ਹਨ ਤੇ ਨਹੀਂ ਜਾਣਦੀਆਂ। ਅੰਤ ਵਿਚ ਉਹ ਮਨੁੱਖ ਸੌਣ ਲਈ ਲੰਮਾ ਪੈ ਜਾਂਦਾ ਆ ਤੇ ਫੇਰ ਸਭ ਮੁੱਕ ਜਾਂਦਾ ਆ, ਫੇਰ ਉਹ ਕਦੇ ਵੀ ਨਹੀਂ ਜਾਗਦਾ ਕਿਉਂਕਿ ਉਹਦਾ ਖੂਨ ਉਹਦੀਆਂ ਨਾੜਾਂ ਵਿਚ ਜੰਮ ਗਿਆ ਆ। ਹੁਣ ਤੇ ਲੱਗਣੀ, ਯਸੂ ਨੇ ਆਖਿਆ ਕਿ ਮੇਰਾ ਲਹੂ ਸੱਚ ਵਿਚ ਪੀਣ ਦੀ ਚੀਜ਼ ਆ। ਜੇ ਤੁਸੀਂ ਜਿਉਣ ਦੇ ਲਈ ਭੁੱਖੇ ਹੋ, ਜਿਉਣ ਦੇ ਲਈ ਭੁੱਖੇ ਹੋ, ਯਸੂ ਦੇ ਕੋਲ ਹੀ ਉਹ ਪਾਣੀ ਆ ਜਿਹੜਾ ਉਸ ਤੇ ਨੂੰ ਬੁਝਾ ਸਕਦਾ ਆ। ਇਹ ਭਾਰ ਤੇ ਬੋਝ ਦੇ ਥੱਕੇ ਹੋਏ ਲੋਕੋ ਮੇਰੇ ਕੋਲ ਆਓ। ਪ੍ਰਕਾਸ਼ ਦੀ ਪੋਥੀ ਵਿਚ ਇੰਜ ਆਖਿਆ ਗਿਆ ਆ ਕਿ ਉਹ ਜਿਹੜਾ ਧਿਆਇਆ ਹੋਵੇ ਉਹ ਜੀਵਨ ਜਲ ਦੇ ਚਸ਼ਮਿਆਂ ਦੇ ਕੋਲ ਆਣ ਕੇ ਮੁਫ਼ਤ ਪੀਵੇ। ਜੇ ਤੁਸੀਂ ਜੀਵਨ ਦੇ ਲਈ ਤਿਹਾਏ ਹੋ, ਅਸੀਂ ਵੇਖਦੇ ਹਾਂ ਕਿ ਨਛੱਤਰ ਵਿਦਿਆ ਦੇ ਮਾਰ ਇਹ ਕੰਮ ਵਾਚ ਰਹੇ ਹਨ। ਕਦੇ ਕਦਾਈ ਇਸ ਪਹਿਲੇ ਹਿੱਸੇ ਜਾਂ ਮਹੀਨੇ ਦੇ ਪਹਿਲੇ ਭਾਗ ਵਿਚ, ਦੂਜੀ ਜਾਂ ਪੰਜਵੀਂ ਤੋਂ ਸ਼ੁਰੂ ਕਰਕੇ ਜਾਂ ਇਸ ਮਹੀਨੇ ਦੇ ਵਿਚ ਵਿਚ, ਹਿੰਦੁਸਤਾਨ ਦੇ ਖਗੋਲ ਸ਼ਾਸਤਰੀ ਅਗੰਮ ਵਾਚਦੇ ਹਨ ਕਿ ਸੰਸਾਰ ਦੇ ਟੁਕੜੇ ਟੁਕੜੇ ਹੋ ਜਾਣਗੇ, ਅਤੇ ਅਮਰੀਕਾ ਦੇ ਸਮਾਚਾਰ ਪੱਤਰ ਇਹਦਾ ਠਹਾਕਾ ਮਾਰਦੇ ਹਨ। ਮੈਂ ਨਹੀਂ ਮੰਨਦਾ ਕਿ ਸੰਸਾਰ ਦੇ ਟੁਕੜੇ ਟੁਕੜੇ ਹੋ ਜਾਣਗੇ, ਪਰ ਮੈਂ ਇਹ ਆਖਦਾ ਹਾਂ ਕਿ ਇਹਦਾ ਹਾਸਾ ਕਰਨਾ ਗਲਤ ਗੱਲ ਆ, ਕਿਉਂਕਿ ਇਨ੍ਹਾਂ ਦਿਨਾਂ ਵਿਚ ਕੁਝ ਜ਼ਰੂਰ ਹੀ ਹੋਣ ਵਾਲਾ ਆ, ਇਹਦੇ ਵਰਗਾ ਹੀ ਕੁਝ। ਜਦ ਪੰਜ ਨਛੱਤਰ ਮਾਰਸ, ਜੁਪੀਟਰ, ਵੀਨਸ ਅਤੇ ਵਗੈਰਾ ਵਗੈਰਾ ਜਦ ਉਹ ਆਪਣੇ ਸਥਾਨਾਂ ਵਿਚ ਆਉਂਦੇ ਹਨ, ਉਹ ਕਦੇ ਵੀ ਅਜੇ ਨਹੀਂ ਆਏ ਹਨ, ਉਹ ਦਾਅਵਾ ਕਰਦੇ ਹਨ ਕਿ ਇਹ 500 ਸਾਲ ਪਹਿਲਾਂ। ਪਰ ਇਹ ਜਾਣਨ ਲਈ ਕੌਣ ਉਸ ਪ੍ਰਾਚੀਨ ਸਮੇਂ ਵਿਚ ਸੀ, ਮੈਂ ਵੀ ਇਹ ਅਗੰਮ ਵਾਚਦਾ ਆ ਕਿ ਇਹਦਾ ਇੱਕ ਆਤਮਕ ਮਤਲਬ ਹੈ। ਮੈਂ ਨੇਚਾ ਕਰਦਾ ਆ ਕਿ ਇਹ ਪਰਮੇਸ਼ਰ ਦੇ ਮਾਮਲੇ ਦਾ ਅੰਤ ਆ, ਕਿ ਬਚਨ ਦੇ ਮਹਾਨ ਪ੍ਰਕਾਸ਼ ਇਸ ਸਮੇਂ ਵਿਚ ਖੋਲੇ ਜਾਣਗੇ। ਯਾਦ ਰਹੇ, ਉਹ ਦਾਅਵਾ ਕਰਦੇ ਹਨ ਕਿ ਯਸੂ ਦਾ ਜਦੋਂ ਜਨਮ ਹੋਇਆ ਤਾਂ 3 ਤਾਰੇ ਉਪਗ੍ਰਹਿ ਵਿਚ ਆਏ, ਅਤੇ ਇਹ 5 ਹੈ ਤੇ 5 ਕਿਰਪਾ ਦਾ ਨੰਬਰ ਆ, ਕਿਰਪਾ ਦੀ ਸੰਖਿਆ, 3 ਸੰਪੂਰਨਤਾਈ ਦਾ ਨੰਬਰ ਆ, 5 ਕਿਰਪਾ ਦਾ ਨੰਬਰ ਆ। ਯਸੂ ਕਿਰਪਾ, ਵਿਸ਼ਵਾਸ ਵਗੈਰਾ ਵਗੈਰਾ, ਕਿਰਪਾ ਦਾ ਨੰਬਰ। ਪਰਮੇਸ਼ਰ ਨੇ ਜਦੋਂ ਵੀ ਆਪਣੀ ਸ਼ਕਤੀ ਨੂੰ ਕਲੀਸਿਯਾ ਵਿਚ ਕੱਲਿਆ, ਇਹ ਉਹਦੀ ਕਿਰਪਾ ਹੋਵੇਗੀ, ਇਹ ਲੋਕਾਂ ਦੀ ਆਗਿਆਕਾਰੀ ਨਹੀਂ ਹੋਵੇਗੀ। ਅਤੇ ਯਸਾਇਆ ਨੇ 40 ਅਧਿਆਏ ਵਿਚ ਆਖਿਆ ਕਿ ਕਿਵੇਂ ਯਰੂਸ਼ਲਮ ਦੇ ਲਈ ਪੁਕਾਰਨਾ ਆ ਕਿ ਉਹਦਾ ਯੁੱਧ ਪੂਰਾ ਹੋਇਆ। ਤਦ ਵੀ ਉਹ ਮੂਰਤੀ ਪੂਜਾ ਦੀ ਦੋਸ਼ਣ ਸੀ, ਪਰ ਇਹ ਤਾਂ ਪਰਮੇਸ਼ਰ ਦੀ ਕਿਰਪਾ ਸੀ ਜੋ ਕਿ ਭੇਜ ਰਹੀ ਸੀ। ਪਰਮੇਸ਼ਰ ਜੋ ਵੀ ਸਾਨੂੰ ਭੇਜਦਾ ਆ, ਇਹ ਤਾਂ ਉਹਦੀ ਕਿਰਪਾ ਆ ਤੇ ਸਾਡੀਆਂ ਖੂਬੀਆਂ ਨਹੀਂ। ਸੋ ਇਹਦਾ ਕੁਝ ਅਰਥ ਹੋ ਸਕਦਾ ਆ। ਮੈਂ ਅਗੰਮ ਵਾਚਦਾ ਆ ਕਿ ਇੱਕ ਤਬਦੀਲੀ ਤਾਂ ਹੋਵੇਗੀ। ਮੈਂ ਨਹੀਂ ਜਾਣਦਾ ਕਿ ਇਹ ਕੀ ਹੋਵੇਗੀ, ਪਰ ਮੈਂ ਨੇਚਾ ਕਰਦਾ ਆ ਕਿ ਇਹ ਹੋਣ ਵਾਲੀ ਆ। ਅਸੀਂ ਠੀਕ ਇਹਦੇ ਬੰਨੇ ਤੇ ਖਲੋਤੇ ਆ, ਅਤੇ ਜੇ ਕੋਈ ਮਨੁੱਖ ਭੁਖਾਇਆ ਤਾਂ ਉਹਨੂੰ ਮਸੀਹ ਦੇ ਕੋਲ ਆਉਣ ਦਿਓ, ਜੇ ਕੋਈ ਮਨੁੱਖ ਪਿਆਸਾ ਆ ਤਾਂ ਉਹ ਮਸੀਹ ਦੇ ਕੋਲ ਆਵੇ। ਤੇ ਮਸੀਹ ਤੇ ਬੁਝਾਉਂਦਾ ਆ, ਉਹ ਸਾਡੀ ਸਾਰੀ ਭੁੱਖ ਪਿਆਸ ਦਾ ਤ੍ਰਿਪਤ ਕਰਨ ਵਾਲਾ ਆ। ਮੇਰੇ ਕੋਲ ਇੱਕ ਕਹਾਣੀ ਆ ਜੋ ਕਿ ਮੈਨੂੰ ਕੁਝ ਸਮਾਂ ਪਹਿਲਾਂ ਦੱਸੀ ਗਈ ਸੀ। ਸ਼ਾਇਦ ਮੈਂ ਇਸ ਕਲੀਸਿਆ ਵਿੱਚ ਉਹਨੂੰ ਪਹਿਲਾਂ ਵੀ ਦੱਸਿਆ ਆ। ਜੇ ਮੈਂ ਪਹਿਲਾਂ ਦੱਸਿਆ ਆ ਤਾਂ ਮੈਨੂੰ ਇਸ ਨੂੰ ਠੀਕ ਜਗ੍ਹਾ ਤੇ ਲੈ ਕੇ ਆਉਣ ਲਈ ਦੁਹਰਾਉਣ ਵਾਸਤੇ ਮਾਫ਼ ਕਰਨਾ। ਇੱਕ ਇੰਡੀਅਨ ਮਾਰਗ ਦਰਸ਼ਕ ਸੀ ਜਾਂ ਇੰਡੀਅਨ ਲੋਕਾਂ ਦਾ ਇੱਕ ਕਿਸਮ ਦਾ ਨਿਗਾਹਬਾਨ ਸੀ। ਉਹ ਨਾਵੇਜੋ ਦੇਸ਼ ਵਿੱਚ ਸਫ਼ਰ ਕਰ ਰਿਹਾ ਸੀ ਤੇ ਉੱਥੇ ਉਹ ਗੁਆਚ ਗਿਆ। ਉਹਦਾ ਨਾਂ ਕਾਏ ਸੀ ਅਤੇ ਉਹ ਇੱਕ ਰਾਹ ਵਿੱਚ ਜਾ ਰਿਹਾ ਸੀ, ਖੇਡਾਂ ਦਾ ਰਾਹ। ਅਤੇ ਉਹਨੇ ਸੋਚਿਆ, ਹੁਣ ਜੇ ਮੈਂ ਇਸ ਰਾਹ ਤੇ ਪਹੁੰਚ ਜਾਵਾਂ ਤਾਂ ਜ਼ਰੂਰ ਹੀ ਮੈਨੂੰ ਪਾਣੀ ਲੱਭੇਗਾ। ਅਤੇ ਉਹਦਾ ਘੋੜਾ ਇੰਨਾ ਤਿਹਾਇਆ ਸੀ ਕਿ ਉਹਦੀ ਜੀਭ ਸੋਕੇ ਬਾਹਰ ਲਮਕ ਰਹੀ ਸੀ। ਨਾਸਾ ਲਾਲ ਹੋ ਗਈਆਂ ਸਨ ਤੇ ਰੇਤ ਨਾਲ ਭਰ ਗਈਆਂ ਸਨ। ਉਹਨੇ ਹੱਥ ਨਾਲ ਆਪਣੇ ਮੂੰਹ ਤੇ ਰੁਮਾਲ ਪਾਇਆ ਹੋਇਆ ਸੀ ਤੇ ਉਸ ਰੇਤਲੇ ਤੂਫਾਨ ਵਿੱਚ ਉਹਦਾ ਮੂੰਹ ਰੇਤ ਨਾਲ ਭਰ ਗਿਆ ਤੇ ਉਹ ਪਾਣੀ ਦੇ ਬਿਨਾ ਨਾਸ਼ ਹੋ ਰਿਹਾ ਸੀ। ਉਹ ਆਪਣੇ ਘੋੜੇ ਦੀ ਅਗਵਾਈ ਕਰ ਰਿਹਾ ਸੀ ਜਦੋਂ ਉਹਨੂੰ ਇਹ ਰਾਹ ਟਕਰਾਇਆ। ਅਤੇ ਉਹਨੇ ਕਿਹਾ, ਜਦੋਂ ਘੋੜੇ ਤੇ ਚੜਿਆ ਉਹਨੇ ਇਹ ਖੇਡਾਂ ਵਾਲਾ ਰਾਹ ਵੇਖਿਆ ਤੇ ਆਖਿਆ, ਯਕੀਨਨ ਇਹ ਮੈਨੂੰ ਪਾਣੀ ਤੱਕ ਲੈ ਜਾਵੇਗਾ। ਉਹ ਉਛਲ ਕੇ ਆਪਣੇ ਘੋੜੇ ਦੀ ਕਾਠੀ ਤੇ ਚੜਿਆ ਤੇ ਉਸ ਰਾਹ ਤੁਰ ਪਿਆ। ਅਤੇ ਘੋੜਾ ਵੀ ਜਾਣਦਾ ਸੀ ਕਿ ਉਹ ਪਾਣੀ ਦੇ ਰਾਹ ਤੇ ਜਾ ਰਿਹਾ ਆ। ਕਿਵੇਂ ਪਰਮੇਸ਼ਰ ਗੁੰਗੇ ਜਾਨਵਰਾਂ ਨੂੰ ਵੀ ਪ੍ਰੇਰਣਾ ਦਿੰਦਾ ਆ। ਉਹ ਇਸ ਰਾਹ ਵਿੱਚ ਚੱਲਦਾ ਗਿਆ। ਅੰਤ ਵਿੱਚ ਕੁਝ ਲੋਕ ਇੱਕ ਪਾਸੇ ਨੂੰ ਮੁੜ ਗਏ, ਥੋੜੇ ਜਿਹੇ ਹੀ ਉਸ ਹਾਰੇ ਹੋਏ ਰਾਹ ਤੋਂ ਦੂਰ ਗਏ। ਘੋੜਾ ਵੀ ਉਸ ਰਾਹ ਨੂੰ ਜਾਣਾ ਚਾਹੁੰਦਾ ਸੀ, ਪਰ ਕਾਏ ਨੇ ਵੱਖਰਾ ਹੀ ਸੋਚਿਆ। ਉਹਨੇ ਉਹਨੂੰ ਉਸ ਭੱਖਦੇ ਹੋਏ ਰਾਹ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕੀਤੀ। ਉਹਨੇ ਆਰੰਭ ਕੀਤਾ ਪਰ ਘੋੜਾ ਆਕੜ ਗਿਆ। ਉਹਨੇ ਘੋੜੇ ਨੂੰ ਉਭਾਰਿਆ ਅਤੇ ਘੋੜਾ ਦੁਲੱਤਾ ਮਾਰ ਕੇ ਦੂਜੇ ਪਾਸੇ ਨੂੰ ਤੁਰ ਪਿਆ ਤੇ ਉਹਨੇ ਪਿਛਾਂਹ ਨੂੰ ਜਾਣਾ ਆਰੰਭ ਕੀਤਾ। ਘੋੜਾ ਕਾਏ ਨੂੰ ਪੁੰਜੇ ਲਾਉਣ ਲਈ ਕਮਜ਼ੋਰ ਸੀ, ਉਹ ਕੁੱਦ ਨਹੀਂ ਸੀ ਸਕਦਾ। ਸੋ ਉਹਨੇ ਫੇਰ ਮਾਰਨਾ ਸ਼ੁਰੂ ਕੀਤਾ ਤੇ ਘੋੜੇ ਨੂੰ ਟੱਕ ਲਾ ਦਿੱਤੇ। ਉਹ ਪਾਣੀ ਦੇ ਕੋਲ ਜਾਣ ਲਈ ਇੰਨਾ ਉਤਾਵਲਾ ਸੀ ਤਾਂ ਕਿ ਉਹਦੀ ਜ਼ਿੰਦਗੀ ਬਚ ਸਕੇ। ਘੋੜਾ ਖਲੋ ਕੇ ਕੰਬ ਰਿਹਾ ਸੀ ਤੇ ਲਹੂ ਵਗਦਾ ਪਿਆ ਸੀ। ਅਤੇ ਉਹਨੇ ਹੇਠਾਂ ਵੇਖਿਆ ਤੇ ਉਹ ਘੋੜਾ ਇਦਾਂ ਕੰਬ ਰਿਹਾ ਸੀ ਤੇ ਉਹਦੇ ਥੱਲੇ ਬਸ ਡਿੱਗਣ ਹੀ ਵਾਲਾ ਸੀ। ਉਹਨੇ ਉਹਦੀ ਵੱਲ ਵੇਖਿਆ ਤੇ ਉਹਦੇ ਪਾਸੇ ਵੱਲ ਖੂਨ ਹੀ ਵੇਖਿਆ। ਉਹ ਮਸੀਹੀ ਜਨ ਸੀ ਅਤੇ ਉਹਨੇ ਆਪਣੇ ਘੋੜੇ ਨੂੰ ਆਖਿਆ, ਉਹਨੇ ਆਖਿਆ, ਮੈਂ ਅਕਸਰ ਸੁਣਿਆ ਆ ਕਿ ਜੰਗਲੀ ਜਾਨਵਰਾਂ ਨੂੰ ਵੀ ਪ੍ਰੇਰਣਾ ਮਿਲਦੀ ਆ। ਇੰਜ ਨੀ ਜਾਪਦਾ ਕਿ ਉਹ ਦਲ ਜਿਹੜਾ ਉਸ ਰਾਹ ਨੂੰ ਮੁੜ ਗਿਆ ਆ ਉਹ ਪਾਣੀ ਕੋਲ ਅਪੜੇਗਾ, ਪਰ ਇਦਾਂ ਜਾਪਦਾ ਆ ਕਿ ਇਹ ਮਹਾਨ ਤੇ ਵੱਡਾ ਰਾਹ ਜੋ ਇੱਥੇ ਆ ਇਹ ਉੱਥੇ ਲੈ ਜਾਵੇਗਾ ਜਿੱਥੇ ਉਹ ਲਗਾਤਾਰ ਪਾਣੀ ਵੱਲ ਜਾਂਦੇ ਹਨ। ਪਰ ਆਖਿਆ ਕਿ ਜੇ ਤੂੰ ਮੈਨੂੰ ਇੱਥੋਂ ਤੱਕ ਵਫਾਦਾਰੀ ਨਾਲ ਲਿਆਇਆ ਆ ਤਾਂ ਮੈਂ ਤੇਰੀ ਹੀ ਪ੍ਰੇਰਣਾ ਦੀ ਪੈਰਵੀ ਕਰਾਂਗਾ। ਉਹ ਕਿਵੇਂ ਮੈਂ ਇਸ ਗੱਲ ਨੂੰ ਮਸੀਹ ਦੇ ਬਾਰੇ ਸੋਚਦਾ ਹਾਂ। ਬਰਬਾਦੀ ਦਾ ਰਾਹ ਤਾਂ ਧਰਿਆ ਗਿਆ ਆ ਤੇ ਸਾਰੇ ਰਾਹ ਅੱਗ ਲੱਗੀ ਹੋਈ ਆ, ਪਰ ਇੱਕ ਪੀੜਾ ਰਾਹ ਆ ਜਿਹੜਾ ਜੀਉਣ ਨੂੰ ਜਾਂਦਾ ਆ। ਥੋੜੇ ਹੀ ਹੋਣਗੇ ਜਿਹੜੇ ਇਸ ਨੂੰ ਪਾਉਣਗੇ। ਕੇਵਲ ਪ੍ਰੇਰਣਾ ਹੀ ਨਹੀਂ ਪਰ ਪਵਿੱਤਰ ਆਤਮਾ ਹੀ ਤੁਹਾਨੂੰ ਉਸ ਜੀਉਣ ਦੇ ਪਾਣੀ ਦੀ ਵੱਲ ਮੋੜੇਗਾ। ਮੈਂ ਸੋਚਦਾ ਹਾਂ ਕਿ ਮੈਨੂੰ ਇਹ ਇੱਥੋਂ ਤੱਕ ਲਿਆਇਆ ਆ, ਮੈਂ ਇਹਨੂੰ ਬਾਕੀ ਦੇ ਰਾਹ ਲਈ ਵੀ ਲੈ ਕੇ ਚੱਲਾਂਗਾ। ਕਹਾਣੀ ਨੂੰ ਖਤਮ ਕਰਨ ਲਈ ਅੱਧਾ ਮੀਲ ਵੀ ਨਹੀਂ ਗਿਆ ਹੋਣਾ ਜਦ ਤੱਕ ਕਿ ਅਚਾਨਕ ਵਫਾਦਾਰ ਘੋੜਾ ਠੀਕ ਇੱਕ ਵੱਡੇ ਪਾਣੀ ਦੇ ਮਗੋਰੇ ਵਿੱਚ ਜਾ ਕੁੱਦਿਆ। ਘੋੜਾ ਜਾਣਦਾ ਸੀ ਕਿ ਉਹ ਕੀ ਗੱਲਬਾਤ ਕਰ ਰਿਹਾ ਆ। ਸਵਾਰ ਨੂੰ ਇਹਦਾ ਇਜ਼ਹਾਰ ਕਰਕੇ ਦੱਸਣ ਦਾ ਉਹਦਾ ਕੀ ਭਾਵ ਸੀ। ਉਹ ਉੱਥੇ ਪਹੁੰਚ ਗਿਆ। ਉਹਨੇ ਆਖਿਆ ਕਿ ਉਹਨੇ ਘੋੜੇ ਦੀਆਂ ਨਾਸਾਂ ਵਿੱਚ ਪਾਣੀ ਸੁੱਟਿਆ, ਉਹਨੇ ਇਸ਼ਨਾਨ ਕੀਤਾ ਤੇ ਖੁਸ਼ੀ ਦੇ ਨਾਲ ਚੀਕਾਂ ਮਾਰੀਆਂ। ਉਹਨੇ ਸ਼ੋਰਗੁਲ ਕੀਤਾ ਤੇ ਉਹ ਆਪਣੀ ਪੂਰੀ ਆਵਾਜ਼ ਨਾਲ ਹਾਲ ਦੁਆਈ ਪਾ ਰਿਹਾ ਸੀ। ਆਪਣੇ ਗਲੇ ਵਿੱਚ ਪਾਣੀ ਨੂੰ ਉਲਾਦ ਰਿਹਾ ਸੀ ਤੇ ਚੀਕਾਂ ਮਾਰ ਰਿਹਾ ਸੀ, ਅਸੀਂ ਬਚ ਗਏ ਹਾਂ, ਅਸੀਂ ਬਚ ਗਏ ਹਾਂ, ਅਸੀਂ ਬਚ ਗਏ ਹਾਂ। ਅਤੇ ਘੋੜਾ ਪੀ ਰਿਹਾ ਸੀ ਤੇ ਕੰਬ ਰਿਹਾ ਸੀ ਤੇ ਉਹਨੇ ਉਹਦੇ ਖੂਨ ਵਾਲੇ ਪਾਸਿਆਂ ਨੂੰ ਵੇਖਿਆ ਤੇ ਖੂਨ ਉਹਨਾਂ ਪੈੜਾਂ ਦੇ ਦਾਗਾਂ ਵਿੱਚੋਂ ਦੀ ਨਿਕਲ ਰਿਹਾ ਸੀ। ਅਤੇ ਆਖਿਆ ਉਦੋਂ ਹੀ ਉਹਨੇ ਆਖਿਆ, ਕਿਸੇ ਨੂੰ ਆਖਦੇ ਸੁਣਿਆ ਪਾਣੀ ਵਿੱਚੋਂ ਬਾਹਰ ਨਿਕਲਿਆ ਅਤੇ ਉਹਨੇ ਵੇਖਿਆ ਉੱਥੇ ਇੱਕ ਕਰੂਪ ਜਿਹਾ ਪਾਲੀ ਮੁੰਡਾ ਖਲੋਤਾ ਸੀ ਤੇ ਪਾਣੀ ਵਿੱਚੋਂ ਬਾਹਰ ਆ ਗਿਆ। ਅਤੇ ਉਹਨੇ ਆਖਿਆ ਕਿ ਉਹਨੂੰ ਅੱਗ ਦੀ ਬੂ ਆਈ ਤੇ ਉਹਨੇ ਵੇਖਿਆ ਉੱਥੇ ਕੁਝ ਲੋਕਾਂ ਦਾ ਟੋਲਾ ਡੇਰਾ ਲਾਏ ਹੋਏ ਸਨ। ਉਹ ਲੋਕ ਬਹੁਮੁੱਲੇ ਪੱਥਰ ਤੇ ਧਾਤਾਂ ਦੀ ਭਾਲ ਵਿੱਚ ਉੱਥੇ ਗਏ ਸਨ। ਉਹਨਾਂ ਨੂੰ ਕੁਝ ਸੁਣਾ ਲੱਭਾ ਸੀ ਤੇ ਵਾਪਸੀ ਦੇ ਸਮੇਂ ਉਹਨਾਂ ਦੇ ਘੋੜੇ ਸਨ ਤੇ ਉਹ ਘੋੜੇ ਲੱਦੀ ਲਿਆਉਂਦੇ ਸਨ ਅਤੇ ਉਹ ਇਸ ਪਾਣੀ ਦੇ ਤਲਾਅ ਦੇ ਕੋਲ ਆਣ ਕੇ ਵਿਸਰਾਮ ਕਰ ਰਹੇ ਸਨ ਉਹਨਾਂ ਸਭਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੇ ਹਿਰਨ ਦਾ ਮਾਸ ਰਿਧਾ ਸੀ ਤੇ ਉਹਨੇ ਉਹਨਾਂ ਨਾਲ ਖਾਧਾ ਸੀ ਅਤੇ ਆਖਿਆ ਉਹਨਾਂ ਵਿਚੋਂ ਇੱਕ ਨੇ ਕਿਹਾ ਉਹ ਤੂੰ ਵੀ ਇੱਕ ਹਾੜਾ ਪੀ ਲੈ ਉਹਨੇ ਉਹਨਾਂ ਨੂੰ ਦੱਸਿਆ ਕਿ ਉਹ ਕੌਣ ਸੀ ਉਹ ਜੈਕਾਏ ਇੰਡੀਅਨਸ ਦਾ ਮਾਰਗਦਰਸ਼ਕ ਸੀ ਸੋ ਉਹਨੇ ਕਿਹਾ ਉਹ ਠੀਕ ਆ ਹੁਣ ਸ਼ਿਟਕੂ ਤੂੰ ਵੀ ਪੀ ਉਹਨੇ ਕਿਹਾ ਨਹੀਂ ਉਹਨੇ ਕਿਹਾ ਮੈਂ ਨੀ ਪੀਂਦਾ ਅਤੇ ਉਹਨਾਂ ਲੋਕਾਂ ਦੇ ਲਈ ਇਹ ਤਾਂ ਇੱਕ ਕਿਸਮ ਦੀ ਬੇਇੱਜ਼ਤੀ ਸੀ ਸੋ ਉਹਨੇ ਕਿਹਾ ਤੈਨੂੰ ਸਾਡੇ ਕੋਲੋਂ ਪੀਣੀ ਪੈਣੀ ਆ ਉਹਨੇ ਕਿਹਾ ਨਹੀਂ ਮੈਂ ਨੀ ਪੀਂਦਾ ਸੋ ਉਹਨੇ ਜੱਗ ਉਤਾਂਹ ਸੁੱਟ ਕੇ ਆਖਿਆ ਉਹ ਲੈ ਪੀ ਤੁਸੀਂ ਜਾਣਦੇ ਹੋ ਸਭ ਸ਼ਰਾਬੀ ਨਸ਼ੇ ਵਿੱਚ ਗੁੱਟ ਸਨ ਲਗਭਗ ਅੱਧੀ ਦਰਜਨ ਸਨ ਸੋ ਉਹਨੇ ਕਿਹਾ ਮੁੰਡਿਓ ਤੁਹਾਡਾ ਧੰਨਵਾਦ ਉਹਨਾਂ ਆਖਿਆ ਜੇ ਸਾਡਾ ਹਿਰਨ ਦਾ ਮਾਸ ਖਾਣ ਲਈ ਬਹੁਤ ਵਧੀਆ ਆ ਤਾਂ ਸਾਡੀ ਵਿਸਕੀ ਵੀ ਪੀਣ ਲਈ ਬਹੁਤ ਫੰਨੇ ਆ ਅਤੇ ਤੁਸੀਂ ਜਾਣਦੇ ਹੋ ਕਿ ਕਿਵੇਂ ਉਹ ਨਸ਼ੇ ਵਿੱਚ ਗੁੱਟ ਸਨ ਅਤੇ ਉਹਨੇ ਕਿਹਾ ਨਹੀਂ ਉਹਨੇ ਆਖਿਆ ਤੇ ਉਹਨਾਂ ਨੇ ਬੰਦੂਕ ਵਿੱਚ ਗੋਲੀ ਪਾ ਲਈ ਅਤੇ ਆਖਿਆ ਓਏ ਹੁਣ ਤੂੰ ਪੀਵੇਂਗਾ ਨਹੀਂ ਤਾਂ ਯਾਦ ਰੱਖ ਉਹਨੇ ਕਿਹਾ ਨਹੀਂ ਨਹੀਂ ਉਹ ਮੈਂ ਨੀ ਪੀਣੀ ਉਹਨੇ ਰਫਲ ਦਾ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਆਖਿਆ ਜਰਾ ਕੁ ਠਹਿਰ ਆਖਿਆ ਮੈਂ ਮਰਨ ਤੋਂ ਨੀ ਡਰਦਾ ਉਹਨੇ ਕਿਹਾ ਮੈਂ ਨੀ ਮਰਨ ਤੋਂ ਡਰਦਾ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਣਾ ਚਾਹੁੰਦਾ ਆ ਇਸ ਤੋਂ ਪਹਿਲਾਂ ਕਿ ਮੈਂ ਮਰਾਂ ਮੇਰੇ ਨਾ ਪੀਣ ਦਾ ਕਾਰਨ ਕਿਹਾ ਕਿ ਮੈਂ ਕੈਂਟਕੀ ਦਾ ਰਹਿਣ ਵਾਲਾ ਆ ਉਹਨੇ ਕਿਹਾ ਇੱਕ ਪੁਰਾਣੇ ਲੱਕੜੀ ਮਕਾਨ ਵਿੱਚ ਇੱਕ ਸਵੇਰ ਜਿੱਥੇ ਕਿ ਉਹਦੀ ਮਾਂ ਮਰਨ ਕਿਨਾਰੇ ਪਈ ਹੋਈ ਸੀ ਉਹਨੇ ਮੈਨੂੰ ਆਪਣੇ ਬਿਸਤਰੇ ਦੇ ਪਾਸੇ ਵੱਲ ਸੱਦਿਆ ਤੇ ਆਖਿਆ ਕਿ ਜੈਕ ਤੇਰਾ ਪਿਤਾ ਹੱਥਾਂ ਵਿੱਚ ਤਾਸ਼ ਦੇ ਪੱਤੇ ਲੈ ਕੇ ਮੇਜ਼ ਦੇ ਦੁਆਲੇ ਸ਼ਰਾਬੀ ਦੀ ਹਾਲਤ ਵਿੱਚ ਮਰ ਗਿਆ ਸੀ ਅਤੇ ਆਖਿਆ ਜੈਕ ਤੂੰ ਕੁਝ ਵੀ ਕਰ ਪਰ ਕਦੇ ਵੀ ਸ਼ਰਾਬ ਨਾ ਪੀਵੀ ਅਤੇ ਆਖਿਆ ਕਿ ਮੈਂ ਆਪਣੀ ਮਾਤਾ ਦੇ ਭਰਵੱਟਿਆਂ ਤੇ ਹੱਥ ਰੱਖੇ ਅਤੇ ਮੈਂ ਮੁੰਡਪੁਣੇ ਦੀ ਉਮਰ ਵਿੱਚ ਹੀ ਜਦੋਂ ਮੈਂ 10 ਸਾਲਾਂ ਦਾ ਸਾਂ ਮੈਂ ਪਰਮੇਸ਼ਰ ਨਾਲ ਵਾਅਦਾ ਕੀਤਾ ਕਿ ਮੈਂ ਕਦੇ ਵੀ ਆਪਣੀ ਪਹਿਲੀ ਸ਼ਰਾਬ ਨੀ ਪੀਵਾਂਗਾ ਉਹਨੇ ਕਿਹਾ ਮੈਂ ਕਦੇ ਵੀ ਨੀ ਪੀਤੀ ਅਤੇ ਆਖਿਆ ਓਏ ਹੁਣ ਜੇ ਤੂੰ ਗੋਲੀ ਮਾਰਨਾ ਚਾਹੁੰਦਾ ਆ ਤਾਂ ਗੋਲੀ ਚਲਾ ਅਤੇ ਜਿਉਂ ਹੀ ਸ਼ਰਾਬੀ ਨੇ ਆਪਣੀ ਰਫਲ ਚੁੱਕੀ ਤੇ ਫੇਰ ਜੱਗ ਨੂੰ ਤਾਂ ਸੁੱਟਿਆ ਤੇ ਆਖਿਆ ਓਏ ਨੂੰ ਪੀ ਨਹੀਂ ਤੇ ਗੋਲੀ ਮਾਰ ਦਿਆਂਗਾ ਅਤੇ ਉਦੋਂ ਹੀ ਬੰਦੂਕ ਨੇ ਗੋਲੀ ਕੱਢ ਦਿੱਤੀ ਤੇ ਜੱਗ ਪਾਟ ਗਿਆ ਪਹਾੜਾਂ ਦੇ ਪਾਸੇ ਵੱਲ ਉਹ ਛੋਟਾ ਜਿਹਾ ਕਰੂਪ ਪਾਲੀ ਮੁੰਡਾ ਖਲੋਤਾ ਸੀ ਉਹਦੀਆਂ ਗੱਲਾਂ ਤੇ ਅਥਰੂ ਵਗ ਰਹੇ ਸਨ ਉਹਨੇ ਕਿਹਾ ਜੈਕ ਮੈਂ ਵੀ ਕੈਂਟਕੀ ਦਾ ਰਹਿਣ ਵਾਲਾ ਹਾਂ ਮੈਂ ਵੀ ਆਪਣੀ ਮਾਂ ਨਾਲ ਇੱਕ ਦਿਨ ਵਾਅਦਾ ਕੀਤਾ ਸੀ ਪਰ ਮੈਂ ਆਪਣਾ ਵਾਅਦਾ ਤੋੜ ਦਿੱਤਾ ਉਹਨੇ ਕਿਹਾ ਮੈਂ ਉਡੀਕ ਰਿਹਾ ਸਾਂ ਕਿ ਜਦ ਇਹ ਮੁੰਡੇ ਨਸ਼ੇ ਵਿੱਚ ਚੂਰ ਹੋ ਜਾਣਗੇ ਜਿੱਦਾਂ ਵੀ ਹੋਵੇ ਮੈਂ ਇਹਨਾਂ ਸਾਰਿਆਂ ਦਾ ਟੋਲਾ ਮਾਰ ਮੁਕਾਵਾਂਗਾ ਤੇ ਇਹਨਾਂ ਦਾ ਇਹ ਸੋਨਾ ਲੈ ਜਾਵਾਂਗਾ ਉਹਨੇ ਕਿਹਾ ਪਰ ਮੈਂ ਤਾਂ ਸ਼ਰਾਬੀ ਰਿਹਾ ਤੇ ਮੈਂ ਮਾੜਾ ਕੰਮ ਕੀਤਾ ਆ ਪਰ ਆਖਿਆ ਕਿ ਮੈਨੂੰ ਯਕੀਨ ਆ ਕਿ ਜਦ ਮੇਰੀ ਬੰਦੂਕ ਆਕਾਸ਼ਾਂ ਵਿੱਚ ਗੂੰਜੇਗੀ ਮਾਂ ਨੇ ਮੈਨੂੰ ਇਹ ਵਾਅਦਾ ਕਰਦੇ ਸੁਣ ਲਿਆ ਹੋਵੇਗਾ ਕਿ ਮੈਂ ਕਦੇ ਵੀ ਦੁਬਾਰਾ ਨਹੀਂ ਪੀਵਾਂਗਾ ਅਤੇ ਉੱਥੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਨੇ ਉਹਨਾਂ ਸਭਨਾਂ ਲੋਕਾਂ ਦੀ ਅਗਵਾਈ ਮਸੀਹ ਤੱਕ ਕੀਤੀ ਉਹਨਾਂ ਸਭਨਾਂ ਦੀ ਜੋ ਉੱਥੇ ਹਾਜ਼ਰ ਸਨ ਵੇਖੋ ਪਾਣੀ ਦੇ ਬਾਰੇ ਕੁਝ ਹੈ ਤਾਜ਼ਗੀ ਦੇ ਬਾਰੇ ਕੁਝ ਹੈ ਮੇਰਾ ਇਸ਼ਾਰਾ ਸੀ ਕਿ ਜਦ ਤੁਸੀਂ ਪਿਆਸੇ ਹੋਵੋ ਤਾਂ ਪਾਣੀ ਕੋਲ ਆਓ ਇਹ ਪਾਣੀ ਤੁਹਾਨੂੰ ਕੁਝ ਕਰਦਾ ਆ ਜਦ ਤੁਹਾਨੂੰ ਤੇਹ ਲੱਗੀ ਹੋਵੇ ਤਾਂ ਪਾਣੀ ਕੋਲ ਜਾਓ ਹੁਣ ਯਸੂ ਨੇ ਕਿਹਾ ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਆ ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਆ ਓਦਾਂ ਨਹੀਂ ਜਿੱਦਾਂ ਕਿ ਸੰਸਾਰ ਸ਼ਾਂਤੀ ਦਿੰਦਾ ਆ ਪਰ ਓਦਾਂ ਜਿੱਦਾਂ ਉਹ ਦਿੰਦਾ ਆ ਉਹਦੀ ਸ਼ਾਂਤੀ ਸਾਡੀ ਤੇਹ ਬੁਝਾਉਂਦੀ ਆ ਜੇ ਅਸੀਂ ਸ਼ਾਂਤੀ ਲਈ ਤਰਸਦੇ ਆ ਰਹੇ ਹਾਂ ਤਾਂ ਆਓ ਦੀ ਸ਼ਾਂਤੀ ਵਿੱਚ ਤਾਜ਼ਗੀ ਪਾਈਏ ਇਹ ਜਾਣਦੇ ਹੋਏ ਕਿ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਨਾਲ ਸਾਡੀ ਸ਼ਾਂਤੀ ਹੈ ਉਹ ਸਾਡਾ ਸ਼ਾਂਤੀ ਦਾ ਦਾਤਾ ਆ ਜੋ ਸਾਡੀ ਤੇਹ ਬੁਝਾਉਂਦਾ ਆ ਉਹ ਐਤ ਜਿਹੜੀ ਆਖਦੀ ਆ ਕਿ ਉਹ ਸੱਚ ਵਿੱਚ ਖਾਣ ਅਤੇ ਪੀਣ ਦੀ ਚੀਜ਼ ਆ ਮੈਂ 57 ਐਤ ਉੱਤੇ ਨਿਸ਼ਾਨੀ ਲਾਈ ਹੋਈ ਆ ਸੱਚ ਵਿੱਚ ਖਾਣ ਅਤੇ ਸੱਚ ਵਿੱਚ ਪੀਣ ਦੀ ਚੀਜ਼ ਸੁਣੋ ਉਹਨੇ ਇੱਥੇ ਕੀ ਆਖਿਆ ਆ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਆ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਆ ਮੇਰੇ ਕਾਰਨ ਜੀਏਗਾ ਦੂਜੇ ਸ਼ਬਦਾਂ ਵਿੱਚ ਪਿਤਾ ਨੇ ਮੈਨੂੰ ਕੱਲਿਆ ਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਆ ਤੇ ਹਰੇਕ ਜਨ ਜੋ ਮਸੀਹ ਦੇ ਕੋਲ ਆਉਂਦਾ ਆ ਉਹਨੂੰ ਮਸੀਹ ਤੋਂ ਜਿਉਣਾ ਚਾਹੀਦਾ ਆ। ਓ ਬੱਲੇ ਇਹ ਹੋਈ ਨਾ ਗੱਲ, ਇਹ ਆ ਸ਼ਾਇਰ ਬਾਣੀ, ਇਹ ਆ ਅਸਲੀ ਸ਼ਾਇਰ ਬਾਣੀ ਜੋ ਤੁਹਾਨੂੰ ਮਿਲਦੀ ਆ ਜਦ ਤੁਸੀਂ ਮਸੀਹ ਦੇ ਦੁਆਰਾ ਜਿਉਂਦੇ ਹੋ। ਹੁਣ ਸਾਡੇ ਸਰੀਰਾਂ ਨੂੰ ਹਰ ਦਿਨ ਖਾਣ ਤੇ ਪੀਣ ਦੀ ਲੋੜ ਪੈਂਦੀ ਆ ਤਾਂ ਕਿ ਸਾਡਾ ਭੌਤਿਕ ਸਰੀਰ ਹਾਂਡ ਕੱਢ ਸਕੇ। ਜੇ ਅਸੀਂ ਹਰ ਰੋਜ਼ ਨਾ ਖਾਈਏ ਪੀਏ ਤਾਂ ਸਾਡਾ ਸਰੀਰ ਲਿਸਾ ਪੈ ਜਾਂਦਾ ਆ। ਸਾਡੇ ਅੰਦਰ ਕੁਝ ਹੈ ਜਿਹਨੂੰ ਖਾਣਾ ਜ਼ਰੂਰ ਚਾਹੀਦਾ ਆ। ਇੱਕ ਦਿਨ ਦਾ ਭੋਜਨ ਅਗਲੇ ਦਿਨ ਦੇ ਲਈ ਕੰਮ ਨਹੀਂ ਕਰੇਗਾ। ਤੁਹਾਨੂੰ ਆਪਣੇ ਮਰਨਹਾਰ ਸਰੀਰਾਂ ਨੂੰ ਬਲਵਾਨ ਬਣਾਉਣ ਲਈ ਹਰ ਰੋਜ਼ ਖਾਣਾ ਪੈਂਦਾ ਆ। ਤੁਸੀਂ ਜਿਉਂਦੇ ਤਾਂ ਰਹਿ ਸਕਦੇ ਹੋ ਪਰ ਤੁਸੀਂ ਲਿਸੇ ਪੈ ਗਏ ਹੋ, ਅਤੇ ਅਗਲੇ ਦਿਨ ਵੀ ਤੁਸੀਂ ਲਿਸੇ ਹੋ, ਅਤੇ ਤੀਜੇ ਦਿਨ ਤੁਸੀਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਲਿਸੇ ਪੈ ਰਹੇ ਹੋ। ਠੀਕ ਆ, ਇਹੋ ਭੋਜੀ ਅਸੀਂ ਕਈ ਵਾਰ ਆਤਮਕ ਅਵਸਥਾ ਵਿੱਚ ਕਰਦੇ ਹਾਂ। ਤੁਸੀਂ ਵੇਖਦੇ ਹੋ ਕਿ ਹਰ ਦਿਨ ਅਸਾਂ ਮਸੀਹ ਨਾਲ ਸੰਗਤ ਕਰਨੀ ਆ, ਅਸਾਂ ਹਰ ਰੋਜ਼ ਉਹਦੇ ਨਾਲ ਗੱਲਬਾਤ ਕਰਨੀ ਆ, ਅਸਾਂ ਹਰ ਰੋਜ਼ ਇਹਦਾ ਨਿਬੇੜਾ ਉਹਦੇ ਨਾਲ ਕਰਨਾ ਆ। ਪਾਲੂਸ ਨੇ ਆਖਿਆ ਕਿ ਮੈਂ ਹਰ ਰੋਜ਼ ਮਰਦਾ ਹਾਂ, ਵੇਖਿਆ ਜੇ ਹਰ ਰੋਜ਼ ਮੈਂ ਮਰਦਾ ਹਾਂ ਤਦ ਵੀ ਮੈਂ ਜਿਉਂਦਾ ਆ, ਮੈਂ ਨਹੀਂ ਪਰ ਮਸੀਹ ਮੇਰੇ ਵਿੱਚ ਜਿਉਂਦਾ ਆ। ਜੇ ਜਿਉਂਦਾ ਰਹਿਣ ਲਈ ਤੁਹਾਡੇ ਸਰੀਰ ਨੂੰ ਹਰ ਰੋਜ਼ ਖਾਣ ਅਤੇ ਪੀਣ ਦੀ ਲੋੜ ਪੈਂਦੀ ਆ, ਤੁਹਾਡੇ ਆਤਮਕ ਸਰੀਰ ਨੂੰ ਵੀ ਆਤਮਕ ਭੋਜਨ ਅਤੇ ਹਰ ਰੋਜ਼ ਸੰਗਤ ਦੀ ਲੋੜ ਹੁੰਦੀ ਆ ਤਾਂ ਕਿ ਜਿਉਂਦਾ ਰਹਿ ਸਕੇ। ਹਾਂਜੀ, ਯਿਸੂ ਨੇ ਕਿਹਾ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਸ਼ਬਦ ਨਾਲ ਜੋ ਕਿ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਦਾ ਆ। ਸੋ ਹਰ ਦਿਨ ਅਸਾਂ ਧਰਮ ਸ਼ਾਸਤਰ ਦਾ ਅਧਿਐਨ ਕਰਨਾ ਆ। ਕੁਝ ਲੋਕ ਤਾਂ ਬਿਲਕੁਲ ਵੀ ਇਹਦਾ ਅਧਿਐਨ ਨਹੀਂ ਕਰਦੇ, ਕੁਝ ਲੋਕ ਤਾਂ ਇਹਨੂੰ ਸਾਲ ਵਿੱਚ 2 ਜਾਂ 3 ਵਾਰੀ ਹੀ ਚੁੱਕਦੇ ਹਨ। ਪਰ ਸੱਚਾ ਨੇਚਾਵਾਨ ਜੋ ਕਿ ਸੱਚਮੁੱਚ ਆਤਮਕ ਢੰਗ ਨਾਲ ਉਸਰਿਆ ਹੋਇਆ ਆ, ਉਹ ਆਪਣੀ ਬਾਈਬਲ ਹਰ ਰੋਜ਼ ਪੜ੍ਹਦਾ ਆ ਤੇ ਪ੍ਰਭੂ ਨਾਲ ਗੱਲਬਾਤ ਕਰਦਾ ਆ। ਇਹ ਠੀਕ ਆ, ਉਹਨੇ ਇਹ ਕਰਨਾ ਹੀ ਆ। ਮਨੁੱਖ ਕੇਵਲ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਬਚਨ ਨਾਲ ਜੋ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਆ। ਦੂਜੀ ਗੱਲ, ਅਸੀਂ ਆਪਣੇ ਸਰੀਰਾਂ ਨੂੰ ਮਜ਼ਬੂਤ ਬਣਾਉਣ ਲਈ ਭੋਜਨ ਖਾਂਦੇ ਆ ਤਾਂ ਕਿ ਬਿਮਾਰੀਆਂ ਦਾ ਮੁਕਾਬਲਾ ਕਰ ਸਕੀਏ। ਜੇ ਤੁਸੀਂ ਭੋਜਨ ਨਾ ਖਾਓ ਤੇ ਆਪਣੇ ਸਰੀਰ ਨੂੰ ਲਿਸਾ ਪੈ ਜਾਣ ਦਿਓ ਤਦ ਇਹ ਬਿਮਾਰੀਆਂ ਦੇ ਅਧੀਨ ਆ। ਬਿਮਾਰੀਆਂ ਠੀਕ ਤੁਹਾਡੇ ਖੂਨ ਦੀ ਧਾਰ ਵਿੱਚ ਵੜ ਜਾਣਗੀਆਂ ਤੇ ਤੁਸੀਂ ਨਾਸ ਹੋ ਜਾਓਗੇ। ਜੇ ਤੁਹਾਡਾ ਖੂਨ ਤਕੜਾ ਤੇ ਸ਼ੁੱਧ ਨਹੀਂ ਆ, ਠੀਕ ਆ, ਇੰਜ ਹੋਵੇਗਾ ਤੇ ਬਿਮਾਰੀਆਂ ਠੀਕ ਤੁਹਾਡੇ ਖੂਨ ਦੀ ਧਾਰ ਵਿੱਚ ਚਲੀਆਂ ਜਾਣਗੀਆਂ। ਸੋ ਤੁਹਾਨੂੰ ਚੰਗੀ ਤਰ੍ਹਾਂ ਪਾਲਣ ਵਾਲਾ ਭੋਜਨ ਖਾਣਾ ਪੈਣਾ ਆ ਤਾਂ ਕਿ ਤੁਹਾਡਾ ਖੂਨ ਦਾ ਪ੍ਰਵਾਹ ਠੀਕ ਰਹਿ ਸਕੇ। ਜੇ ਤੁਸੀਂ ਇੰਜ ਨਹੀਂ ਕਰਦੇ ਤਾਂ ਬਿਮਾਰੀਆਂ ਲੱਗਣ ਦਾ ਡਰ ਰਹੇਗਾ। ਇਹੋ ਹੀ ਗੱਲ ਅੱਜ ਬਹੁਤ ਸਾਰੇ ਮਸੀਹੀ ਲੋਕਾਂ ਦੇ ਨਾਲ ਹੈ, ਜਿੱਦਾਂ ਕਿ ਦੋਗਲੀ ਨਸਲ ਦੇ ਪੌਦੇ। ਜਾਣਦੇ ਹੋ ਕਿ ਤੁਸੀਂ ਇੱਕ ਦੋਗਲੀ ਨਸਲ ਦਾ ਪੌਦਾ ਲਓ, ਤੁਹਾਨੂੰ ਇਹਦੀ ਬਹੁਤ ਹੀ ਸੰਭਾਲ ਕਰਨੀ ਪਵੇਗੀ। ਇਹ ਜਲਵਾਯੂ ਨੂੰ ਨਹੀਂ ਜਾਣਦਾ, ਇਹ ਸੂਰਜ ਦੀ ਚਮਕ ਅਤੇ ਹੋਰ ਚੀਜ਼ਾਂ ਆਦਿ ਨੂੰ ਨਹੀਂ ਜਾਣਦਾ। ਇਹ ਤਾਂ ਟੱਕਿਆ ਰਿਹਾ ਆ ਤੇ ਇਹਦੀ ਦੇਖਭਾਲ ਕੀਤੀ ਗਈ ਆ। ਅਤੇ ਇਹੋ ਹੀ ਗੱਲ ਅੱਜ ਅਖੌਤੀ ਜੇ ਮਸੀਹੀ ਲੋਕਾਂ ਦੇ ਨਾਲ ਆ ਤੇ ਉਹ ਦੋਗਲੀ ਨਸਲ ਦੇ ਪੌਦੇ ਹਨ। ਇਹ ਠੀਕ ਆ, ਹਰੇਕ ਕੀਟਾਣੂ ਜੋ ਆਉਂਦਾ ਆ ਉਹਦੇ ਇਹ ਅਧੀਨ ਹਨ। ਤੁਸੀਂ ਜਾਣਦੇ ਹੋ ਕਿ ਇਹ ਦੋਗਲੀ ਨਸਲ ਦੇ ਪੌਦੇ, ਇਹੋ ਹੀ ਪੌਦੇ ਕੇਵਲ ਇੰਨੇ ਕੋਮਲ ਤੇ ਨਾਜ਼ੁਕ ਹੁੰਦੇ ਹਨ ਜਿਨ੍ਹਾਂ ਨੂੰ ਛਿੜਕਾਓ ਕਰਨਾ ਪੈਂਦਾ ਆ। ਤੁਸੀਂ ਜਾਣਦੇ ਹੋ, ਤੁਸੀਂ ਇੱਕ ਹੇਅਰਫੋਰਡ ਨਸਲ ਦੀ ਗਾਂ ਨੂੰ ਲੈ ਕੇ ਤੇ ਉਹਨੂੰ ਚਰਾਂਦ ਵਿੱਚ ਛੱਡ ਦਿਓ ਤੇ ਇੱਕ ਲੰਮੇ ਸਿੰਘਾਂ ਵਾਲੀ ਨੂੰ ਵੀ ਛੱਡ ਦਿਓ। ਉਹ ਲੰਮੇ ਸਿੰਘਾਂ ਵਾਲੀ ਤਾਂ ਆਪਣਾ ਰਾਹ ਆਪਣੇ ਆਪ ਬਣਾ ਲਵੇਗੀ ਕਿਉਂਕਿ ਉਹ ਤਾਂ ਅਸਲੀ ਨਸਲ ਆ। ਪਰ ਤੁਸੀਂ ਬ੍ਰੈਂਗਮ ਜਾਂ ਇੱਕ ਹੇਅਰਫੋਰਡ ਨੂੰ ਲਓ ਜਿਹਦੀ ਨਸਲ ਕੱਚੀ ਕੀਤੀ ਗਈ ਆ ਅਤੇ ਉਹ ਦੋਗਲੀ ਆ। ਇਹ ਵੇਖਣ ਲਈ ਤਾਂ ਯਕੀਨਨ ਵਧੀਆ ਤੇ ਫਿੱਟੀ ਹੋਈ ਤੇ ਤੰਦਰੁਸਤ ਗਾਈ ਆ, ਪਰ ਤੁਸੀਂ ਉਹਨਾਂ ਨੂੰ ਬਾਹਰ ਛੱਡ ਦਿਓ ਅਤੇ ਉਹ ਆਪਣਾ ਰਾਹ ਨਹੀਂ ਲੱਭ ਸਕਣਗੀਆਂ, ਉਹ ਮਰ ਜਾਣਗੀਆਂ। ਉਹਨਾਂ ਦਾ ਖਿਆਲ ਰੱਖਣਾ ਤੇ ਸੰਭਾਲ ਕਰਨੀ ਪੈਂਦੀ ਆ, ਵੇਖਿਆ ਜੇ। ਅਤੇ ਅੱਜ ਵੀ ਇਹੋ ਹੀ ਗੱਲ ਆ, ਸਾਡੇ ਕੋਲ ਵਧੀਆ ਵਸਤਰ ਤੇ ਸੂਟ ਬੂਟ ਪਾਉਣ ਵਾਲੇ ਮਸੀਹੀ ਲੋਕ ਹਨ, ਵੱਡੇ ਵੱਡੇ ਗਿਰਜੇ ਹਨ, ਬਹੁਤ ਸਾਰੀ ਪੜ੍ਹਾਈ ਲਿਖਾਈ ਆ ਤੇ ਬਹੁਤ ਸਾਰੀ ਦੇਵੀ ਵਿਦਿਆ ਵੀ ਆ, ਪਰ ਉਹਨਾਂ ਦੀ ਤਾਂ ਹਰ ਸਮੇਂ ਸੰਭਾਲ ਕਰਨੀ ਪੈਂਦੀ ਆ। ਤੁਹਾਨੂੰ ਤਾਂ ਉਹਨਾਂ ਦੇ ਹੀ ਸ਼ੀਸ਼ੇ ਖਾਣੀ ਵੇਖਣਾ ਪੈਣਾ ਆ, ਨਹੀਂ ਤਾਂ ਤੁਹਾਨੂੰ ਤਾਂ ਦਿਸਦਾ ਹੀ ਨਹੀਂ ਆ। ਸਾਨੂੰ ਤਾਂ ਅੱਜ ਕੁਝ ਅਸਲੀ ਮਸੀਹੀ ਲੋਕਾਂ ਦੀ ਲੋੜ ਆ ਜਿਨ੍ਹਾਂ ਦਾ ਜਨਮ ਯਿਸੂ ਮਸੀਹ ਦੇ ਲਹੂ ਦੇ ਥੱਲੇ ਹੋਇਆ ਹੋਵੇ। ਜਿਹੜੇ ਗਿਰਜੇ ਦੀ ਦੈਵੀ ਵਿਦਿਆ ਨਾਲ ਨਾ ਜਿਉਂਦੇ ਹੋਣ ਪਰ ਪਰਮੇਸ਼ਰ ਦੇ ਬਚਨ ਦੇ ਨਾਲ ਤੇ ਮਸੀਹ ਨਾਲ ਸੰਗਤ ਰੱਖਦੇ ਹੋਣ। ਬਚਨ ਨੇਚਾਵਾਨ ਦੇ ਅੰਦਰ ਆਉਂਦਾ ਆ ਤੇ ਉਹਦਾ ਆਤਮਕ ਸਰੀਰ ਉਸਰਦਾ ਆ। ਦੋਗਲੀ ਨਸਲ ਦਾ ਬੱਚਾ ਨਹੀਂ। ਇੱਕ ਸੇਵਾਦਾਰ ਨੇ ਅੱਜ ਆਖਿਆ, ਮੈਂ ਉਹਨੂੰ ਸੁਣਿਆ, ਉਹਨੇ ਇਹ ਪ੍ਰਸਾਰਣ ਤੇ ਆਖਿਆ, ਉਹਨੇ ਕਿਹਾ ਜਦ ਉਦੇਸ਼ ਵਿਚ ਆਇਆ ਤਾਂ ਉਹਨੂੰ ਨੱਕ ਜਾਂ ਨਜ਼ਲੇ ਦੀ ਬਿਮਾਰੀ ਸੀ ਅਤੇ ਉਹ ਆਪਰੇਸ਼ਨ ਦੀ ਭਾਵ ਚੀਰਫਾੜ ਦੀ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਉਹ ਇਹ ਜਾਂ ਉਹ ਕਰਨਗੇ, ਉਹਨੂੰ ਵੱਢ ਕੇ ਤੇ ਚੀਰਫਾੜ ਕਰਨਗੇ ਤੇ ਨਜ਼ਲੇ ਵਾਲੇ ਗਲਫੜੇ ਦੇ ਹਿੱਸੇ ਨੂੰ ਬਾਹਰ ਕੱਢਣਗੇ ਜਿਹਦੇ ਨਾਲ ਉਹਦਾ ਚਿਹਰਾ ਅੰਦਰ ਧਸ ਜਾਵੇਗਾ ਤੇ ਵਗੈਰਾ ਵਗੈਰਾ। ਅਤੇ ਉਹਨੇ ਕਿਹਾ ਉਹਨੇ ਬਹੁਤ ਸਾਰੀਆਂ ਗੋਲੀਆਂ ਵਰਤ ਲਈਆਂ ਸਨ। ਇਦਾਂ ਜਾਪਦਾ ਸੀ ਕਿ ਉਹਨੂੰ ਬਹੁਤ ਸਾਰੀਆਂ ਗੋਲੀਆਂ ਖਾਣੀਆਂ ਪੈਣੀਆਂ ਹਨ। ਪਰ ਜਦ ਉਹ ਇੱਕ ਚੰਗੇ ਮਸੀਹੀ ਵੈਦ ਹਕੀਮ ਕੋਲ ਆਇਆ, ਵੈਦ ਨੇ ਆਖਿਆ, ਆਓ ਗੋਲੀਆਂ ਨੂੰ ਤੇ ਚੀਰਫਾੜ ਨੂੰ ਭੁੱਲ ਜਾਈਏ, ਆਓ ਇਸ ਦੇਹ ਨੂੰ ਸਾਰੀਏ ਤਾਂ ਕਿ ਇਹ ਵਿਗਿਆਨੀ ਦਾ ਮੁਕਾਬਲਾ ਕਰ ਸਕੇ। ਕੱਲ ਆ ਕਿ ਅੱਜ ਲੋਕ ਓਦਾਂ ਨਹੀਂ ਰਹਿੰਦੇ ਜਿੱਦਾਂ ਪਹਿਲਾਂ ਰਹਿੰਦੇ ਹੁੰਦੇ ਸਨ। ਸਾਨੂੰ ਇਹਦੇ ਲਈ ਤੇ ਉਹਦੇ ਲਈ ਟੀਕੇ ਲਵਾਉਣੇ ਪੈਂਦੇ ਹਨ ਅਤੇ ਆਪਣੇ ਆਪ ਨੂੰ ਹਰ ਕਿਸਮ ਦੀਆਂ ਦਵਾਈਆਂ ਨਾਲ ਛਿੜਕਾਓ ਕਰਨਾ ਪੈਂਦਾ ਆ। ਇਹਦੇ ਨਾਲ ਕੀ ਹੁੰਦਾ ਆ? ਇਹ ਤਾਂ ਸਾਨੂੰ ਨਰਮ, ਮੋਟੇ, ਕਮਜ਼ੋਰ ਤੇ ਕਾਸੇ ਜੋਗੇ ਨਹੀਂ ਰਹਿਣ ਦਿੰਦਾ। ਜਦੋਂ ਬਹੁਤ ਸਮਾਂ ਪਹਿਲਾਂ ਦੇ ਲੋਕ ਕਿਉਂ ਅੱਜ ਸਾਨੂੰ ਸਭ ਚੀਜ਼ਾਂ ਨਹੀਂ ਸਿਖਾਉਂਦੀਆਂ? ਹੁਣ ਉਹਨਾਂ ਨੂੰ ਬੁਰੀਆਂ ਬੁਰੀਆਂ ਅਲਾਮਤਾਂ ਅਤੇ ਸਭ ਚੀਜ਼ਾਂ ਲੱਗ ਰਹੀਆਂ ਹਨ। ਮੈਂ ਅਫਰੀਕਾ ਵਿੱਚ ਖੜੇ ਹੋ ਕੇ ਵੇਖਿਆ ਆ ਤੇ ਮਲੇਰੀਏ ਦਾ ਟੀਕਾ ਨਹੀਂ ਲਵਾ ਸਕਿਆ, ਪਰ ਜੇ ਮਲੇਰੀਏ ਦਾ ਮੱਛਰ ਮੇਰੇ ਹੱਥ ਤੇ ਬਹਿ ਜਾਵੇ ਤਾਂ ਮੈਨੂੰ ਮਲੇਰੀਆ ਹੋ ਜਾਵੇਗਾ। ਉਹ ਘੂੰ ਘੂੰ ਨਹੀਂ ਕਰਦੇ, ਤੁਹਾਨੂੰ ਪਤਾ ਤੱਕ ਨਹੀਂ ਲੱਗਦਾ। ਉਹ ਬਹਿੰਦੇ ਹਨ, ਉਹ ਆਣ ਕੇ ਬਹਿੰਦੇ ਹਨ, ਇਹੋ ਹੀ ਆ, ਤੁਹਾਨੂੰ ਮਲੇਰੀਆ ਹੋ ਗਿਆ। ਜੇ ਤੁਸੀਂ ਜਿਉਂਦੇ ਰਹੋ ਤਾਂ ਤੁਹਾਨੂੰ 15 ਸਾਲ ਤੱਕ ਮਲੇਰੀਆ ਰਹੇਗਾ ਅਤੇ ਤਦ ਕਦੇ ਕਦੇ ਤੁਸੀਂ ਇਹਦੇ ਨਾਲ ਮਰ ਵੀ ਜਾਂਦੇ ਹੋ। ਅਤੇ ਉੱਥੋਂ ਦੇ ਵਾਸੀ ਆਪਣੀਆਂ ਛੋਟੀਆਂ ਛੋਟੀਆਂ ਝੁੱਗੀਆਂ ਵਿੱਚ ਨੰਗੇ ਬੈਠੇ ਹੋਏ ਸਨ ਤੇ ਮੱਛਰ ਉਹਨਾਂ ਦੀਆਂ ਲੱਤਾਂ ਦੇ ਉੱਤੇ ਬੈਠੇ ਸਨ। ਮੱਛਰ ਉਹਨਾਂ ਨੂੰ ਚਮੜੇ ਹੋਏ ਮਲੇਰੀਏ ਦੇ ਮੱਛਰ ਤੇ ਇਹਦੇ ਨਾਲ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ, ਕਿਉਂ ਉਹਨਾਂ ਦੇ ਕੋਲ ਮਲੇਰੀਏ ਦੀ ਵਿਰੋਧਤਾ ਦੀ ਯੋਗਤਾ ਬਣੀ ਹੋਈ ਸੀ। ਉਹਨਾਂ ਦੇ ਕੋਲ ਪਰਮੇਸ਼ਵਰ ਦੀ ਵੱਲੋਂ ਲਾਏ ਹੋਏ ਲੋਦੇ ਸਨ। ਅਤੇ ਇਹੋ ਹੀ ਅੱਜ ਗੱਲ ਲੋਕਾਂ ਦੇ ਨਾਲ ਆ, ਇਹੋ ਹੀ ਗੱਲ ਅੱਜ ਕਲੀਸਿਆ ਦੇ ਨਾਲ ਆ। ਅੱਜ ਸਾਨੂੰ ਇੰਨੇ ਕੁ ਦੇਖ ਰੇਖ ਦੇ ਟੀਕੇ ਲੱਗੇ ਹਨ ਤੇ ਸਾਡੇ ਕੋਲ ਮਨੁੱਖ ਦੇ ਘੜੇ ਹੋਏ ਸਿਧਾਂਤ ਹਨ ਜਦ ਤੱਕ ਕਿ ਸਾਡੇ ਤੇ ਛਿੜਕਾਓ ਨਹੀਂ ਹੋ ਗਿਆ। ਅੱਜ ਸਾਨੂੰ ਕੀ ਲੋੜ ਆ ਕਿ ਪ੍ਰਭੂ ਪਰਮੇਸ਼ਵਰ ਦੇ ਬਚਨ ਦੇ ਲੋਦੇ ਲੱਗਣ। ਮਨੁੱਖ ਹਰ ਰੋਜ਼ ਉਸ ਕਿਸਮ ਦੇ ਭੋਜਨ ਨਾਲ ਜਿਉਂਦਾ ਰਹੇਗਾ ਤਾਂ ਕਿ ਆਪਣੀ ਆਤਮਾ ਦੀ ਉਸਾਰੀ ਉਸ ਟੀਕਾਕਰਨ ਵਿੱਚ ਕਰ ਲਵੇ ਜਿਹਦੇ ਨਾਲ ਉਹਦਾ ਬਚਾਅ ਉਹਨਾਂ ਆਤਮਕ ਬਿਮਾਰੀਆਂ ਤੋਂ ਹੋ ਸਕੇ ਜੋ ਕਿ ਦੇਸ਼ ਦੇ ਚੌਗਿਰਦ ਫੈਲ ਰਹੀਆਂ ਤੇ ਉਛਲ ਰਹੀਆਂ ਹਨ। ਇਸ ਵਿਸ਼ੇ ਉੱਤੇ ਮੇਰੇ ਕੋਲ ਬਹੁਤ ਪਰਚੇ ਹਨ ਪਰ ਮੈਨੂੰ ਇਸ ਨੂੰ ਸਮਾਪਤ ਕਰਨਾ ਪੈਣਾ ਆ। ਹੁਣ ਮਜ਼ਬੂਤ ਬਣੋ, ਹੁਣ ਲੋਦੇ ਲਵਾਉਣ ਲਈ ਤਿਆਰ ਹੋ ਜਾਓ। ਹੁਣ ਅਸੀਂ ਇਹਦੇ ਦੁਆਰਾ ਰਹਿੰਦੇ ਆ, ਸਾਡੇ ਸਰੀਰਾਂ ਵਿੱਚ ਇਹਦਾ ਹੋਣਾ ਜ਼ਰੂਰੀ ਆ। ਅਤੇ ਜੇ ਸਾਨੂੰ ਲੋਦੇ ਨਹੀਂ ਲੱਗੇ ਤਦ ਅਸੀਂ ਹਰ ਕਿਸਮ ਦੀ ਬਿਮਾਰੀ ਦੇ ਅਧੀਨ ਹਾਂ। ਅਤੇ ਪਰਮੇਸ਼ਰ ਦਾ ਬਚਨ ਜਿੱਦਾਂ ਕਿ ਅਸੀਂ ਇਹਦੇ ਤੇ ਨੇਚਾ ਕਰਦੇ ਤੇ ਇਹਨੂੰ ਅਸ਼ਾਇਰ ਬਾਣੀ ਦੁਆਰਾ ਸਵੀਕਾਰ ਕਰਦੇ ਹਾਂ, ਪ੍ਰਭੂ ਤੇਰਾ ਬਚਨ ਸੱਚਾ। ਮੇਰੀ ਕਲੀਸਿਆ ਤਾਂ ਆਖਦੀ ਆ ਕਿ ਤੁਹਾਨੂੰ ਨਵਾਂ ਜਨਮ ਲੈਣ ਦੀ ਲੋੜ ਨਹੀਂ ਆ। ਉਹ ਆਖਦੇ ਹਨ ਕਿ ਹੱਥ ਮਿਲਾਉਣਾ ਹੀ ਨਵਾਂ ਜਨਮ ਆ। ਉਹ ਆਖਦੇ ਹਨ ਛਿੱਟਾ ਮਾਰਨਾ, ਉਹ ਹੋਰ ਸਭ ਗੱਲਾਂ ਆਖਦੇ ਹਨ। ਇਹ ਹੈ ਆਓ ਪਿਤਾ ਪੁੱਤਰ ਤੇ ਪਵਿੱਤਰ ਆਤਮਾ। ਪਰ ਬਾਈਬਲ ਨੇ ਆਖਿਆ ਆ ਕਿ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ। ਵੇਖਿਆ ਜੇ ਹੁਣ ਜੇ ਤੁਸੀਂ ਉਹਨਾਂ ਬਨਾਉਟੀ ਟੀਕਿਆਂ ਨਾਲ ਅਗਾਂਹ ਵਧਣਾ ਚਾਹੁੰਦੇ ਹੋ ਤਾਂ ਤੁਸੀਂ ਵਧੋ ਤੇ ਤੁਸੀਂ ਆਪਣੇ ਆਪ ਨੂੰ ਬਨਾਉਟੀ ਮਸੀਹ ਬਣਾਓਗੇ। ਵੇਖਿਆ ਜੇ ਤੇ ਤੁਸੀਂ ਇਹ ਨਹੀਂ ਚਾਹੁੰਦੇ, ਤੁਸੀਂ ਕੇਵਲ ਮਸੀਹ ਦੇ ਦੁਆਰਾ ਹੀ ਜਿਉਂਦੇ ਰਹਿ ਸਕਦੇ ਹੋ। ਅਤੇ ਹੁਣ ਉਹਦਾ ਬਚਨ ਕੀ ਕਰਦਾ ਆ? ਇਹ ਸਾਡੀ ਆਤਮਕ ਦੇਹ ਨੂੰ ਮਜ਼ਬੂਤ ਬਣਾਉਂਦਾ ਆ ਜਿਵੇਂ ਅਸੀਂ ਉਹਦੇ ਨਾਲ ਸੰਗਤ ਕਰਦੇ ਹਾਂ ਤਾਂ ਕਿ ਸ਼ੈਤਾਨ ਦਾ ਮੁਕਾਬਲਾ ਕਰਨ ਲਈ। ਤੁਸੀਂ ਆਖਦੇ ਹੋ ਭਾਈ ਬ੍ਰਾਨਮ ਉਹਦੇ ਬਚਨ ਵਿੱਚ ਸੰਗਤ ਕਰਨਾ, ਇਹ ਤੁਸੀਂ ਕੀ ਆਖਦੇ ਹੋ? ਹਾਂਜੀ, ਉਹ ਬਚਨ ਆ, ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਪਰਮੇਸ਼ਰ ਸੀ ਅਤੇ ਸ਼ਬਦ ਦੇਹਧਾਰੀ ਹੋਇਆ ਤੇ ਸਾਡੇ ਵਿੱਚ ਵਾਸ ਕੀਤਾ ਅਤੇ ਅਸੀਂ ਉਹਦੀ ਦੇਹ ਨੂੰ ਖਾਣਾ ਆਇਆ, ਤਾਂ ਉਹਦਾ ਬਦਨ ਤਾਂ ਉਹਦਾ ਬਚਨਿਆ, ਕਿਉਂਕਿ ਉਹ ਬਚਨਿਆ। ਅਤੇ ਉਹਨੇ ਸੰਤ ਯੂਹੰਨਾ ਉਹਦੇ 15 ਅਧਿਆਇ ਵਿੱਚ ਆਖਿਆ ਆ, ਜੇ ਤੁਸੀਂ ਮੇਰੇ ਵਿੱਚ ਬਣੇ ਰਹੋ, ਮੇਰੀ ਸੰਗਤ ਵਿੱਚ, ਮੇਰਾ ਬਚਨ ਤੁਹਾਡੇ ਵਿੱਚ ਰਹੇ, ਤਦ ਤੁਸੀਂ ਜੋ ਕੁਝ ਵੀ ਮੰਗੋ ਤਾਂ ਉਹ ਤੁਹਾਡੇ ਲਈ ਹੋ ਜਾਵੇਗਾ। ਇਹ ਹੋਈ ਨਾ ਗੱਲ, ਇਹ ਹੈ ਸੱਚ। ਵੇਖੋ, ਜੋ ਵੀ ਤੁਸੀਂ ਮੰਗੋਗੇ, ਤੁਸੀਂ ਕੀ ਕਰਦੇ ਹੋ? ਤੁਸੀਂ ਆਪਣੀ ਦੇਹ ਨੂੰ ਬਿਮਾਰੀ ਤੋਂ ਬਚਾਉਣ ਲਈ ਮਜ਼ਬੂਤ ਬਣਾ ਰਹੇ ਹੋ। ਕਿਸੇ ਨੇ ਆਣ ਕੇ ਆਖਿਆ, ਉਹ ਸਾਡੀ ਕਲੀਸਿਆ ਨਾਰੇ ਮਾਰਨ ਵਿੱਚ ਨੀਚਾ ਨਹੀਂ ਕਰਦੀ, ਵੇਖਿਆ ਜੇ ਤੁਸੀਂ ਤਾਂ ਬਣ ਗਏ ਹੋ। ਕੀ ਤੁਹਾਡੇ ਅੰਦਰ ਸੰਗਤ ਆ ਜੋ ਕਿ ਬਚਨਿਆ? ਤੁਸੀਂ ਇਸ ਤੋਂ ਬਚੇ ਹੋਏ ਹੋ। ਜੇ ਕੋਈ ਬਕਵਾਸ ਆ ਜਾਵੇ ਤਾਂ ਇਹ ਕੀ ਆ? ਇਹਦੇ ਵਿੱਚ ਕੋਈ ਬਚਨ ਨਹੀਂ ਆ, ਤਾਂ ਤੁਸੀਂ ਪੱਕੀ ਤਰ੍ਹਾਂ ਜਾਣਦੇ ਹੋ ਕਿ ਇਹ ਗਲਤ ਆ। ਮੈਨੂੰ ਇਹਦੀ ਪਰਵਾਹ ਨਹੀਂ ਕਿ ਕਿੰਨਾ ਇਹ ਸੱਚਾ ਜਾਪਦਾ ਆ। ਜੇ ਇਹ ਬਚਨ ਨਹੀਂ ਆ ਤਾਂ ਇਹਨੂੰ ਇਕੱਲੇ ਰਹਿਣ ਦਿਓ, ਠੀਕ ਆ? ਇਹਨੂੰ ਇਕੱਲੇ ਛੱਡ ਦਿਓ। ਮੈਨੂੰ ਇਹਦੀ ਪਰਵਾਹ ਨਹੀਂ ਕਿ ਕੀ ਕਰਦਾ ਆ। ਇਹ ਬਚਨ ਦੇ ਨਾਲ ਮੇਲ ਖਾਣਾ ਚਾਹੀਦਾ ਆ। ਦੁਆ ਵਿੱਚ ਜਿੱਦਾਂ ਮੈਂ ਮੀਕਾ ਦਾ ਉੱਥੇ ਖਲੋਤੇ ਦਾ ਹਵਾਲਾ ਦੇ ਰਿਹਾ ਸਾਂ, ਦੇਖੋ ਇਹ ਬਿਲਕੁਲ ਠੀਕ ਜਾਪਦਾ ਆ। ਜਦ ਉੱਥੇ ਇਸਰਾਇਲ ਕੌਮ ਸੀ ਅਤੇ ਉਹ ਭੂਮੀ ਦਾ ਹਿੱਸਾ ਉਹਨਾਂ ਦਾ ਸੀ, ਅਜਨਬੀ ਲੋਕ ਆਏ ਤੇ ਉਹਨਾਂ ਕੋਲੋਂ ਖੋ ਕੇ ਲੈ ਗਏ ਤੇ ਉਹਨਾਂ ਨੇ ਆਪਣੇ ਘਰ ਉੱਥੇ ਬਣਾ ਲਏ ਸਨ। ਉਹ ਲੋਕ ਉਸ ਭੂਮੀ ਵਿੱਚ ਵਸ ਗਏ ਸਨ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤੀ ਸੀ। ਇਦਾਂ ਜਾਪਦਾ ਸੀ ਕਿ ਉਹ 400 ਇਬਰਾਨੀ ਨਬੀ ਠੀਕ ਸਨ, ਪਰ ਤੁਸੀਂ ਜਾਣਦੇ ਹੋ ਕਿ ਯਹੋਸ਼ਾਫਾਟ ਕੁਝ ਆਤਮਕ ਸੀ। ਉਹਨੇ ਆਖਿਆ ਕਿ ਕੋਈ ਹੋਰ ਵੀ ਆ, ਆਖਿਆ ਇੱਕ ਹੋਰ ਵੀ ਆ, ਪਰ ਆਖਿਆ ਮੈਂ ਉਹਨੂੰ ਨਫ਼ਰਤ ਕਰਦਾ ਆ। ਸਿਰਫ ਉਹ ਜਿਹੜੀ ਵੀ ਗੱਲ ਕਰਦਾ ਆ ਉਹ ਬੁਰੀ ਹੀ ਭਵਿੱਖਬਾਣੀ ਆ। ਆਖਿਆ ਜਾਓ ਤੇ ਉਹਨੂੰ ਵੀ ਲਿਆਓ ਤੇ ਉਹਦੀ ਵੀ ਸੁਣੀਏ। ਅਤੇ ਉਹ ਵੀ ਉੱਥੇ ਪਹੁੰਚਿਆ। ਉਹਨੇ ਆਖਿਆ ਚੜਾਈ ਕਰੋ, ਉੱਥੇ ਚੜ ਜਾਓ, ਪਰ ਮੈਂ ਇਸਰਾਇਲ ਨੂੰ ਬਿਨਾਂ ਚਰਵਾਏ ਦੇ ਖਿੰਡਿਆ ਹੋਇਆ ਵੇਖਿਆ ਆ। ਅੱਜ ਉਹਨੇ ਆਪਣਾ ਦਰਸ਼ਨ ਦੱਸਿਆ। ਹੁਣ ਕੌਣ ਠੀਕ ਆ? ਇਹ ਤਾਂ ਜਾਪਦਾ ਸੀ ਕਿ 400 ਨਬੀ ਠੀਕ ਸਨ, 400 ਚੰਗੇ ਸਿੱਖੇ ਹੋਏ ਮਨੁੱਖ ਆਖਰੇ ਸਨ, ਚੜਾਈ ਕਰ ਪ੍ਰਭੂ ਤੇਰੇ ਸੰਗ ਆ। ਅਤੇ ਇਥੋਂ ਤੱਕ ਕਿ ਸਿਦਕੀਆ ਨੇ 2 ਲੋਹੇ ਦੇ ਸਿੰਘ ਵੀ ਬਣਾ ਲਏ ਸਨ। ਉਹਨੇ ਆਖਿਆ ਇਹਨਾਂ ਸਿੰਘਾਂ ਦੇ ਨਾਲ ਤੂੰ ਉਹਨਾਂ ਅਜਨਬੀਆਂ ਨੂੰ ਉਸ ਭੂਮੀ ਵਿੱਚੋਂ ਧੱਕ ਦੇਵੇਂਗਾ। ਉਹ ਪੱਕ ਜਾਣਦਾ ਸੀ ਕਿ ਉਹ ਠੀਕ ਆ, ਉਹ ਜਾਣਦਾ ਸੀ ਕਿ ਉਹ ਠੀਕ ਆ, ਪਰ ਤੁਸੀਂ ਧਿਆਨ ਦਿਓ ਗਲਤ ਸੀ। ਵੇਖੋ ਮੀਕਾ 400 ਦੇ ਵਿਰੋਧ ਸੀ ਅਤੇ ਉਹਨੇ ਕਿਹਾ ਜੇ ਤੂੰ ਚੜਾਈ ਕਰੇ ਤਾਂ ਇਸਰਾਇਲ ਬਿਨਾਂ ਚਰਵਾਏ ਦੇ ਖਿੰਡ ਜਾਵੇਗਾ। ਅਤੇ ਦੂਜਿਆਂ ਨੇ ਆਖਿਆ ਚੜਾਈ ਕਰ ਪ੍ਰਭੂ ਤੇਰੇ ਨਾਲ ਆ। ਅਸੂਲ ਦੇ ਮੁਤਾਬਿਕ ਉਹ ਠੀਕ ਸਨ, ਉਹ ਭੂਮੀ ਤਾਂ ਇਸਰਾਇਲ ਦੇ ਨਾਲ ਸੰਬੰਧ ਰੱਖਦੀ ਸੀ, ਪਰ ਪ੍ਰਭੂ ਦੇ ਬਚਨ ਨੇ ਅਹਾਬ ਨੂੰ ਦੋਸ਼ੀ ਠਹਿਰਾ ਦਿੱਤਾ ਸੀ। ਉਹ ਕਿਵੇਂ ਪਰਮੇਸ਼ਰ ਉਹਨੂੰ ਬਰਕਤ ਦੇ ਸਕਦਾ ਸੀ ਜਿਹਨੂੰ ਉਹਨੇ ਦੋਸ਼ੀ ਠਹਿਰਾਇਆ ਸੀ? ਅੱਜ ਵੀ ਏਦਾਂ ਹੀ ਆ। ਵੇਖਿਆ ਜੇ ਸੰਗਤ ਕਰਨ ਦਾ ਬਚਨ ਮੀਕਾ ਦੇ ਵਿੱਚ ਸੀ। ਹੁਣ ਜੇ ਤੁਸੀਂ ਸੱਚੀ ਸ਼ਾਇਰ ਬਾਣੀ ਲੈ ਕੇ ਪ੍ਰਭੂ ਦੇ ਨਾਲ ਗੱਲਬਾਤ ਕਰਦੇ ਹੋ ਅਤੇ ਤੁਹਾਡੇ ਵਿਚਲਾ ਆਤਮਾ ਇਸ ਬਚਨ ਨਾਲ ਰਜਾਮੰਦ ਨਹੀਂ ਆ, ਤੁਸੀਂ ਤਾਂ ਪਰਮੇਸ਼ਰ ਨਾਲ ਸੰਗਤ ਨਹੀਂ ਕਰਦੇ ਹੋ, ਤੁਸੀਂ ਤਾਂ ਸ਼ੈਤਾਨ ਨਾਲ ਸੰਗਤ ਕਰਦੇ ਹੋ ਤੇ ਉਹ ਇੰਨੇ ਧੋਖੇਬਾਜ਼ ਹਨ। ਅਤੇ ਬਾਈਬਲ ਨੇ ਆਖਿਆ ਆ ਅੰਤ ਦੇ ਦਿਨਾਂ ਵਿੱਚ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰਨਗੇ, ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ। ਅਤੇ ਜਿਵੇਂ ਗਲਾਤੀਆਂ ਦੀ ਪੱਤਰੀ 1 ਵਿੱਚ ਪਲੂਸ ਨੇ ਆਖਿਆ ਆ, ਜੇ ਕੋਈ ਫਰਿਸ਼ਤਾ ਵੀ ਕੋਈ ਹੋਰ ਸੁਸਮਾਚਾਰ ਆਣ ਕੇ ਸੁਣਾਵੇ ਜੋ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ, ਇਹਦੇ ਨਾਲੋਂ ਵੱਖਰਾ ਤਾਂ ਸਰਾਪਤ ਹੋਵੇ। ਭਾਵੇਂ ਫਰਿਸ਼ਤਾ ਵੀ ਪਹਿਲੀ ਕਲੀਸਿਆ ਵਿੱਚ ਸੰਤ ਮਾਰਟਿਨ, ਇਰੇਨੀਅਸ ਤੇ ਉਹਨਾਂ ਲੋਕਾਂ ਵਰਗੇ ਸੰਤ ਲੋਕ, ਜਦ ਸ਼ੈਤਾਨ ਉਜਿਆਲੇ ਦੇ ਦੂਤ ਵਾਂਗ ਵਿਖਾਲੀ ਦਿੰਦਾ ਸੀ, ਪਰ ਤੁਸੀਂ ਧਿਆਨ ਦਿਓ ਉਹ ਤਾਂ ਥੋੜਾ ਜਿਹਾ ਬਚਨ ਤੋਂ ਦੂਰ ਹੋਵੇਗਾ। ਉਹ ਹਵਾ ਦੇ ਸਾਹਮਣੇ ਰੋਸ਼ਨੀ ਦੇ ਫਰਿਸ਼ਤੇ ਵਾਂਗ ਪ੍ਰਗਟ ਹੋਇਆ ਉਹਨੂੰ ਦੱਸਿਆ ਯਕੀਨਨ ਪ੍ਰਭੂ ਨੇ ਇਹ ਆਖਿਆ ਆ, ਪ੍ਰਭੂ ਨੇ ਇਹ ਆਖਿਆ ਆ, ਪਰ ਉਹ ਅੰਤ ਵਿਚ ਪਰਮੇਸ਼ਵਰ ਦੇ ਨਾਲ ਰਾਜੀ ਨਹੀਂ ਹੋਇਆ ਅਤੇ ਏਦਾਂ ਹੀ ਅੱਜ ਝੂਠਾ ਪ੍ਰਭੂ ਭੋਜ ਕਰਦਾ ਆ। ਜਦ ਲੋਕ ਸੋਚਦੇ ਹਨ ਕਿ ਉਹ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਹਨ ਤੇ ਬਚਨ ਨੂੰ ਨਹੀਂ ਮੰਨਦੇ ਤਾਂ ਇਹ ਝੂਠੀ ਸੰਗਤ ਆ। ਜੇ ਤੁਸੀਂ ਮੇਰੇ ਵਿਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿਚ ਰਹਿਣ ਤਾਂ ਵੇਖੋ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਹੁਣ ਇੱਕ ਵਾਰੀ ਤਾਂ ਇਹ ਪੂਰਾ ਹੋਵੇ ਤੇ ਦੂਜੀ ਵਾਰੀ ਨਾ ਹੋਵੇ। ਜੇ ਤੁਸੀਂ ਮੇਰੇ ਵਿਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿਚ ਰਹਿਣ ਇਹ ਹੈ ਉੱਥੇ ਹੀ ਬਣੇ ਰਹੋ। ਉੱਥੇ ਬਣੇ ਰਹਿਣ ਦਾ ਮਤਲਬ ਆ ਉੱਥੇ ਆਰਾਮ ਕਰੋ, ਉੱਥੇ ਹੀ ਟਿਕੇ ਰਹੋ। ਹਾਂਜੀ, ਇਹ ਪਾਪਾਂ ਨਾਲ ਭਰੀਆਂ ਬਿਮਾਰੀਆਂ ਤੋਂ ਬਚਾ ਲਈ ਟੀਕਾਕਰਨ ਆ। ਹੁਣ ਮੈਂ ਇਹ ਇੱਕ ਸ਼ਬਦ ਕਹਿ ਕੇ ਸਮਾਪਤ ਕਰਨਾ ਚਾਹੁੰਦਾ ਆ, ਇਸ ਤੋਂ ਪਹਿਲਾਂ ਕਿ ਅਸੀਂ ਅਸ਼ਾਇਰ ਬਾਣੀ ਦੀ ਮੇਜ਼ ਤੇ ਜਾਈਏ। ਖੂਨ ਤੇ ਪ੍ਰਭੂ ਦੀ ਦੇਹ ਨੇਚਾ ਦੇ ਨਾਲ ਮਿਲਾਈ ਗਈ ਆ। ਉਹ ਹੈ ਖੂਨ ਅਤੇ ਦੇਹ, ਉਹ ਆਤਮਾ ਤੇ ਬਚਨ ਨੇਚਾ ਨਾਲ ਮਿਲਾਏ ਗਏ ਹਨ। ਸਦੀਪਕ ਜੀਵਨ ਦੇ ਇਹ ਸਮਾਨ ਹਨ। ਉਹ ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਲਹੂ ਪੀਂਦਾ ਆ ਉਹਦੇ ਕੋਲ ਸਦੀਪਕ ਜੀਵਨ ਆ ਅਤੇ ਮੈਂ ਉਹਨੂੰ ਅੰਤ ਦੇ ਦਿਨ ਉਠਾ ਖੜਾ ਕਰਾਂਗਾ। ਇਹ ਹੋਈ ਨਾ ਗੱਲ। ਇਹ ਕੀ ਆ? ਪ੍ਰਭੂ ਦਾ ਭੋਜ, ਬਚਨ ਤੇ ਆਤਮਾ। ਇਹ ਜੀਵਨ ਲਹੂ ਦੇ ਵਿਚ ਆ। ਬਚਨ ਅਤੇ ਆਤਮਾ ਸਦੀਪਕ ਜੀਵਨ ਦੇ ਸਮਾਨ ਪ੍ਰਭੂ ਦੇ ਵਿਚ ਨੇਚਾ ਦੇ ਦੁਆਰਾ ਹਨ। ਇਹ ਮੇਰੀ ਦੁਆ ਆ ਜਿਵੇਂ ਕਿ ਮੈਂ ਅੰਤ ਨੂੰ ਨੇੜੇ ਆਉਂਦਾ ਵੇਖਦਾ ਹਾਂ ਅਤੇ ਵੇਖੋ ਕਿਸੇ ਵੀ ਪਲ ਕੁਝ ਵੀ ਹੋ ਸਕਦਾ ਆ ਅਤੇ ਜਾਣਦੇ ਆ ਕਿ ਅਸੀਂ ਪ੍ਰਭੂ ਦੀ ਆਮਦ ਤੋਂ ਦੂਰ ਨਹੀਂ ਹਾਂ। ਪ੍ਰਭੂ ਤਦ ਪ੍ਰਭੂ ਯਸੂ ਪਰਮੇਸ਼ਰ ਦੇ ਪੁੱਤਰ ਦੇ ਨਾਂ ਵਿਚ ਮੈਨੂੰ ਇਹ ਬਚਨ ਲੈਣ ਦੇ ਜੋ ਕਿ ਤਲਵਾਰ ਆ। ਮੇਰੀ ਨੇਚਾ ਦੇ ਨਾਲ ਮੈਂ ਇਹਨੂੰ ਘੁਮਾਵਾਂ ਤੇ ਹਰੇਕ ਸ਼ੈਤਾਨ ਦੀ ਸ਼ਕਤੀ ਦੇ ਵਿਚੋਂ ਦੀ ਆਪਣਾ ਰਾਹ ਕੱਢਾ ਜਦ ਤੱਕ ਮੈਂ ਯਸੂ ਨਾ ਵੇਖਾ ਉਹਦੇ ਬਚਨ ਦੀ ਸੰਗਤ ਦੇ ਦੁਆਰਾ, ਉਹਦੇ ਬਚਨ ਨਾਲ ਸੰਗਤ ਕਰਨਾ। ਜੇ ਤੁਸੀਂ ਮੇਰੇ ਵਿਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿਚ ਰਹਿਣ ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਤੇ ਕਿੰਨਾ ਸੁੰਦਰ ਆ ਇਹ ਸੱਚੀ ਸੰਗਤ ਆ। ਬਚਨ ਤੇ ਆਤਮਾ ਦੇ ਨਾਲ ਇਮਾਨ ਦੇ ਨਾਲ ਇਹਨਾਂ ਨੂੰ ਇਕੱਠੇ ਘੁਮਾਉਣ ਲਈ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਆਓ ਪ੍ਰਾਰਥਨਾ ਕਰੀਏ। ਕਿਰਪਾਲੂ ਤੇ ਚੰਗੇ ਪਵਿੱਤਰ ਪਿਤਾ ਪਰਮੇਸ਼ਰ, ਉਹ ਮਹਾਨ ਮੈਂ ਜੋ ਹਾਂ ਅਬਰਾਹਮ ਦੇ ਲਈ, ਐਲ ਸ਼ਦਾਈ, ਹੇ ਪਰਮੇਸ਼ਰ ਕਿਵੇਂ ਇਹ ਮਹਾਨ ਪ੍ਰਭੂ ਭੋਜ ਸਦੀਪਕ ਜੀਵਨ ਦੇ ਸਮਾਨ ਆ ਅਤੇ ਕਿਵੇਂ ਇਹ ਘਮੰਡ ਤੋਂ ਬਚਾਉਂਦਾ ਆ, ਕਿਵੇਂ ਇਹ ਬੇਪ੍ਰਤੀਤੀ ਤੋਂ ਬਚਾਉਂਦਾ ਆ, ਕਿਵੇਂ ਇਹ ਸੰਸਾਰ ਦੇ ਪਾਪ ਤੋਂ ਬਚਾਉਂਦਾ ਆ। ਇਹ ਤਾਂ ਰੱਬੀ ਪਿਆਰ ਨਾਲ ਸਾਡੇ ਸੁਰਗੀ ਪਿਤਾ ਦੇ ਨਾਲ ਸੰਗਤ ਆ ਅਤੇ ਯਸੂ ਮਸੀਹ ਦੀ ਧਾਰਮਿਕਤਾ ਦੇ ਦੁਆਰਾ ਅਸੀਂ ਇਸ ਮੇਜ਼ ਤੇ ਪਹੁੰਚਦੇ ਹਾਂ। ਅਤੇ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਅੱਜ ਰਾਤ ਸਾਨੂੰ ਸਭਨਾਂ ਨੂੰ ਆਤਮਾ ਦੇ ਵਿਚ ਜਾਣ ਲਈ ਬਖਸ਼ੇਗਾ। ਸਾਨੂੰ ਖਿਮਾ ਕਰ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਤਮਕ ਬਦਨ ਵਧਣ ਫੁੱਲਣ। ਅਸੀਂ ਕਿਸੇ ਗਿਰਜੇ ਜਾਂ ਕਿਸੇ ਫਿਰਕੇ ਵਿਚ ਸ਼ਾਮਲ ਹੋਣ ਦੇ ਬਾਰੇ ਪ੍ਰਵਾਹ ਨਹੀਂ ਕਰਦੇ। ਅਸੀਂ ਆਤਮਕ ਦੇ ਦੀ ਮਜ਼ਬੂਤੀ ਕਰਨਾ ਚਾਹੁੰਦੇ ਹਾਂ ਤਾਂ ਕਿ ਪਾਪ ਤੋਂ ਬਚੇ ਰਹੀਏ, ਉਸ ਥਾਂ ਤੇ ਅਪੜ ਜਾਈਏ ਜਿੱਥੇ ਮਾੜੇ ਕੰਮ ਕਰਨ ਦੇ ਲਈ ਕੋਈ ਥਾਂ ਹੀ ਨਹੀਂ ਆ, ਜਿੱਥੇ ਕਿ ਪਵਿੱਤਰ ਆਤਮਾ ਆਪਣੇ ਬਚਨ ਨੂੰ ਲੈ ਕੇ ਤੇ ਸਾਡੇ ਦਰਮਿਆਨ ਉਦਾਂ ਹੀ ਤਾਜ਼ਾ ਬੋਲੇ ਜਿੱਦਾਂ ਉਸ ਦਿਨ ਬੋਲਿਆ ਗਿਆ ਸੀ, ਕਿਉਂਕਿ ਇਹ ਉਹ ਆਤਮਾ ਆ ਜੋ ਕਿ ਪ੍ਰਭੂ ਯਸੂ ਵਿਚ ਸੀ। ਮੈਂ ਦੁਆ ਕਰਦਾ ਆ ਕਿ ਪਿਤਾ ਤੂੰ ਸਾਨੂੰ ਉਹ ਦੇਵੇਗਾ। ਘੜੀਆਂ ਨੇੜੇ ਆ ਰਹੀਆਂ ਹਨ ਕਦੋਂ ਅਸੀਂ ਇਹ ਨਹੀਂ ਜਾਣਦੇ ਕਿ ਅਖੀਰਲਾ ਆਦਮੀ ਨਜਾਤ ਪਾਵੇਗਾ, ਪਰ ਪ੍ਰਭੂ ਮੈਂ ਅੱਜ ਰਾਤ ਪ੍ਰਾਰਥਨਾ ਕਰਦਾ ਆ ਜੇ ਇੱਥੇ ਉਹ ਹਨ ਜਿਹੜੇ ਤੈਨੂੰ ਆਪਣਾ ਮੁਕਤੀਦਾਤਾ ਕਰਕੇ ਨਹੀਂ ਜਾਣਦੇ, ਕਾਸ਼ ਕਿ ਉਹ ਤੈਨੂੰ ਲੱਭ ਸਕਣ ਜਦ ਕਿ ਉਹ ਅੱਜ ਰਾਤ ਇਸ ਬਪਤਿਸਮੇ ਦੇ ਪਾਣੀ ਦੇ ਕੋਲ ਆਉਂਦੇ ਹਨ। ਇੱਕ ਯਾਦਗਾਰ ਦੇ ਤੌਰ ਤੇ ਇਹਨਾਂ ਨੇਚਾਵਾਨਾਂ ਦੀ ਦੇਹ ਦੇ ਸਾਹਮਣੇ ਮੰਨਣ ਕਿ ਉਹ ਯਸੂ ਨਾਸਰੀ ਜੋ ਕਿ ਕੁਮਾਰੀ ਮਰੀਅਮ ਤੋਂ ਪੈਦਾ ਹੋਇਆ ਉਹਦੀ ਕਹਾਣੀ ਨੂੰ ਮੰਨਦੇ ਹਨ। ਅਤੇ ਮਾਰਿਆ ਗਿਆ ਤੇ ਪੰਤੀਉਸ ਪਿਲਾਤੂਸ ਦੇ ਰਾਹੀਂ ਸਲੀਬ ਦਿੱਤਾ ਗਿਆ ਅਤੇ ਤੀਜੇ ਦਿਨ ਪਰਮੇਸ਼ਰ ਦੇ ਦੁਆਰਾ ਉਠਾ ਖੜਾ ਕੀਤਾ ਤੇ ਪਰਮ ਪ੍ਰਧਾਨ ਦੇ ਸੱਜੇ ਹੱਥ ਅੱਜ ਰਾਤ ਬੈਠਾ ਹੋਇਆ ਆ ਤੇ ਵਿਚੋਲਗੀ ਕਰਨ ਲਈ ਸਦਾ ਜਿਉਂਦਾ ਆ। ਪ੍ਰਭੂ ਇਹ ਬਖਸ਼ ਦੇ ਉਹ ਵਿਅਕਤੀ ਪਵਿੱਤਰ ਸ਼ਾਸਤਰ ਦੇ ਹੁਕਮਾਂ ਦੀ ਪਾਲਣਾ ਕਰਨ, ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ, ਕਿਉਂਕਿ ਮਨੁੱਖਾਂ ਵਿੱਚ ਆਕਾਸ਼ ਦੇ ਥੱਲੇ ਦੂਜਾ ਕੋਈ ਨਾਮ ਨਹੀਂ ਦਿੱਤਾ ਗਿਆ ਜਿਹਦੇ ਰਾਹੀਂ ਤੁਸੀਂ ਬਚਾਏ ਜਾਣਾ ਆ। ਇਹ ਪਰਮੇਸ਼ਰ ਲੋਕ ਇਸ ਗੱਲ ਦੀ ਵਫਾਦਾਰੀ ਅਤੇ ਪੱਕੇ ਬਚਨ ਨੂੰ ਵੇਖ ਸਕਣ। ਮਨੁੱਖਾਂ ਵਿੱਚ ਆਕਾਸ਼ ਦੇ ਥੱਲੇ ਦੂਜਾ ਕੋਈ ਨਾਂ ਨਹੀਂ ਦਿੱਤਾ ਗਿਆ ਜਿਹਦੇ ਰਾਹੀਂ ਤੁਸੀਂ ਬਚਾਏ ਜਾਣਾ ਆ ਸਿਵਾਏ ਪ੍ਰਭੂ ਯਸੂ ਮਸੀਹ ਦੇ ਨਾਂ ਤੋਂ। ਇਸੇ ਲਈ ਹੀ ਰਸੂਲ ਨੇ ਆਖਿਆ, ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫੀ ਲਈ ਯਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਲਵੇ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਕਰਾਰ ਹਰ ਯੁੱਗ ਦੇ ਲਈ ਆ ਜਿਨ੍ਹਾਂ ਨੂੰ ਵੀ ਪ੍ਰਭੂ ਸਾਡਾ ਪਰਮੇਸ਼ਰ ਬੁਲਾਏਗਾ। ਪ੍ਰਭੂ ਬਖਸ਼ ਦੇ ਕਿ ਅੱਜ ਰਾਤ ਬਹੁਤ ਸਾਰੇ ਬੁਲਾਏ ਜਾਣ, ਅਤੇ ਸਾਡੇ ਪ੍ਰਭੂ ਦੇ ਦੁਆਰਾ ਇਹ ਵੀ ਆਖਿਆ ਗਿਆ ਆ, ਮੇਰੇ ਕੋਲ ਕੋਈ ਨਹੀਂ ਆ ਸਕਦਾ ਜਦ ਤੱਕ ਕਿ ਮੇਰਾ ਪਿਤਾ ਉਹਨੂੰ ਨਾ ਖਿੱਚੇ, ਅਤੇ ਜਿਨ੍ਹਾਂ ਨੂੰ ਵੀ ਪਿਤਾ ਨੇ ਮੈਨੂੰ ਦਿੱਤਾ ਆ ਉਹ ਮੇਰੇ ਕੋਲ ਆਉਣਗੇ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਅੱਜ ਨਬੀ ਅਤੇ ਜੇ ਉਪਰਾ ਬੋਲੇ ਉਹ ਆਵਾਜ਼ ਜਿਹੜੀ ਲਿਖਤਾਂ ਦੇ ਅਨੁਸਾਰ ਨਹੀਂ ਆ, ਝਪਦੇ ਹੀ ਭੇਡ ਉਹਨੂੰ ਪਛਾਣ ਲਵੇਗੀ, ਇਹ ਪਰਮੇਸ਼ਰ। ਅਤੇ ਜੇ ਬਾਈਬਲ ਤੇਰੀ ਆਵਾਜ਼ ਆ ਤਾਂ ਜੋ ਕੁਝ ਉਹ ਆਖਦੀ ਆ ਹਰੇਕ ਭੇਡ ਇਸ ਆਵਾਜ਼ ਨੂੰ ਸੁਣੇਗੀ, ਕਿਉਂਕਿ ਇਹ ਭੇਡ ਦਾ ਖਾਣਾ ਆ, ਉਹਨਾਂ ਨੇ ਗੱਲਬਾਤ ਕਰ ਲਈ ਆ, ਉਹ ਜਾਣਦੇ ਹਨ ਪਿਤਾ ਕਿਹੋ ਜਿਹਾ ਭੋਜਨ ਖਵਾਉਂਦਾ ਆ। ਮਨੁੱਖ ਕੇਵਲ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਬਚਨ ਨਾਲ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਆ। ਪ੍ਰਭੂ ਬਖਸ਼ ਦੇ ਕਿ ਬਹੁਤ ਸਾਰੇ ਇਹਨੂੰ ਵੇਖਣ ਤੇ ਸਮਝਣ ਤੇ ਅੱਜ ਰਾਤ ਤੇਰੇ ਕੋਲ ਆਉਣ, ਜਿਨ੍ਹਾਂ ਪਵਿੱਤਰ ਆਤਮਾ ਨਹੀਂ ਪਾਇਆ ਕਾਸ਼ ਕਿ ਉਹ ਹੋਰ ਨਾ ਉਡੀਕਣ, ਤੇ ਦੂਜੇ ਕਿਸੇ ਹੋਰ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਉਹ ਇੱਥੇ ਨਹੀਂ ਹੋ ਸਕਦੇ। ਅਤੇ ਪਿਤਾ ਜਦ ਕਿ ਅਸੀਂ ਹੁਣ ਮੇਜ਼ ਦੇ ਦੁਆਲੇ ਇਕੱਠੇ ਹੋਏ ਆ ਤਾਂ ਕਿ ਤੇਰੇ ਟੁੱਟੇ ਹੋਏ ਬਦਨ ਦੀ ਪ੍ਰਤੀਨਿਧਤਾ ਨੂੰ ਲੈ ਸਕੀਏ, ਅਸੀਂ ਬੇਨਤੀ ਕਰਦੇ ਆ ਕਿ ਪ੍ਰਭੂ ਜੇ ਸਾਡੇ ਵਿਚਾਲੇ ਕੋਈ ਪਾਪ ਆ ਤਾਂ ਮਾਫ਼ ਕਰ। ਤੂੰ ਆਖਿਆ ਆ ਕਿ ਜਦ ਤੁਸੀਂ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ। ਪਰਮੇਸ਼ਰ ਜੇ ਸਭਾ ਵਿੱਚ ਕਿਤੇ ਵੀ ਪਾਪ ਆ, ਮੈਂ ਪ੍ਰਾਰਥਨਾ ਕਰਦਾ ਆ ਕਿ ਯਸੂ ਦਾ ਲਹੂ ਉਸ ਮਨੁੱਖ ਨੂੰ ਉਹਦੇ ਪਾਪ ਤੋਂ ਜੁਦਾ ਕਰੇ, ਉਸ ਔਰਤ ਜਾਂ ਕੁੜੀ ਜਾਂ ਮੁੰਡੇ ਨੂੰ ਅਲੱਗ ਕਰੇ। ਅਤੇ ਪਿਤਾ ਮੈਂ ਆਪਣੇ ਲਈ ਵੀ ਪ੍ਰਾਰਥਨਾ ਕਰਦਾ ਆ ਕਿ ਤੂੰ ਮੈਨੂੰ ਹਰੇਕ ਸ਼ੱਕ ਪਾਪ ਬੇਪ੍ਰਤੀਤੀ ਤੋਂ ਜਾਂ ਹਰੇਕ ਚੀਜ਼ ਤੋਂ ਜੁਦਾ ਕਰੇਗਾ। ਅਸੀਂ ਜਾਣਦੇ ਆ ਕਿ ਬੇਪ੍ਰਤੀਤੀ ਹੀ ਪਾਪ ਆ, ਇਹੋ ਹੀ ਇੱਕੋ ਇੱਕ ਪਾਪ ਆ। ਉਹ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਤਾਂ ਪਹਿਲਾਂ ਹੀ ਦੋਸ਼ੀ ਠਹਿਰਾਇਆ ਗਿਆ ਆ। ਕੇਵਲ ਇੱਕੋ ਇੱਕ ਪਾਪ ਆ, ਉਹ ਹੈ ਬਚਨ ਦੀ ਬੇਪ੍ਰਤੀਤੀ। ਅਤੇ ਪਿਤਾ ਜੇ ਮੇਰੇ ਵਿੱਚ ਕੋਈ ਬੇਪ੍ਰਤੀਤੀ ਆ ਤਾਂ ਹੇ ਪਰਮੇਸ਼ਰ ਮੈਨੂੰ ਮਾਫ਼ ਕਰ, ਜੋ ਕਿ ਬਹੁਤ ਸਾਰੀ ਆ। ਅਤੇ ਮੈਂ ਪ੍ਰਾਰਥਨਾ ਕਰਦਾ ਆ ਕਿ ਤੂੰ ਮੈਨੂੰ ਮਾਫ਼ ਕਰ, ਮੇਰੀ ਜਮਾਤ ਨੂੰ ਮਾਫ਼ ਕਰ ਜੋ ਤੂੰ ਅੱਜ ਰਾਤ ਮੈਨੂੰ ਬਖਸ਼ੀ ਆ, ਤੇ ਉਹਨਾਂ ਨੂੰ ਬਚਨ ਤੋਂ ਖਵਾ ਇਹ ਬਖਸ਼ ਦੇ। ਅਤੇ ਜਿੱਦਾਂ ਕਿ ਅਸੀਂ ਉਹਦੇ ਤੋੜੇ ਗਏ ਬਦਨ ਦੀਆਂ ਇਹ ਛੋਟੀਆਂ ਯਾਦਗਾਰਾਂ ਨੂੰ ਲੈਂਦੇ ਆ ਜੋ ਕਿ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਸਾਡੇ ਦਰਮਿਆਨ ਸਦਾ ਹੀ ਜਿਉਂਦਾ ਆ, ਕਾਸ਼ ਕਿ ਅਸੀਂ ਉਹਦੇ ਕੋਲੋਂ ਭੋਜ ਪ੍ਰਾਪਤ ਕਰੀਏ, ਪ੍ਰਭੂ ਪਵਿੱਤਰ ਆਤਮਾ ਦਾ ਭੋਜ। ਤਾਂ ਇਹ ਬਖਸ਼ ਦੇ, ਅਸੀਂ ਇਹ ਯਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਹੁਣ ਤੁਹਾਡੇ ਲਈ ਜਿਨ੍ਹਾਂ ਨੇ ਜਾਣਾ ਆ ਅਤੇ 15 ਮਿੰਟਾਂ ਦੀ ਅਸ਼ਾਇਰ ਬਾਣੀ ਦੇ ਲਈ ਨਹੀਂ ਠਹਿਰ ਸਕਦੇ, ਸਾਡੇ ਵਿੱਚੋਂ ਬਹੁਤ ਸਾਰੇ ਨਹੀਂ ਹਨ ਤੇ ਅਸੀਂ ਪਾਕ ਅਸ਼ਾ ਲਵਾਂਗੇ। ਇਹ ਬੰਦ ਕਿਸਮ ਦਾ ਅਸ਼ਾਇਰ ਬਾਣੀ ਨਹੀਂ ਆ, ਇਹ ਤਾਂ ਹਰੇਕ ਮਸੀਹੀ ਨੇਚਾਵਾਨ ਦੇ ਲਈ ਆ। ਪਰਮੇਸ਼ਵਰ ਨੇ ਤਾਂ ਕੋਈ ਬੈਪਟਿਸਟ ਜਾਂ ਮੈਥੋਡਿਸਟ ਅਤੇ ਵਗੈਰਾ ਵਗੈਰਾ ਦੇ ਵਿਚਾਲੇ ਕੋਈ ਲੀਕ ਨਹੀਂ ਮਾਰੀ ਆ, ਸਾਨੂੰ ਸਭਨਾਂ ਨੂੰ ਇੱਕੋ ਹੀ ਆਤਮਾ ਦੇ ਦੁਆਰਾ ਇੱਕ ਦੇਹ ਵਿੱਚ ਬਪਤਿਸਮਾ ਦਿੱਤਾ ਗਿਆ ਆ ਅਤੇ ਅਸੀਂ ਪਰਮੇਸ਼ਰ ਦੇ ਰਾਜ ਦੇ ਸਹਿ ਭਾਗੀ ਹਾਂ। ਜੇ ਸਾਡੇ ਵਿੱਚ ਕੋਈ ਓਪਰਾ ਆ, ਮੈਂ ਇੱਥੇ ਬਹੁਤਾ ਚਿਰ ਨਹੀਂ ਰਹਿੰਦਾ ਆ, ਤੇ ਨਹੀਂ ਜਾਣਦਾ ਕਿ ਇਸ ਕਲੀਸਿਆ ਦੇ ਅੰਗ ਕੌਣ ਹਨ ਤੇ ਕੌਣ ਨਹੀਂ। ਯਾਦ ਰਹੇ, ਇਹ ਕੋਈ ਗੱਲ ਨਹੀਂ ਆ ਕਿ ਤੁਹਾਡਾ ਕਿਹੜਾ ਗਿਰਜਾਇਆ, ਇਸ ਗੱਲ ਦਾ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਜਿੱਦਾਂ ਵੀ ਆ, ਸਿਰਫ ਇੱਕੋ ਹੀ ਕਲੀਸਿਆ ਆ ਤੇ ਤੁਸੀਂ ਉਸ ਵਿੱਚ ਸ਼ਾਮਲ ਨਹੀਂ ਹੁੰਦੇ, ਤੁਸੀਂ ਤਾਂ ਇਹਦੇ ਵਿੱਚ ਜਨਮ ਲੈਂਦੇ ਹੋ, ਇਹ ਠੀਕ ਆ, ਅਤੇ ਤੁਸੀਂ ਇਸ ਪਰਮੇਸ਼ਰ ਦੀ ਕਲੀਸਿਆ ਵਿੱਚ ਜੰਮੇ ਹੋ, ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਜ ਰਾਤ ਮਸੀਹ ਨੂੰ ਕਬੂਲ ਕਰੋਗੇ। ਜਦ ਅਸੀਂ ਉਹਦੇ ਟੁੱਟੇ ਹੋਏ ਬਦਨ ਨੂੰ ਯਾਦ ਕਰਦੇ ਹਾਂ ਤਾਂ ਉਹਦੇ ਨਾਲ ਸੰਗਤ ਕਰੋ, ਅਤੇ ਪਸਾ ਦੇ ਇਹਨਾਂ ਛੋਟੇ ਪਦਾਰਥਾਂ ਨੂੰ ਜਦ ਅਸੀਂ ਲੈਂਦੇ ਹਾਂ, ਕਾਸ਼ ਕਿ ਪਰਮੇਸ਼ਰ ਸਾਡੇ ਦਿਲਾਂ ਅਤੇ ਅੰਤਕਰਨਾ ਤੇ ਆਪਣਾ ਲਹੂ ਛਿੜਕੇ। ਹੁਣ ਉਹ ਅਸ਼ਾਇਰ ਬਾਣੀ ਨੂੰ ਅੱਗੇ ਲਿਆਉਣਗੇ ਅਤੇ ਅਸੀਂ ਪਹਿਲਾ ਕੁਰੰਥੀਆਂ ਉਹਦਾ 11 ਅਧਿਆਏ ਪੜਾਂਗੇ, ਅਤੇ ਇਸ ਦੇ ਤੁਰੰਤ ਬਾਅਦ ਹੀ ਅਸੀਂ ਅਸ਼ਾਇਰ ਬਾਣੀ ਲਵਾਂਗੇ, ਅਤੇ ਅਸੀਂ ਨੇਚਾ ਕਰਦੇ ਹਾਂ ਕਿ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇਗਾ। ਤਦ ਜਿਉਂ ਹੀ ਅਸੀਂ ਇਹ ਪੜ੍ਹਦੇ ਹਾਂ ਜਾਂ ਇਹਦੇ ਪੜ੍ਹਨ ਤੋਂ ਪਹਿਲਾਂ, ਜੇ ਤੁਸੀਂ ਜਾਣਾ ਆ, ਠੀਕ ਆ, ਤੁਸੀਂ ਸਹੀ ਦੇ ਨਾਲ ਜਾ ਸਕਦੇ ਹੋ, ਤੇ ਫਿਰ ਤੁਸੀਂ ਸਾਡੇ ਨਾਲ ਬੁੱਧਵਾਰ ਦੀ ਰਾਤ ਨੂੰ ਸ਼ਾਮਲ ਹੋਵੋ ਅਤੇ ਐਤਵਾਰ ਨੂੰ ਸਵੇਰੇ ਤੇ ਐਤਵਾਰ ਦੀ ਰਾਤ ਨੂੰ। ਜੇ ਤੁਸੀਂ ਸਾਡੇ ਨਾਲ ਸ਼ਾਇਰ ਬਾਣੀ ਲੈਣ ਲਈ ਠਹਿਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਇਹ ਕਰਦੇ ਵੇਖ ਕੇ ਬੜੇ ਖੁਸ਼ ਹੋਵਾਂਗੇ, ਤੇ ਇਹਦੇ ਤੁਰੰਤ ਬਾਅਦ ਹੀ ਬਪਤਿਸਮੇ ਹੋਣਗੇ ਜੋ ਕਿ 15 ਜਾਂ 20 ਮਿੰਟਾਂ ਵਿੱਚ ਹੋਣਗੇ। ਮੇਰਾ ਅੰਦਾਜ਼ਾ ਆ ਪਹਿਲਾ ਕੁਰਿੰਥੀਆਂ ਉਹਦਾ 11 ਅਧਿਆਏ ਉਹਦੀ 23 ਆਇਤ, ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਾਈ ਪ੍ਰਭੂ ਯਸੂ ਨੇ ਜਿਸ ਰਾਤ ਤੋਂ ਫੜਵਾਇਆ ਗਿਆ ਸੀ, ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਆ ਜੋ ਤੁਹਾਡੇ ਲਈ ਆ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਹ ਪੀਓ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੀਕ ਉਹ ਨਾ ਆਵੇ। ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ, ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਗ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਾਰਨ ਬਾਲੇ ਤੁਹਾਡੇ ਵਿੱਚ ਨਿਤਾਣੇ ਤੇ ਰੋਗੀ ਹਨ ਅਤੇ ਕਈ ਕੁ ਸੁਤੇ ਪਏ ਹਨ, ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ, ਪਰ ਜਾਂ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ। ਸੋ ਹੇ ਭਰਾਵੋ, ਜਾਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਏ ਦੀ ਉਡੀਕ ਕਰੋ। ਹੁਣ ਸਾਡੇ ਸਭਨਾਂ ਲਈ ਦਿਲ ਵਿੱਚ ਹੀ ਪ੍ਰਾਰਥਨਾ ਕਰਨ ਦਾ ਇੱਕ ਛਾਣਿਆ, ਮੇਰੇ ਲਈ ਪ੍ਰਾਰਥਨਾ ਕਰੋ ਜਦੋਂ ਕਿ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ। ਸਰਬ ਸ਼ਕਤੀਮਾਨ ਪਰਮੇਸ਼ਰ, ਇਨ੍ਹਾਂ ਬੇਨਤੀਆਂ ਨੂੰ ਬਖਸ਼ ਦੇ, ਸਾਡੇ ਅਪਰਾਧਾਂ ਨੂੰ ਮਾਫ਼ ਕਰ ਜਿੱਦਾਂ ਕਿ ਅਸੀਂ ਦੂਜਿਆਂ ਦੇ ਅਪਰਾਧ ਮਾਫ਼ ਕਰਦੇ ਹਾਂ। ਇਹ ਅਸੀਂ ਯਸੂ ਮਸੀਹ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਇਹ ਕੋਸ਼ੇਰ ਰੋਟੀ ਦੇ ਛੋਟੇ ਟੁਕੜੇ ਜਿਹੜੀ ਕਿ ਖਮੀਰ ਤੋਂ ਬਿਨਾ ਤਿਆਰ ਕੀਤੀ ਗਈ ਆ ਅਤੇ ਵਗੈਰਾ ਵਗੈਰਾ, ਜੋ ਕਿ ਪ੍ਰਭੂ ਦੀ ਦੇਹ ਨੂੰ ਦਰਸਾਉਂਦੀ ਆ। ਇਹ ਗੋਲ ਨਹੀਂ ਆ ਤੇ ਇਹਦੇ ਟੁਕੜੇ ਕੀਤੇ ਗਏ ਹਨ, ਇਹ ਇਸ ਲਈ ਕਿ ਇਹਦਾ ਅਰਥ ਇਹ ਆ ਕਿ ਉਹਦਾ ਟੁੱਟਾ ਹੋਇਆ ਬਦਨ ਜੋ ਕਿ ਸਾਡੇ ਲਈ ਤੋੜਿਆ ਗਿਆ। ਕਾਸ਼ ਕਿ ਪ੍ਰਭੂ ਆਪਣੀਆਂ ਬਰਕਤਾਂ ਸਭਨਾਂ ਨੂੰ ਬਖਸ਼ੇ ਜਿਹੜੇ ਇਹਨੂੰ ਖਾਂਦੇ ਹਨ। ਹੁਣ ਇਹ ਤਾਂ ਬਦਨ ਨਹੀਂ ਆ, ਪਰ ਇਹ ਬਦਨ ਨੂੰ ਦਰਸਾਉਂਦਾ ਆ। ਮੇਰੇ ਕੋਲ ਕੋਈ ਸ਼ਕਤੀ ਨਹੀਂ ਆ, ਨਾ ਹੀ ਕਿਸੇ ਹੋਰ ਕੋਲ ਹੀ ਆ ਕਿ ਇਹਨੂੰ ਰੋਟੀ ਤੋਂ ਕੁਝ ਹੋਰ ਬਣਾਵੇ, ਕੇਵਲ ਪਰਮੇਸ਼ਵਰ ਹੀ ਇਹ ਕਰ ਸਕਦਾ ਆ। ਤੇ ਇਹੋ ਹੀ ਉਹਨੇ ਸਾਨੂੰ ਦੱਸਿਆ ਸੀ ਕਿ ਇਸ ਰੋਟੀ ਨੂੰ ਖਾਓ ਤੇ ਇਸ ਦਾਖ ਰਸ ਦੇ ਪਿਆਲੇ ਨੂੰ ਪੀਓ। ਹੁਣ ਆਓ ਆਪਣੇ ਸਿਰਾਂ ਨੂੰ ਚੁਕਾਈਏ। ਆਹ ਪਵਿੱਤਰ ਪਰਮੇਸ਼ਵਰ ਜਿਹਦੇ ਸੇਵਕ ਅਸੀਂ ਹਾਂ, ਯਸੂ ਮਸੀਹ ਦੇ ਨਾਂ ਵਿੱਚ ਜਿਸ ਮਕਸਦ ਲਈ ਇਹ ਰੋਟੀ ਹੈ ਇਹਨੂੰ ਪਾਕ ਕਰ, ਇਸ ਨੂੰ ਲੈਣ ਲਈ ਸਾਨੂੰ ਤਿਆਰ ਕਰ ਜਿਉਂ ਹੀ ਅਸੀਂ ਲੈਂਦੇ ਆ ਤੇ ਯਾਦ ਰੱਖੋ ਕਿ ਸਾਡਾ ਪ੍ਰਭੂ ਸਲੀਬ ਦਿੱਤਾ ਗਿਆ ਸੀ ਤੇ ਉਹਦਾ ਸਰੀਰ ਬੇਸ਼ਕੀਮਤ ਤੇ ਪਾਕ ਜਿੱਦਾਂ ਕਿ ਉਹ ਸੀ ਕੋਟ ਲਿਆ ਕੰਡਿਆ ਤੇ ਕਿੱਲਾ ਨਾਲ ਉਹ ਮਿਲਾਇਆ ਗਿਆ ਸੀ ਸਾਡੇ ਵਾਸਤੇ ਉਹਦੇ ਤੋੜੇ ਗਏ ਸਰੀਰ ਵਿਚੋਂ ਆਤਮਾ ਨਿਕਲਿਆ ਜੋ ਕਿ ਸਾਨੂੰ ਸਦੀਪਕ ਜੀਵਨ ਦਿੰਦਾ ਆ ਕਾਸ਼ ਕਿ ਪ੍ਰਭੂ ਜਿੱਦਾਂ ਅਸੀਂ ਇਹਨੂੰ ਖਾਂਦੇ ਆ ਸਫ਼ਰ ਕਰਨ ਲਈ ਕਿਰਪਾ ਮਿਲੇ ਅਤੇ ਜਿੱਦਾਂ ਇਸਰਾਇਲ ਨੇ ਉਜਾੜ ਵਿਚ 40 ਸਾਲ ਤੱਕ ਸਫ਼ਰ ਕੀਤਾ ਤੇ ਉਹਨਾਂ ਵਿਚ ਕੋਈ ਵੀ ਕਮਜ਼ੋਰ ਨਾ ਪਾਇਆ ਗਿਆ ਪਰਮੇਸ਼ਰ ਪਿਤਾ ਇਹ ਬਖਸ਼ ਦੇ ਜਿੱਦਾਂ ਅਸੀਂ ਪ੍ਰਾਰਥਨਾ ਕਰਦੇ ਆ ਤੂੰ ਇਸ ਰੋਟੀ ਨੂੰ ਪਾਕ ਕਰ ਇਸ ਕੋਸ਼ੇਰ ਰੋਟੀ ਨੂੰ ਜਿਹਦੇ ਲਈ ਇਹ ਤਿਆਰ ਕੀਤੀ ਗਈ ਆ ਯਸੂ ਦੇ ਨਾਂ ਵਿਚ ਆਮੀਨ ਨਵੇਂ ਨੇਮ ਦਾ ਪਿਆਲਾ ਲਓ ਮੈਂ ਉਸ ਗੀਤ ਨੂੰ ਸੋਚਦਾ ਹਾਂ ਜਦੋਂ ਦਾ ਮੈਂ ਨੇਚਾ ਦੇ ਦੁਆਰਾ ਉਸ ਧਾਰ ਨੂੰ ਵੇਖਿਆ ਆ ਜਿਹੜੀ ਤੇਰੇ ਵਗਦੇ ਜ਼ਖਮਾਂ ਵਿਚੋਂ ਨਿਕਲਦੀ ਆ ਨਿਸਤਾਰਾ ਦੇਣ ਵਾਲਾ ਪ੍ਰੇਮ ਮੇਰਾ ਨਿਸ਼ਾਨਾ ਰਿਹਾ ਆ ਤੇ ਰਹੇਗਾ ਜਦ ਤੱਕ ਮੈਂ ਮਰ ਨਹੀਂ ਜਾਂਦਾ ਜਦ ਮੈਂ ਇਹ ਲਹੂ ਵੇਖਦਾ ਹਾਂ ਅੰਗੂਰਾਂ ਦਾ ਲਹੂ ਮੈਂ ਜਾਣਦਾ ਆ ਕਿ ਇਹ ਉਸ ਲਹੂ ਨੂੰ ਦਰਸਾਉਂਦਾ ਆ ਜੋ ਕਿ ਪ੍ਰਭੂ ਯਸੂ ਦੇ ਸਰੀਰ ਵਿਚੋਂ ਨਿਕਲਿਆ ਕਾਸ਼ ਕਿ ਜੋ ਕੋਈ ਵੀ ਇਹਨੂੰ ਲਵੇ ਉਹਨੂੰ ਸਦੀਪਕ ਜੀਵਨ ਮਿਲੇ ਕਾਸ਼ ਕਿ ਬਿਮਾਰੀ ਉਹਨਾਂ ਦੇ ਸਰੀਰਾਂ ਤੋਂ ਜਾਂਦੀ ਰਹੇ ਕਾਸ਼ ਕਿ ਮਾਂਦਗੀ ਕਮਜ਼ੋਰੀ ਸਤਾਇਆ ਜਾਣਾ ਕਾਸ਼ ਕਿ ਸ਼ੈਤਾਨ ਹਰ ਰੂਪ ਵਿਚ ਉਹਨਾਂ ਨੂੰ ਛੱਡ ਜਾਵੇ ਤਾਂ ਕਿ ਉਹਨਾਂ ਨੂੰ ਚੰਗੀ ਤਾਕਤ ਸਿਹਤ ਅਤੇ ਸਦੀਪਕ ਜੀਵਨ ਮਿਲ ਸਕੇ ਤਾਂ ਕਿ ਉਹਨਾਂ ਦੀ ਰੋਸ਼ਨੀ ਇਸ ਬੁਰੀ ਤੇ ਵਿਭਚਾਰੀ ਪੀੜੀ ਦੇ ਸਾਹਮਣੇ ਜਿਹਦੇ ਵਿਚ ਅਸੀਂ ਰਹਿੰਦੇ ਹਾਂ ਪਰਮੇਸ਼ਰ ਦੀ ਮਹਿਮਾ ਲਈ ਚਮਕ ਸਕੇ ਸੁਰਗੀ ਪਿਤਾ ਅਸੀਂ ਅੰਗੂਰ ਦੀ ਬੇਲ ਦਾ ਫਲ ਤੇਰੇ ਸਾਹਮਣੇ ਪੇਸ਼ ਕਰਦੇ ਹਾਂ ਯਸੂ ਮਸੀਹ ਦੇ ਨਾਮ ਵਿਚ ਆਪਣੇ ਪੁੱਤਰ ਯਸੂ ਦੇ ਲਹੂ ਨੂੰ ਦਰਸਾਉਣ ਲਈ ਇਹਨੂੰ ਪਾਕ ਕਰ ਇਹਦੇ ਵਿਚ ਸਾਨੂੰ ਮਿਲਦਾ ਆ ਸਾਡੇ ਅਪਰਾਧਾਂ ਲਈ ਉਹ ਘਾਇਲ ਹੋਇਆ ਤੇ ਉਹਦੇ ਕੋੜੇ ਖਾਣ ਨਾਲ ਅਸੀਂ ਨਰੋਏ ਕੀਤੇ ਗਏ ਪ੍ਰਭੂ ਬਖਸ਼ ਦੇ ਕਿ ਜੀਵਨ ਸਾਡੇ ਪਾਸ ਆਵੇ ਸਦੀਪਕ ਜੀਵਨ ਬਹੁਤਾਤ ਵਿਚ ਸਾਡੇ ਕੋਲ ਆਵੇ ਤਾਂ ਕਿ ਅਸੀਂ ਤੇਰੀ ਸੇਵਾ ਕਰਨ ਦੇ ਯੋਗ ਹੋ ਸਕੀਏ ਸਾਨੂੰ ਤਾਕਤ ਤੇ ਸਿਹਤ ਮਿਲੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਿੱਥੇ ਅਸੀਂ ਤੇਰੀ ਸੇਵਾ ਦੀ ਆਸ ਕਰਦੇ ਹਾਂ ਜਿੱਥੇ ਤੂੰ ਸਾਨੂੰ ਸੱਦੇਗਾ ਇਹਨਾਂ ਬਰਕਤਾਂ ਨੂੰ ਯਸੂ ਮਸੀਹ ਦੇ ਨਾਮ ਵਿਚ ਬਖਸ਼ ਦੇ ਅਸੀਂ ਪ੍ਰਾਰਥਨਾ ਕਰਦੇ ਹਾਂ ਆਮੀਨ।